ਆਓ ਸਾਰੇ ਇਕੱਠੇ ਹੋ ਕੇ ਸਾਂਝ ਦਿਲਾਂ ਦੀ ਪਾਈਏ, ਦਿਲਾਂ ਦੇ ਵਿੱਚ ਪਈਆਂ ਦੂਰੀਆਂ ਨੇੜੇ ਹੋ ਮਿਟਾਈਏ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਸਾਂਝ ਦਿਲਾਂ ਦੇ ਵਿੱਚ। ਮੈਂ ਪਰਮ ਸਾਰਿਆਂ ਦਾ ਹੀ ਦਰਸ਼ਕਾਂ ਦਾ ਸਰੋਤਿਆਂ ਦਾ ਸਵਾਗਤ ਕਰਦਾ ਹਾਂ ਜੀ ਸਾਰਿਆਂ ਨੂੰ। ਵੈਲਕਮ ਨਿੱਘੀ ਜੀ ਆਇਆਂ ਨੂੰ ਜੀ। ਮੌਸਮ ਥੋੜ੍ਹੀ ਜਿਹੀ ਅੱਜ ਗਰਮੀ ਇੰਨੀ ਜ਼ਿਆਦਾ ਨਹੀਂ ਆ, ਵੈਸੇ ਦੋ ਚਾਰ ਦਿਨਾਂ ਤੋਂ ਤਾਂ ਗਰਮੀ ਕਾਫੀ ਸੀ ਅਤੇ ਥੋੜ੍ਹਾ ਇੰਡੀਆ ਵਾਲਾ ਤਜਰਬਾ ਵੀ ਦੇਖਣ ਨੂੰ ਮਿਲਿਆ ਅਤੇ ਹੁਣ ਅੱਜ ਮੌਸਮ ਥੋੜ੍ਹਾ ਠੀਕ ਆ ਅਤੇ ਵਧੀਆ ਸੀ ਜੀ। ਅਤੇ ਟ੍ਰੈਫਿਕ ਸੀਗੀ ਰਸਤੇ ਦੇ ਵਿੱਚ ਬਹੁਤ, ਅਤੇ ਪੂਰਾ ਹੀ ਟਾਈਮ ਸਿਰ ਹੀ ਪਹੁੰਚੇ ਹਾਂ ਸਟੂਡੀਓ ਦੇ ਵਿੱਚ। ਅਤੇ ਸਵਾਗਤ ਕਰਦੇ ਹਾਂ ਜੀ ਅਤੇ ਕਰਦੇ ਹਾਂ ਗੱਲਾਂ ਬਾਤਾਂ ਤੁਹਾਡੇ ਨਾਲ। ਦੋ ਘੰਟੇ ਇਸੇ ਤਰ੍ਹਾਂ ਮੌਜੂਦ ਹਾਂ ਅਤੇ ਤੁਹਾਡੀਆਂ ਫਰਮਾਇਸ਼ਾਂ ਗੱਲਾਂ ਬਾਤਾਂ ਅਤੇ ਅਸੀਂ ਇੱਦਾਂ ਹੀ ਜਾਰੀ ਰੱਖਾਂਗੇ, ਪੂਰੀ ਕੋਸ਼ਿਸ਼ ਕਰਾਂਗੇ ਤੁਹਾਡਾ ਵਧੀਆ ਇੰਟਰਟੇਨਮੈਂਟ ਕੀਤਾ ਜਾਵੇ। ਅਤੇ ਅੱਜ ਜੀ 30 ਅਕਤੂਬਰ ਸ਼ੁੱਕਰਵਾਰ ਦਾ ਦਿਨ ਆ ਜੀ, ਅਤੇ ਪਤਾ ਹੀ ਆ ਸਾਰਿਆਂ ਨੂੰ। ਵੈਸੇ ਮੇਰਾ ਥੋੜ੍ਹਾ ਸਵਾਬ ਅਤੇ ਫਰਜ਼ ਬਣਦਾ ਕਿ ਮੈਂ ਦੱਸ ਵੀ ਦੇਵਾਂ ਕਿਉਂਕਿ ਅਕਤੂਬਰ ਮਹੀਨਾ ਵੀ ਖਤਮ ਹੋ ਹੀ ਗਿਆ ਹੈ ਜੀ ਬਿਲਕੁਲ, ਅਤੇ ਦੋ ਛੁੱਟੀਆਂ ਆ ਗਈਆਂ ਨੇ, ਵੀਕਐਂਡ ਹੈ ਅਤੇ ਪਿਛਲੇ ਵੀਕ ਵੀ ਲੋਕ ਵੀਕਐਂਡ ਸੀਗਾ ਅਤੇ ਸਾਰਿਆਂ ਨੇ ਬਹੁਤ ਵਧੀਆ ਇੰਜੋਏ ਕੀਤਾ। ਅਤੇ ਕਿਉਂਕਿ ਮੇਰੇ ਹਿਸਾਬ ਦੇ ਨਾਲ ਤਾਂ ਜੀ ਸਭ ਨੂੰ ਪਤਾ ਲੱਗ ਜਾਂਦਾ ਵੀ ਕਿਸ ਇਨਸਾਨ ਨੇ ਕਿੰਨਾ ਵਧੀਆ ਢੰਗ ਦੇ ਨਾਲ ਆਪਣੀਆਂ ਖੁਸ਼ੀਆਂ ਛੁੱਟੀਆਂ ਮਾਣੀਆਂ। ਕਿਉਂਕਿ ਪਹਿਲੇ ਸਮੇਂ ਹੁੰਦੇ ਸੀ ਕਿ ਸਾਨੂੰ ਪਤਾ ਨਹੀਂ ਸੀ ਲੱਗਦਾ ਹੁੰਦਾ, ਸੱਦਾ ਪੱਤਰ ਭੇਜਣਾ ਪੈਂਦਾ ਸੀ, ਪਿੰਡ ਦੇ ਵਿੱਚ ਹੁੰਦੀਆਂ ਸੀਗੀਆਂ ਬੀਬੀਆਂ ਜਾਂ ਜਿਨ੍ਹਾਂ ਨੂੰ ਕਹਿ ਸਕਦੇ ਸੀ ਵੀ ਉਹਨਾਂ ਨੂੰ ਬੁਲਾ ਕੇ ਪਿੰਡ ਦੇ ਵਿੱਚ ਸੱਦਾ ਪੱਤਰ ਭੇਜਣਾ, ਹੈ ਨਾ, ਵੀ ਸਾਡੇ ਜ਼ਰੂਰ ਆਉਣਾ, ਸਾਡੇ ਆਹ ਫੰਕਸ਼ਨ ਆ। ਅੱਜ ਕੱਲ੍ਹ ਸਾਰਾ ਫੋਨਾਂ 'ਤੇ ਹੋ ਗਿਆ, ਟੈਕਨੋਲੋਜੀ ਕਾਫੀ ਵੱਧ ਗਈ ਅਤੇ ਅੱਜ ਕੱਲ੍ਹ ਅਸੀਂ ਫੇਸਬੁੱਕ ਅਤੇ ਇੰਸਟਾਗ੍ਰਾਮ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਨੇ, ਲੋਕ ਇੱਕ ਦੂਸਰੇ ਨਾਲ ਜੁੜੇ ਹੋਏ ਨੇ ਅਤੇ ਸਾਨੂੰ ਘਰ ਬੈਠਿਆਂ ਨੂੰ ਦੂਰ ਬੈਠਿਆਂ ਨੂੰ ਪਤਾ ਲੱਗ ਜਾਂਦਾ ਵੀ ਸਾਡਾ ਮਿੱਤਰ ਸੱਜਣ ਰਿਸ਼ਤੇਦਾਰ ਖੁਸ਼ ਆ ਵੀ ਛੁੱਟੀਆਂ ਆ ਗਈ ਸੀਗੀ ਅਤੇ ਇਕੱਠੇ ਘੁੰਮਣ ਫਿਰਨ ਗਏ ਸਾਰੇ, ਆਪੋ ਆਪਣੀਆਂ ਖੁਸ਼ੀਆਂ ਨੂੰ ਫੋਟੋਜ਼ ਜਿਹੜੀਆਂ ਉਹ ਅਪਲੋਡ ਕਰ ਦਿੰਦੇ ਨੇ ਅਤੇ ਸਾਰੇ ਲਾਈਕ ਕਮੈਂਟ ਕਰਦੇ ਨੇ ਅਤੇ ਬੜਾ ਇੱਕ ਦੂਸਰੇ ਦੀ ਖੁਸ਼ੀਆਂ ਦਾ ਇਜ਼ਹਾਰ ਕਰਦੇ ਨੇ। ਕਿਉਂਕਿ ਦੋ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜੀ, ਇੱਕ ਹੁੰਦੀ ਆ ਪੋਜ਼ਿਟਿਵ ਅਤੇ ਇੱਕ ਹੁੰਦੀ ਨੈਗੇਟਿਵਿਟੀ, ਅਤੇ ਕੋਸ਼ਿਸ਼ ਸਾਰੇ ਆਪਣੇ ਵੱਲੋਂ ਇਹੀ ਕਰਦੇ ਨੇ ਕਿ ਪੋਜ਼ਿਟਿਵਿਟੀ ਹੀ ਦਿਖਾਈ ਜਾਵੇ ਸਾਰਿਆਂ ਨੂੰ, ਵਧੀਆ ਕਮੈਂਟ ਲਾਈਕ ਹੁੰਦੇ ਨੇ ਅਤੇ ਇਹ ਵੀ ਇੱਕ ਚੀਜ਼ ਹੈ। ਅਤੇ ਨੈਗੇਟਿਵ ਪੱਖ ਵੀ ਆ, ਨੈਗੇਟਿਵ ਪੱਖ ਦੇ ਵਿੱਚ ਤਾਂ ਉਹੀ ਆ ਵੀ ਜੋ ਲੋਕ ਤੁਹਾਡੇ ਨਾਲ ਥੋੜ੍ਹਾ ਜਿਹਾ ਜਿਹਨੂੰ ਕਹਿਣ ਦਾ ਮਤਲਬ ਕਿ ਅਸੀਂ ਕਹਿ ਸਕਦੇ ਹਾਂ ਵੀ ਕਈ ਲੋਕ ਹੁੰਦੇ ਨੇ ਜੋ ਮਤਲਬ ਜੇ ਸਿਆਣੀ ਮਤ ਦੇਖੀ ਜਾਵੇ ਤਾਂ ਸਾਰਿਆਂ ਦੀਆਂ ਖੁਸ਼ੀਆਂ ਦੇ ਵਿੱਚ ਆਪ ਨੂੰ ਦੇ ਆਪ ਦੇ ਦਿਲ ਨੂੰ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਸਾਰਿਆਂ ਨੂੰ ਖੁਸ਼ ਦੇਖਦੇ ਹਾਂ, ਨਾ ਕੁਛ ਲੋਕ ਇਹੋ ਜਿਹੇ ਹੁੰਦੇ ਨੇ ਅਤੇ ਬਾਕੀ ਮੋਸਟਲੀ ਕੁਛ ਲੋਕ ਇਹੋ ਜਿਹੇ ਵੀ ਹੁੰਦੇ ਨੇ ਜੋ ਅਕਸਰ ਸਾਡੀ ਸੋਚ ਜਿਹੜੀ ਹੁੰਦੀ ਆ ਵੀ ਅਸੀਂ ਕਹਿੰਦਾ ਮਤਲਬ ਵੀ ਅਸੀਂ ਕੰਪੈਰੀਜ਼ਨ ਕਰਨ ਲੱਗ ਜਾਂਦੇ ਹਾਂ, ਹੈ ਨਾ, ਕਿ ਉਹ ਇਨਸਾਨ ਇੱਦਾਂ ਆ ਮੈਂ ਇੱਦਾਂ ਆ, ਉਹ ਇੱਥੇ ਗਿਆ ਮੈਂ ਇੱਥੇ ਹਾਂ, ਉਹਦੇ ਕੋਲ ਇੱਦਾਂ ਮੇਰੇ ਕੋਲ ਇੱਦਾਂ। ਇਸ ਕੰਪੈਰੀਜ਼ਨ ਦੇ ਚੱਕਰ ਦੇ ਵਿੱਚ ਅਸੀਂ ਥੋੜ੍ਹਾ ਅਸੀਂ ਆਪਣੇ ਦਿਲਾਂ ਦੇ ਵਿੱਚ ਕਹਿ ਲਓ ਵੀ ਥੋੜ੍ਹੀ ਫਿੱਕ ਵੀ ਸਾਡੇ ਦਿਲਾਂ ਦੇ ਵਿੱਚ ਬਣ ਜਾਂਦੀ ਆ। ਪਰ ਫਿਰ ਵੀ ਅਸੀਂ ਇਹੀ ਗੱਲ ਟੋਪਿਕ 'ਤੇ ਅਸੀਂ ਫਿਰ ਤੋਂ ਗੱਲ ਕਰਦੇ ਹਾਂ ਕਿ ਸਾਰਾ ਵੀਕਐਂਡ ਬਹੁਤ ਵਧੀਆ ਰਿਹਾ, ਕੋਈ ਕਿਤੇ ਘੁੰਮਣ ਗਿਆ ਸੀ ਜੀ, ਕੋਈ ਕਿਤੇ ਘੁੰਮਣ ਗਿਆ ਸੀ, ਮੈਂ ਆਪਦੀ ਫਰੈਂਡ ਲਿਸਟ ਦੇ ਵਿੱਚ ਵੀ ਦੇਖਾਂ ਤਾਂ ਕੋਈ ਕਿਸੇ ਪਾਸੇ ਇੰਜੋਏ ਕਰ ਰਿਹਾ ਸੀ, ਕੋਈ ਇੱਧਰ ਤਿਰੰਗੇ ਮੈਚ ਚੱਲ ਰਹੇ ਸੀਗੇ, ਲੇਡੀਜ਼ ਨਾਈਟ ਚੱਲ ਰਹੀ ਸੀਗੀ, ਤਾਂ ਸਾਰਿਆਂ ਦਾ ਵੀਕਐਂਡ ਬਹੁਤ ਵਧੀਆ ਗਿਆ। ਅਤੇ ਇਸੇ ਤਰ੍ਹਾਂ ਹੁਣ ਵੀਕਐਂਡ ਆ ਗਿਆ ਅਤੇ ਸਾਰਿਆਂ ਨੂੰ ਹੁਣ ਦਸੰਬਰ ਦੀਆਂ ਛੁੱਟੀਆਂ ਦਾ ਇੰਤਜ਼ਾਰ ਆ, ਕਿਉਂਕਿ ਕਰੋਨਾ ਤੋਂ ਬਾਅਦ ਸਬੱਬ ਬਣਿਆ ਸੀਗਾ ਕਿ ਵੀਕ ਲੌਂਗ ਵੀਕਐਂਡ ਆਇਆ ਸੀ, ਸਾਰਿਆਂ ਨੇ ਬਹੁਤ ਵਧੀਆ ਇੰਜੋਏ ਕੀਤਾ ਅਤੇ ਹੁਣ ਸਾਰੇ ਦਸੰਬਰ ਦੀਆਂ ਛੁੱਟੀਆਂ ਦਾ ਇੰਤਜ਼ਾਰ ਕਰ ਰਹੇ ਨੇ, ਮੈਨੂੰ ਖੁਦ ਨੂੰ ਵੀ ਇੰਤਜ਼ਾਰ ਆ। ਅਤੇ ਅਰਦਾਸਾਂ ਨੇ ਜੀ ਜਲਦੀ ਤੋਂ ਜਲਦੀ ਬਾਰਡਰ ਖੁੱਲ੍ਹਣ, ਕੋਈ ਕਰਿਸ਼ਮਾ ਹੋਵੇ ਕਿ ਬਾਰਡਰ ਖੁੱਲ੍ਹ ਜਾਣ, ਕਿ ਦਸੰਬਰ ਦੀਆਂ ਛੁੱਟੀਆਂ ਦੇ ਵਿੱਚ ਫਲਾਈਟਾਂ ਜਿਹੜੀਆਂ ਉੱਥੇ ਭਾਰਤ ਚਲੇ ਜਾਣ ਅਤੇ ਸਾਰੇ ਆਪਣੇ ਮਿੱਤਰ ਸੱਜਣਾਂ ਨੂੰ ਰਿਸ਼ਤੇਦਾਰਾਂ ਨੂੰ ਆਪਣੇ ਮਾਂ ਪਿਓ ਨੂੰ ਮਿਲਣ। ਅਤੇ ਜ਼ਿੰਦਗੀ ਦਾ ਸਫ਼ਰ ਚੱਲ ਰਿਹਾ ਜੀ, ਨੱਠ ਰਿਹਾ, ਬਹੁਤ ਤੇਜ਼ੀ ਨਾਲ ਸਮਾਂ ਜਾ ਰਿਹਾ। ਆਹ ਸਾਲ ਤਾਂ ਬਹੁਤ ਹੀ ਦੁੱਖਾਂ ਭਰਿਆ ਅਤੇ ਤੇਜ਼ੀ ਨਾਲ ਇਹ ਸਾਲ ਬੀਤ ਗਿਆ ਅਤੇ ਹਜੇ ਵੀ 2 ਮਹੀਨੇ ਬਾਕੀ ਨੇ। ਅਰਦਾਸ ਕਰਦੇ ਹਾਂ ਕਿ ਇਹ 2 ਮਹੀਨੇ ਵੀ ਬਹੁਤ ਹੀ ਵਧੀਆ ਢੰਗ ਦੇ ਨਾਲ ਸਾਰੇ ਵਧੀਆ ਖੁਸ਼ੀ ਖੁਸ਼ੀ ਜੀਣ ਅਤੇ ਜ਼ਿੰਦਗੀਆਂ ਆਪੋ ਆਪਣੇ ਰੰਗ ਮਾਣ ਰਹੇ ਹਾਂ ਜੀ, ਆਪੋ ਆਪਣਾ ਦਾਣਾ ਪਾਣੀ ਆਪਣੇ ਹਿੱਸੇ ਦਾ ਖਾਣਾ ਦਾਣਾ ਅੰਨ ਜਲ ਅਸੀਂ ਚੁੱਗ ਰਹੇ ਹਾਂ ਜੀ ਜਿੰਨੇ ਕੁ ਵੀ ਸਾਡੇ ਕਰਮਾਂ ਵਿੱਚ ਸਾਡੀ ਉਮਰ ਲਿਖੀ ਹੋ ਵਾ ਅਸੀਂ ਆਪਣੀ ਉਮਰ ਵਧੀਆ ਭੋਗ ਰਹੇ ਹਾਂ ਜਿਹੋ ਜਿਹੋ ਸਾਡੇ ਕਰਮ ਮਹਾਰਾਜ ਨੇ ਉਸ ਪਰਮਾਤਮਾ ਨੇ ਲਿਖਿਓ ਆ ਅਸੀਂ ਉਹ ਕਰਮ ਭੋਗ ਰਹੇ ਹਾਂ ਜੀ ਇਸ ਵੇਲੇ ਸਰੋਤੇ ਸਾਨੂੰ ਸੁਣ ਰਹੇ ਨੇ ਕੋਈ ਟਰੱਕ ਚਲਾ ਰਿਹਾ ਹੈ ਕੋਈ ਨਰਸਰੀ ਦੇ ਵਿੱਚ ਹੈ ਕੋਈ ਖੇਤਾਂ ਦੇ ਵਿੱਚ ਹੈ ਕੋਈ ਘਰ ਦੇ ਵਿੱਚ ਬੈਠਾ ਹੈ ਕੋਈ ਟੈਕਸੀ ਚਲਾ ਰਿਹਾ ਹੈ ਹਰ ਇੱਕ ਇਨਸਾਨ ਦੇ ਆਪੋ ਆਪਣੇ ਕਰਮ ਨੇ ਜੀ ਕਿਉਂਕਿ ਸੋਚ ਦੋ ਤਰ੍ਹਾਂ ਦੀ ਹੁੰਦੀ ਹੈ ਜਿਹੜਾ ਤਾਂ ਇਨਸਾਨ ਰੱਬ ਦੇ ਨਾਲ ਬਹੁਤ ਹੀ ਕਰੀਬ ਤੋਂ ਜੁੜਿਆ ਹੁੰਦਾ ਹੈ ਉਹ ਹੀ ਸਮਝਦਾ ਹੈ ਕਿ ਜੋ ਵੀ ਕਰ ਰਿਹਾ ਉਹ ਪਰਮਾਤਮਾ ਕਰ ਰਿਹਾ ਜਿਹੜਾ ਇਨਸਾਨ ਥੋੜਾ ਪਰਮਾਤਮਾ ਤੋਂ ਦੂਰ ਹੁੰਦਾ ਹੈ ਉਹ ਇਹੀ ਕਹਿੰਦਾ ਹੈ ਕਿ ਉਸ ਦੀ ਸੋਚ ਕੁਛ ਇਸ ਤਰ੍ਹਾਂ ਬਣ ਜਾਂਦੀ ਹੈ ਕਿ ਮੈਂ ਅੱਜ ਆਹ ਕਰ ਰਿਹਾ ਹਾਂ ਮੇਰੇ ਵਿੱਚ ਮੈਂ ਆਹ ਆ ਤੇ ਮੇਰੇ ਕੋਲ ਇੰਨਾ ਪੈਸਾ ਆ ਮੈਂ ਕਰਦਾ ਕਰਦਾ ਸਾਰੀ ਜ਼ਿੰਦਗੀ ਉਸ ਦੀ ਨਿਕਲ ਜਾਂਦੀ ਆ ਤੇ ਬਿਲਕੁਲ ਜ਼ਿੰਦਗੀਆਂ ਚੱਲ ਰਹੀਆਂ ਨੇ ਜੀ ਹਰ ਇੱਕ ਆਦਮੀ ਆਪਣੀ ਜ਼ਿੰਦਗੀ ਵਿੱਚ ਸੰਘਰਸ਼ ਕਰ ਰਿਹਾ ਹੈ ਆਪਣੀ ਜ਼ਿੰਮੇਵਾਰੀਆਂ ਇਸ ਵੇਲੇ ਮੇਰੇ ਤੋਂ ਵੱਡੀ ਏਜ ਦੇ ਸਰੋਤੇ ਨੇ ਉਹਨਾਂ ਦੀ ਜ਼ਿੰਮੇਵਾਰੀਆਂ ਹੈ ਕਿ ਉਹ ਇਸ ਵੇਲੇ ਕੰਮ ਤੇ ਨੇ ਉਹਨਾਂ ਨੇ ਆਪਣੇ ਪਰਿਵਾਰ ਪਾਲਣੇ ਨੇ ਆਪਣੇ ਪਰਿਵਾਰ ਦੀ ਫਿਕਰ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਉਹ ਵਧੀਆ ਫਿਊਚਰ ਦੇ ਦੇਣ ਮੇਰੇ ਹਮ ਸਫ਼ਰ ਮੇਰੀ ਉਮਰ ਦੇ ਹਮ ਸਫ਼ਰ ਇਸ ਵੇਲੇ ਕੰਮਾਂ ਤੇ ਨੇ ਆਪਣੀ ਆਉਣ ਵਾਲੀ ਜ਼ਿੰਦਗੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨੇ ਕਿ ਅਸੀਂ ਕਿਸ ਢੰਗ ਦੇ ਨਾਲ ਅਸੀਂ ਆਪਣੇ ਮਾਂ ਪਿਓ ਨੂੰ ਕਿੱਦਾਂ ਦੇਖਣਾ ਹੈ ਤੇ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਸਵਾਰਨੀ ਆ ਤਾਂ ਕਿ ਅਸੀਂ ਆਪਣਾ ਵਧੀਆ ਫਿਊਚਰ ਵਧੀਆ ਆਪਣੀ ਬਜ਼ੁਰਗਾਂ ਬੁਢਾਪੇ ਦੀ ਅਵਸਥਾ ਨੂੰ ਅਸੀਂ ਵਧੀਆ ਲੈ ਕੇ ਚੱਲੀਏ ਮੇਰੇ ਤੋਂ ਛੋਟੇ ਉਮਰ ਦੇ ਜੇ ਕੋਈ ਸ਼ੋਅ ਸੁਣ ਰਹੇ ਨੇ ਉਹ ਆਪਣੀਆਂ ਪੜ੍ਹਾਈਆਂ ਦੇ ਵਿੱਚ ਬਿਜ਼ੀ ਹੋਣਗੇ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਫਿਊਚਰ ਆਪਣਾ ਜ਼ਿੰਦਗੀ ਦਾ ਅਗਲਾ ਬਣਾਉਣਾ ਹੈ ਤੇ ਮੈਂ ਜੀ ਸਾਰਿਆਂ ਦਾ ਸਵਾਗਤ ਕਰਦਾ ਹਾਂ ਜੀ ਤੇ ਅੱਜ ਥੋੜੇ ਨੰਬਰ ਵੀ ਬੋਲ ਦਿੰਦੇ ਹਾਂ ਸਟੂਡੀਓ ਦੇ ਵਿੱਚ ਤੁਸੀਂ ਆਪਣੀ ਫਰਮਾਇਸ਼ ਦੱਸੋ ਜੀ ਵਟਸਐਪ ਨੰਬਰ ਹੈ 0210375901 ਇਹ ਹੈਗਾ ਜੀ ਵਟਸਐਪ ਨੰਬਰ ਇਹਦੀ ਤੁਹਾਨੂੰ ਅੱਜ ਲੋੜ ਪੈਣੀ ਆ ਤੇ ਸਵਾਲ ਇਹ ਕੁਛ ਇਸ ਤਰ੍ਹਾਂ ਅਸੀਂ ਲਿਆਉਣਾ ਐਂਟਰਟੇਨਮੈਂਟ ਤੁਹਾਡਾ ਕਰਦੇ ਜਾਵਾਂਗੇ ਤੇ ਜਿਹੜਾ ਲੈਂਡਲਾਈਨ ਨੰਬਰ ਆ ਉਹ ਤੁਸੀਂ 09 ਤਾਂ ਲਗਾਉਣਾ ਹੀ ਆ ਤੇ ਦੱਸਦਾ ਜਾਵਾਂ ਕੋਈ ਨਵਾਂ ਸਰੋਤਾ ਕਈ ਵਾਰ ਜੁੜ ਜਾਂਦਾ ਹੈ ਜੀ ਤੇ 09 ਤੁਸੀਂ ਲਗਾਉਣਾ ਹੈ ਜੀ ਸੌਖਾ ਹੀ ਨੰਬਰ ਆ 815-8100 ਤੇ ਇਹ ਨੰਬਰ ਤੁਸੀਂ ਯਾਦ ਕਰ ਲਓ ਜੀ ਅੱਜ ਇਸ ਨੰਬਰ ਦੀ ਲੋੜ ਤਾਂ ਬਹੁਤ ਪੈਣੀ ਕਿਉਂਕਿ ਸਵਾਲ ਕੁਛ ਇਹੋ ਜਿਹਾ ਲੈ ਕੇ ਆਵਾਂਗੇ ਕਿ ਕਾਲ ਕਰਨਾ ਹੀ ਪੈਣੀ ਆ ਤੁਹਾਨੂੰ ਕਾਲ ਕੀਤੇ ਤੋਂ ਬਿਨਾਂ ਰਹਿ ਨਹੀਂ ਹੋਣਾ ਤੇ ਇਨਾਮ ਵੀ ਤੁਹਾਨੂੰ ਅਸੀਂ ਦਿੰਦੇ ਜਾਵਾਂਗੇ ਤੇ ਪ੍ਰੋਗਰਾਮ ਦਾ ਆਗਾਜ਼ ਅਸੀਂ ਪਰਮਾਤਮਾ ਦੇ ਨਾਮ ਨੂੰ ਯਾਦ ਕਰਦੇ ਹੋਏ ਕਰਾਂਗੇ ਜੀ ਤੇ ਸ਼ਬਦ ਤੁਹਾਡੇ ਸਾਹਮਣੇ ਭਾਈ ਯਾਦਵਿੰਦਰ ਸਿੰਘ ਜੀ ਤੇ ਅਮਰਤਾ ਕੌਰ ਦੀ ਆਵਾਜ਼ ਦੇ ਵਿੱਚ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਹੇ ਪਰਮਾਤਮਾ ਤੂੰ ਹੀ ਮੇਰਾ ਸਭ ਕੁਛ ਹੈ ਮੇਰਾ ਮਾਤਾ ਵੀ ਮੇਰੇ ਪਿਤਾ ਵੀ ਮੇਰਾ ਭਰਾ ਸਾਰੇ ਰਿਸ਼ਤੇਦਾਰੀਆਂ ਮੇਰੀਆਂ ਤੇਰੇ ਨਾਲ ਹਨ ਕਿਉਂਕਿ ਇਹ ਇਨਸਾਨ ਜਨਮ ਹੋਣ ਤੋਂ ਬਾਅਦ ਆਪਣਾ ਸਫ਼ਰ ਮੌਤ ਵੱਲ ਹੌਲੀ ਹੌਲੀ ਵੱਧਦਾ ਹੋਇਆ ਇਨਸਾਨ ਇਹ ਜਾ ਰਿਹਾ ਹੈ ਤੇ ਜਦੋਂ ਅਸੀਂ ਮੌਤ ਦੀ ਜ਼ਿਕਰ ਕਰਦੇ ਹਾਂ ਤਾਂ ਕਹਿੰਦੇ ਹਾਂ ਕਿ ਇਹ ਸਾਰੇ ਰਿਸ਼ਤੇ ਝੂਠੇ ਨੇ ਜੀ ਕੋਈ ਵੀ ਜਿਹੜਾ ਹੈ ਉਹ ਬਾਂਹ ਨਹੀਂ ਫੜਦਾ ਆਖਰ ਮੌਕੇ ਤੇ ਮੈਂ ਯੂਟਿਊਬ ਤੇ ਭਾਈ ਪਿੰਦਰਪਾਲ ਜੀ ਦੀ ਸਾਖੀ ਸੁਣ ਰਿਹਾ ਸੀ ਤੇ ਗੁਰਬਾਣੀ ਦੀਆਂ ਤੁੱਕਾਂ ਕੁਛ ਇਸ ਤਰ੍ਹਾਂ ਆਖਦੀਆਂ ਨੇ ਕਿ ਇਨਸਾਨ ਹੁਣ ਬੈੱਡਾਂ ਤੇ ਤਖਤਾਂ ਤੇ ਲੰਮਾ ਪੈਂਦਾ ਹੈ ਮੰਜਿਆਂ ਤੇ ਸੋਹਣੇ ਸੋਹਣੇ ਬਿਸਤਰੇ ਵਿਛੇ ਹੋਏ ਨੇ ਤੇ ਰਾਤ ਨੂੰ ਜਿਹੜੇ ਬਿਸਤਰ ਅਸੀਂ ਉੱਪਰ ਇਨਸਾਨ ਜਾਂ ਕੋਈ ਬੰਦਾ ਚਾਹੋ ਮੈਂ ਹੀ ਜਿਸ ਬਿਸਤਰ ਉੱਪਰ ਸੌਂਦਾ ਤਾਂ ਉਹ ਭਾਰਤ ਦੇ ਇੰਡੀਆ ਦੇ ਵਿੱਚ ਅਸੀਂ ਜਦੋਂ ਸੌਂਦੇ ਹੁੰਦੇ ਸੀ ਤਾਂ ਮੰਜੇ ਤੇ ਤਲਾਈ ਨਹੀਂ ਸੀ ਵਿਛਾਉਂਦੇ ਹੁੰਦੇ ਤਾਂ ਉਹ ਉਦਾਹਰਨ ਭਾਈ ਪਿੰਦਰਪੀਲ ਜੀ ਨੇ ਲਈ ਕਿ ਤਲਾਈ ਦੇ ਵਿੱਚ ਥੋੜਾ ਬਲ ਪੈ ਜਾਂਦਾ ਸੀਗਾ ਨਾ ਭਾਈ ਪਹਾੜੀ ਜਿਹੀ ਬਣ ਕੇ ਬਲ ਮੋਟਾ ਜਿਹਾ ਹੋ ਜਾਂਦਾ ਸੀਗਾ ਤਲਾਈ ਦੇ ਵਿੱਚ ਤੇ ਉਹ ਤਲਾਈ ਫਿਰ ਚੁੱਭਦੀ ਸੀ ਸਾਰੀ ਰਾਤ ਤੇ ਹਨਾ ਬੰਦਾ ਪਾਸੇ ਮਾਰਦਾ ਹਨਾ ਵੀ ਮੇਰੇ ਤਲਾਈ ਚੁੱਭ ਗਈ ਮੈਨੂੰ ਸਾਰੀ ਰਾਤ ਨੀਂਦ ਨਹੀਂ ਕਿਉਂਕਿ ਵੱਟ ਜਿਹੜਾ ਰਹਿ ਜਾਂਦਾ ਨਾ ਫਿਰ ਉਹ ਬੰਦੇ ਤਲਾਈ ਦਾ ਵੱਟ ਕੱਢਣਾ ਪੈਂਦਾ ਤੇ ਤਾਂ ਕਿ ਵਧੀਆ ਢੰਗ ਦਾ ਨੀਂਦ ਆ ਜਾਵੇ ਇਨਸਾਨ ਫਿਰ ਤਖਤਾਂ ਤੇ ਇਸ ਵੇਲੇ ਰੰਗ ਮਾਣਦਾ ਹੈ ਜੀ ਮੰਜੇ ਬਿਸਤਰੇ ਵੱਡੇ ਵੱਡੇ ਤਖਤਾਂ ਦੇ ਉੱਪਰ ਆਪਣੀ ਜ਼ਿੰਦਗੀ ਬਤੀਤ ਕਰਦਾ ਪਰ ਜਦੋਂ ਆਖਰੀ ਵੇਲਾ ਇਨਸਾਨ ਦੇ ਉੱਪਰ ਆਉਂਦਾ ਤਾਂ ਫਿਰ ਉਹਦੀ ਕਵਰ ਹੁੰਦੀ ਆ ਜਿਹੜੀ ਉਹਦੇ ਵਿੱਚ ਕੋਈ ਵੀ ਤਖਤ ਨਹੀਂ ਲਗਾਇਆ ਜਾਂਦਾ ਉਹਨੂੰ ਫਿਰ ਮਿੱਟੀ ਦੇ ਉੱਪਰ ਹੀ ਆਖਰ ਪੈਣਾ ਪੈਂਦਾ ਤੇ ਉਹਦੀ ਜਿਹੜੀ ਸਰਾਣੇ ਦੇ ਥੱਲੇ ਨਾ ਧੌਣ ਦੇ ਥੱਲੇ ਜਿਹਨੂੰ ਕਹਿੰਦੇ ਪਾਉਂਦੀ ਮੰਜੇ ਦੀ ਉਹਦੇ ਫਿਰ ਜਦੋਂ ਉਹਦੀ ਕਵਰ ਵਿਛਾਈ ਜਾਂਦੀ ਹੈ ਤੇ ਉਹਦੇ ਥੱਲੇ ਇੱਕ ਇੱਟ ਰੱਖੀ ਜਾਂਦੀ ਹੈ ਧੌਣ ਦੇ ਥੱਲੇ ਤਾਂ ਬਸ ਆਖਰੀ ਇਹੀ ਉਸ ਬੰਦੇ ਦਾ ਅੰਤ ਹੁੰਦਾ ਕਿ ਉਹਨੇ ਮਿੱਟੀ ਦੇ ਵਿੱਚ ਹੀ ਮਿਲ ਜਾਣਾ ਹੁੰਦਾ ਤੇ ਗੁਰਬਾਣੀ ਦੀ ਤੁੱਕ ਹੁੰਦੀ ਆ ਜੀ ਮੈਂ ਅਕਸਰ ਸ਼ੇਅਰ ਕਰਦਾ ਹਾਂ 3.5 ਹੱਥ ਤੇਰੀ ਸੇਵਾ ਤੇ 3.5 ਹੱਥ 3.5 ਗਿੱਠ ਜਿੰਨੀ ਥਾਂ ਹੀ ਇਨਸਾਨ ਨੂੰ ਆਖਰ ਵੇਲੇ ਉਹਦੇ ਲੇਖਾਂ ਦੇ ਵਿੱਚ ਆਖਰੀ ਚੀਜ਼ ਬਸ ਇਹੀ ਆ ਜੀ ਪਰਮਾਤਮਾ ਨੂੰ ਸਾਨੂੰ ਹਰ ਵਾਰ ਯਾਦ ਕਰਦੇ ਰਹਿਣਾ ਚਾਹੀਦਾ ਕਿਉਂਕਿ ਸੋਸ਼ਲ ਮੀਡੀਆ ਇਹ ਇੰਟਰਟੇਨਮੈਂਟ ਦਾ ਜਗਤ ਜਿਹੜਾ ਇੰਨਾ ਕੁ ਦਾਇਰਾ ਬਹੁਤ ਐਡਾ ਜ਼ਿਆਦਾ ਵੱਧ ਚੁੱਕਾ ਹੈ ਕਿ ਅਸੀਂ ਪਰਮਾਤਮਾ ਤੋਂ ਦੂਰ ਹੁੰਦੇ ਜਾ ਰਹੇ ਹਾਂ ਕੁਛ ਹੋਰ ਚੀਜ਼ਾਂ ਦੇ ਵੱਲ ਸਾਡਾ ਧਿਆਨ ਬਹੁਤ ਜ਼ਿਆਦਾ ਜਾਂਦਾ ਤੇ ਇਸ ਚੀਜ਼ ਦੇ ਵਿੱਚ ਸਾਡਾ ਧਿਆਨ ਬਹੁਤ ਹੀ ਘੱਟ ਜਾਂਦਾ ਮੈਂ ਇੱਕ ਅੰਕੜਾ ਤੁਹਾਡੇ ਸਾਹਮਣੇ ਲੈ ਕੇ ਆਇਆ ਜੀ ਇਹ ਅੰਕੜਾ ਕੁਛ ਇਸ ਤਰ੍ਹਾਂ ਹੈ ਮੈਂ ਇਸ ਅੰਕੜੇ ਨੂੰ ਕਾਫ਼ੀ ਕਾਫੀ ਜਾਣੀ ਕਿ ਨਜ਼ਦੀਕੀ ਤੋਂ ਦੇਖਿਆ ਕਿ ਜਿੱਦਾਂ ਹੁਣ ਫੇਸਬੁੱਕ ਜਾਂ ਇੰਸਟਾਗ੍ਰਾਮ ਅਸੀਂ ਦੇਖਦੇ ਹਾਂ ਤਾਂ ਫੇਸਬੁੱਕ ਦੇ ਉੱਪਰ ਪਰਮਾਤਮਾ ਨੂੰ ਯਾਦ ਕਰਦੇ ਹੋਏ ਜਾਂ ਗੁਰਬਾਣੀ ਜਾਂ ਧਾਰਮਿਕ ਮਤ ਦੀ ਕੋਈ ਅਸੀਂ ਵੀਡੀਓ ਮਤਲਬ ਪੋਸਟ ਹੋਈ ਆ ਮੰਨ ਲਓ ਜੀ ਕਿ ਕੋਈ ਸ਼ਬਦ ਕੀਰਤਨ ਆ ਚਾਹੇ ਕੋਈ ਕਥਾ ਚੱਲ ਰਹੀ ਆ ਕਿਸੇ ਵੀ ਪ੍ਰਚਾਰਕ ਦੀ ਤਾਂ ਉਹ ਵੀਡੀਓ ਮੰਨ ਲਓ ਜੀ ਦੋ ਤੋਂ ਤਿੰਨ ਮਿੰਟ ਦੀ ਵੀਡੀਓ ਆ ਉਹ ਦੋ ਜੋ ਤਿੰਨ ਮਿੰਟ ਦੀ ਵੀਡੀਓ ਕਿਸੇ ਪੇਜ ਦੇ ਉੱਪਰ ਪੋਸਟ ਹੋ ਗਈ ਮੰਨ ਲਓ ਜੀ ਕਿ ਕੋਈ ਪੇਜ ਆ ਉਹਦੇ ਉੱਪਰ ਪੋਸਟ ਕਰ ਲਈ ਉਸ ਪੇਜ ਨੂੰ ਲੱਖਾਂ ਲਾਈਕਾਂ ਨੇ ਲੱਖਾਂ ਬੰਦੇ ਉਸ ਨਾਲ ਜੁੜੇ ਹੋਏ ਨੇ ਉਸ ਵੀਡੀਓ ਦਾ ਰਿਜ਼ਲਟ ਇਹ ਨਿਕਲਦਾ ਹੈ ਜੀ ਕਿਉਂਕਿ ਅਸੀਂ ਜਿੱਦਾਂ ਅਸੀਂ ਗੂਠਾ ਮਾਰਦੇ ਹਾਂ ਨਾ ਆਪਣਾ ਅਸੀਂ ਗੂਠਾ ਮਾਰਦੇ ਹਾਂ ਤਾਂ ਅੰਗੂਠੇ ਦੇ ਨਾਲ ਸਕਰੋਲ ਹੁੰਦਾ ਰਹਿੰਦਾ ਤਾਂ ਪੋਸਟਾਂ ਅੱਗੇ ਆਈ ਜਾਂਦੀਆਂ ਹੁਣ ਮੰਨ ਲਓ ਮੈਂ ਅੰਗੂਠਾ ਮਾਰਾ ਤਾਂ ਮੇਰੇ ਮਿੱਤਰ ਦੀ ਫੋਟੋ ਆ ਗਈ ਮੈਂ ਰੋਕੀ ਜ਼ੂਮ ਕਰਕੇ ਦੇਖਿਆ ਵੀ ਮੇਰਾ ਮਿੱਤਰ ਕਿੱਥੇ ਘੁੰਮਣ ਗਿਆ ਚੈੱਕ ਕੀਤਾ ਉਹਦਾ ਸਟੇਟਸ ਅਸੀਂ ਲਾਈਕ ਕੀਤਾ ਕਹਿਣ ਦਾ ਮਤਲਬ ਵੀ ਉਹ ਸਕਰੋਲ ਕਰਦੇ ਕਰਦੇ ਅਸੀਂ ਤਸਵੀਰ ਨੂੰ ਬੜੀ ਗੌਰ ਨਾਲ ਦੇਖਿਆ ਬਿਲਕੁਲ ਉਸੇ ਤਰ੍ਹਾਂ ਕੋਈ ਵਧੀਆ ਚੀਜ਼ ਫੇਸਬੁੱਕ ਤੇ ਪਈ ਸੀ ਤੇ ਉਹ ਜਿਹੜੀ ਵਧੀਆ ਧਾਰਮਿਕ ਗੱਲ ਵਾਲੀ ਧਾਰਮਿਕ ਮਤ ਦੀ ਉਹ ਵੀਡੀਓ ਸੀ ਉਹ ਵੀ ਉਹਨੂੰ ਬਹੁਤ ਘੱਟ ਗਿਣਤੀ ਵਿੱਚ ਲੋਕੀ ਦੇਖਦੇ ਆ ਉਹ ਸਕਰੋਲ ਬਹੁਤ ਛੇਤੀ ਲੰਘ ਜਾਂਦੀ ਆ ਕਹਿਣ ਦਾ ਭਾਵ ਹੈ ਮੈਂ ਮੁੱਦੇ ਤੇ ਗੱਲ ਕਰਾਂ ਰਿਜ਼ਲਟ ਇਹ ਬਣਿਆ ਕਿ ਉਹ ਜਿਹੜੀ ਵੀਡੀਓ ਸੀ ਦੋ ਮਿੰਟ ਦੀ ਉਹਦਾ ਰਿਜ਼ਲਟ ਇਹ ਸੀ ਕਿ ਸਿਰਫ 85% ਜਾਣੀ ਕਿ 100 ਦੇ ਵਿੱਚੋਂ 80 ਬੰਦੇ ਜਾਂ 85 ਬੰਦੇ ਨੇ ਉਹਨੂੰ ਸਿਰਫ 3 ਸਕਿੰਟ ਵਾਸਤੇ ਦੇਖਿਆ ਕਿਉਂਕਿ ਜਦੋਂ ਅਸੀਂ ਗੂਠਾ ਮਾਰਦੇ ਹਾਂ ਨਾ ਗੂਠਾ ਤੇਜ਼ੀ ਨਾਲ ਵਧਦਾ 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 ਉੱਪਰ ਨੂੰ ਅਸੀਂ ਕੱਢ ਦਿੰਦੇ ਸਾਰਾ ਕੁਛ ਜਿਹੜੀ ਚੀਜ਼ ਸਾਨੂੰ ਪਸੰਦ ਹੁੰਦੀ ਅਸੀਂ ਉਹ ਆਪਣੇ ਸਾਹਮਣੇ ਲੈ ਕੇ ਆਉਂਦੇ ਹਾਂ ਤਾਂ ਉਹ ਜਿਹੜਾ ਫਿਰ ਉਹ ਵੀਡੀਓ ਜਦੋਂ ਲੰਘ ਜਾਂਦੀ ਉਹ ਸਿਰਫ 3 ਸਕਿੰਟ ਦੀ ਗਿਣਤੀ ਵਿੱਚ ਆਉਂਦੀ ਆ ਹਾਲਾਂਕਿ ਹੁਣ ਜਿਹੜੇ ਗਾਇਕ ਆ ਸਾਡੇ ਗਾਇਕਾਂ ਦਾ ਗਾਣਾ 4 ਤੋਂ 5 ਮਿੰਟ ਦਾ ਹੁੰਦਾ 4 ਤੋਂ 5 ਮਿੰਟ ਦਾ ਗਾਣਾ ਅਸੀਂ ਸਪੈਸ਼ਲ ਯੂਟਿਊਬ ਤੇ ਦੇਖਦੇ ਹਾਂ ਤੇ ਗਾਇਕ ਅਗਲੇ ਦਿਨ ਪੋਸਟ ਪਾਉਂਦਾ ਵੀ ਮੈਨੂੰ ਤਾਂ ਜੀ ਪਹਿਲੇ ਦਿਨ ਹੀ 10 ਮਿਲੀਅਨ ਵਿਊ ਹੋ ਗਿਆ ਮੈਨੂੰ ਤਾਂ ਪਹਿਲੇ ਦਿਨ ਹੀ 1 ਮਿਲੀਅਨ ਵਿਊ ਹੋ ਗਿਆ ਪਰ ਅੱਜ ਤੱਕ ਅਸੀਂ ਅੱਜ ਇਹ ਨੋਟ ਕੀਤਾ ਕਿ ਕਿਸੇ ਹਜ਼ੂਰੀ ਰਾਗੀ ਕੀਰਤਨੀਏ ਨੇ ਕੋਈ ਅਪਲੋਡ ਕੀਤੀ ਹੋਵੇ ਆਪਣੀ ਯੂਟਿਊਬ ਤੇ ਵੀਡੀਓ ਤੇ ਉਸ ਨੇ ਅਗਲੇ ਦਿਨ ਆ ਕੇ ਵਧਾਈਆਂ ਦਿੱਤੀਆਂ ਹੋਣ ਜੀ ਕਿ ਮੇਰਾ ਸ਼ਬਦ ਮੈਂ ਕੱਲ ਇਹ ਪਾਇਆ ਸੀ ਤੋ ਮੇਰਾ ਪਿਤਾ ਤੋਂ ਹੈ ਮੇਰਾ ਮਾਤਾ ਅਸੀਂ ਸ਼ਬਦ ਤਾਂ ਸੁਣਨਾ ਹੀ ਹੈ ਤੇ ਉਹਨੇ ਅਗਲੇ ਦਿਨ ਵਧਾਈਆਂ ਦਿੱਤੀਆਂ ਹੋਣ ਕਿ ਮੇਰੇ ਸ਼ਬਦ ਨੂੰ ਪਹਿਲੇ ਦਿਨੇ ਜੀ 1 ਲੱਖ ਵਿਊ ਹੋ ਗਿਆ ਜੀ ਨਹੀਂ ਮੇਰੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਤਜਰਬਾ ਨਹੀਂ ਸੋ ਮੈਂ ਗੱਲ ਕਰਦਾ ਸੀਗਾ ਵੀ 100 ਦੇ ਵਿੱਚੋਂ 80% ਲੋਕੀ ਅਜਿਹੇ ਹੁੰਦੇ ਨੇ ਜਿਹੜੇ ਸਿਰਫ 3 ਸੈਕਿੰਡ ਲਈ ਉਹ ਵੀਡੀਓ ਨੂੰ ਦੇਖਦੇ ਹਨ ਤੇ 20% ਅਜਿਹੇ ਲੋਕੀ ਨੇ ਜਿਹੜੇ ਉਹ ਧਾਰਮਿਕ ਵੀਡੀਓ ਨੂੰ ਪੂਰੇ 4 ਤੋਂ 5 ਮਿੰਟ ਦੇਖਦੇ ਆ ਜਿੰਨੇ ਵੀ ਚਿਰ ਦੀ ਉਹ ਵੀਡੀਓ ਪਈ ਆ ਉਹਨੇ ਟਾਈਮ ਉਹਨੂੰ ਦੇਖਦੇ ਆ ਉਸ ਦੇ ਅੰਦਰ ਵੀ ਨਤੀਜੇ ਨੇ ਉਸ ਦੇ ਅੰਦਰ ਇਹ ਨਤੀਜੇ ਨੇ ਕਿ 80% ਜਿਹੜੇ ਲੋਕ ਨੇ ਉਹਨਾਂ ਦਾ ਏਜ ਸਰਕਲ ਕੀ ਹੈ ਉਹਨਾਂ ਦੇ ਵਿੱਚ ਵੂਮੈਨਸ ਕਿੰਨੀਆਂ ਨੇ ਉਹਨਾਂ ਦੇ ਵਿੱਚ ਮੈਨਸ ਕਿੰਨੇ ਨੇ ਉਹਨਾਂ ਦੇ ਵਿੱਚ ਵੀ 15 ਤੋਂ ਲੈ ਕੇ 25 ਜਾਂ 35 ਸਾਲ ਤੱਕ ਸਿਰਫ 3 ਜਾਂ 4 ਬੰਦੇ ਹੀ ਹੁੰਦੇ ਆ ਜਿਹੜੇ ਕਿ ਉਹ 4 ਮਿੰਟ ਦੀ ਧਾਰਮਿਕ ਵੀਡੀਓ ਨੂੰ ਦੇਖਦੇ ਆ ਤੇ ਬਾਕੀ 45 ਤੋਂ ਲੈ ਕੇ 75 ਸਾਲ 80, 85, 100 ਸਾਲ ਤੱਕ ਦੇ ਬੰਦੇ ਉਹ ਹੁੰਦੇ ਨੇ ਜੀ 15 ਤੋਂ 18 ਬੰਦੇ ਜਿਹੜੇ ਕਿ ਉਸ ਧਾਰਮਿਕ ਮਤ ਦੀ ਵੀਡੀਓ ਨੂੰ ਦੇਖਦੇ ਨੇ ਲਾਈਕ ਕਰਦੇ ਨੇ ਤੇ ਕਮੈਂਟ ਕਰਦੇ ਨੇ ਜੀ ਇਹ ਰਿਜ਼ਲਟ ਆ ਜੀ ਕਿ ਅਸੀਂ ਕਿੰਨੀ ਕੁ ਹੱਦ ਤੱਕ ਪਰਮਾਤਮਾ ਦੇ ਨਾਲ ਜੁੜੇ ਹੋਏ ਹਾਂ ਕਿੰਨੇ ਕੁ ਅਸੀਂ ਟੁੱਟੇ ਹੋਏ ਹਾਂ ਤੇ ਬਿਲ ਜੇ ਮੈਂ ਇਹ ਗੱਲ ਕਰ ਰਿਹਾ ਹਾਂ ਤਾਂ ਮੈਂ ਦੂਸਰੀ ਵੀ ਗੱਲ ਨਾਲ ਰੱਖਾਂਗਾ ਕਿਉਂਕਿ ਸਾਨੂੰ ਨਹੀਂ ਪਤਾ ਕਿਹੜਾ ਇਨਸਾਨ ਕਿੰਨਾ ਡੀਪਲੀ ਜੁੜਿਆ ਹੋਇਆ ਹੈ ਜੇ ਮੈਂ ਜਾਂ ਕੋਈ ਮੈਂ ਕਿਸੇ ਹੋਰ ਇਨਸਾਨ ਦੀ ਗੱਲ ਕਰਦਾ ਕਿ ਅਸੀਂ ਉਹਨੂੰ ਗਾਣੇ ਸੁਣਦੇ ਦੇਖਦੇ ਹਾਂ ਜਾਂ ਹੋਰ ਗੱਲਾਂ ਕਰਦੇ ਸੁਣਦੇ ਹਾਂ ਕੀ ਪਤਾ ਉਹ ਸਵੇਰੇ ਜਲਦੀ ਉੱਠ ਕੇ ਪਰਮਾਤਮਾ ਲਈ ਜ਼ਰੂਰ ਸਮਾਂ ਕੱਢਦਾ ਹੋਵੇ ਜਿੰਨੀ ਦੇਰ ਤੱਕ ਤੁਸੀਂ ਕਿਸੇ ਇਨਸਾਨ ਨੂੰ ਜਾਣਦੇ ਨਹੀਂ ਕੀ ਪਤਾ ਹੁਣ ਜਿਹੜੇ ਸਰੋਤੇ ਮੇਰੇ ਨਾਲ ਜੁੜੇ ਹੋਏ ਨੇ ਕੀ ਪਤਾ ਉਹ ਰੋਜ਼ ਸਾਰੇ ਹੀ ਪਰਮਾਤਮਾ ਨੂੰ ਟਾਈਮ ਦਿੰਦੇ ਹੋਣ ਸਾਨੂੰ ਨਹੀਂ ਪਤਾ ਸਾਨੂੰ ਅਕਸਰ ਅਸੀਂ ਕਿਉਂਕਿ ਅੱਜ ਕੱਲ੍ਹ ਅਸੀਂ ਸਟੇਟਸਾਂ ਦੇ ਰਾਹੀਂ ਨਾ ਜੱਜ ਕਰਨ ਲੱਗ ਗਏ ਲੋਕਾਂ ਨੂੰ ਵੀ ਕਿਹੋ ਜਿਹਾ ਇਨਸਾਨ ਦੇ ਸਟੇਟਸ ਆ ਕਿਹੋ ਜਿਹੀ ਉਹਦੀ ਫੇਸਬੁੱਕ ਚੱਲ ਰਹੀ ਆ ਕਿਹੋ ਜਿਹੇ ਉਹਦਾ ਨਜ਼ਰੀਆ ਆ ਉਹ ਜਦੋਂ ਮਿਲਦਾ ਗਿਲਦਾ ਕਿਹੋ ਜਿਹੀਆਂ ਗੱਲਾਂ ਕਰਦਾ ਪਰ ਮਿਲਦੇ ਗਿਲਦੇ ਅਸੀਂ ਬਹੁਤ ਘੱਟ ਹਾਂ ਅਕਸਰ ਅਸੀਂ ਇੱਕ ਦੂਸਰੇ ਨੂੰ ਫੇਸਬੁੱਕ ਇੰਸਟਾਗ੍ਰਾਮ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਅਸੀਂ ਜਾਣਦੇ ਹਾਂ ਲੋਕਾਂ ਨੂੰ ਮੰਨ ਲਓ ਕਿ ਮੈਂ ਆ ਜਾਂ ਮੇਰਾ ਮਿੱਤਰ ਸੱਜਣ ਆ ਉਹਨੇ ਮੰਨ ਲਓ ਕਿਸੇ ਗਾਇਕ ਦਾ ਸਟੇਟਸ ਪਾਤਾ ਤਾਂ ਮੈਨੂੰ ਲੱਗੂਗਾ ਉਹਦੀ ਸੋਚ ਕੁਛ ਇਹੋ ਜਿਹੀ ਆ ਕਈ ਇਨਸਾਨ ਸਾਹਮਣੇ ਨਹੀਂ ਲੈ ਕੇ ਆਉਣਾ ਚਾਹੁੰਦੇ ਕਿ ਉਹ ਪਰਮਾਤਮਾ ਦੇ ਨਾਲ ਕਿੰਨੇ ਅਟੈਚ ਨੇ ਕਈ ਇਨਸਾਨ ਚਲੋ ਮੇਰੀ ਕੋਸ਼ਿਸ਼ ਇਹੀ ਹੁੰਦੀ ਆ ਕਿ ਮੈਂ ਕੋਈ ਧਾਰਮਿਕ ਚੀਜ਼ ਜਾਂ ਮੈਂ ਆਪਣੇ ਵਟਸਐਪ ਸਟੇਟਸ ਤੇ ਵੀ ਮੈਂ ਗੁਰਬਾਣੀ ਦੀ ਤੁੱਕ ਜ਼ਰੂਰ ਪਾਉਂਦਾ ਹੁੰਦਾ ਜਾਂ ਮੈਂ ਕੋਈ ਇੱਦਾਂ ਦਾ ਸਟੇਟਸ ਪਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਸ਼ਬਦ ਕੀਰਤਨ ਦਾ ਸਟੇਟਸ ਪਾਵਾਂ ਕਿ ਮੇਰਾ ਕੋਈ ਸਟੇਟਸ ਦੇਖ ਰਿਹਾ ਐਟਲੀਸਟ 30 ਸਕਿੰਟ ਲਈ ਜੇ ਮੇਰਾ ਸਟੇਟਸ ਕਿਸੇ ਨੇ ਦੇਖਿਆ ਤਾਂ 30 ਸਕਿੰਟ ਦੇ ਲਈ ਉਹ ਪਰਮਾਤਮਾ ਦੇ ਨਾਲ ਜ਼ਰੂਰ ਜੁੜੇ ਤੇ ਇਹੋ ਜਿਹੀਆਂ ਚੀਜ਼ਾਂ ਬਾਤਾਂ ਨੇ ਇਹੋ ਜਿਹੇ ਅੰਕੜੇ ਨੇ ਤੇ ਬਹੁਤ ਜ਼ਿਆਦਾ ਸਮਾਂ ਹੋ ਗਿਆ ਹੈ ਜੀ ਤੇ ਮੈਂ ਸ਼ਬਦ ਤੁਹਾਨੂੰ ਸੁਣਾਉਂਦਾ ਹਾਂ ਉਸ ਤੋਂ ਬਾਅਦ ਅਸੀਂ ਸਵਾਲ ਲੈ ਕੇ ਆਊਂਗਾ ਤੇ ਖਬਰਾਂ ਦਾ ਸਿਲਸਿਲਾ ਵੀ ਲੈ ਕੇ ਆਵਾਂਗੇ ਆਓ ਅਸੀਂ ਪਹਿਲਾਂ ਗੁਰਬਾਣੀ ਕੀਰਤਨ ਦੇ ਨਾਲ ਜੁੜਦੇ ਹਾਂ ਜੀ
ਮੇਰਾ ਬੰਦਾ ਤੂੰ ਮੇਰਾ ਭਰਾਤਾ ਸਾੜਾ ਜੀਓ
ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਵਾਹਿਗੁਰੂ ਜੀ ਮਹਾਰਾਜ ਇਸੇ ਤਰ੍ਹਾਂ ਹੀ ਸਾਨੂੰ ਆਪਣੇ ਨਾਮ ਦੇ ਨਾਲ ਜੋੜਦਾ ਰਹੇ ਅਤੇ ਅਸੀਂ ਗੁਰਬਾਣੀ ਨਾਲ ਜੁੜੀਏ ਪਰਮਾਤਮਾ ਨਾਲ ਜੁੜੀਏ ਗੁਰੂ ਘਰ ਜਾ ਕੇ ਦਰਸ਼ਨ ਕਰਦੇ ਰਹੀਏ ਜੀ ਆਪਣੀ ਜਿੰਨੀ ਵੀ ਜ਼ਿੰਦਗੀ ਬਚੀ ਆ ਅਸੀਂ ਚੰਗੇ ਲੇਖੇ ਅਤੇ ਚੰਗੇ ਕਰਮਾਂ ਦੇ ਵਿੱਚ ਆਪਣੀ ਜ਼ਿੰਦਗੀ ਲਗਾ ਕੇ ਇਸ ਦੁਨੀਆਂ ਤੋਂ ਅਲਵਿਦਾ ਕਹੀਏ ਜੀ ਅਤੇ ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੈ ਉਡੀਨਾ ਜੀ ਬੰਦੀ ਛੋੜ ਦਿਵਸ ਆ ਰਿਹਾ ਹੈ ਜੀ ਦਿਵਾਲੀ ਕਈ ਦਿਵਾਲੀ ਅਸੀਂ ਇਹੋ ਜਿਹੇ ਵਿਚਾਰਾਂ ਦੇ ਵਿੱਚ ਬਹੁਤ ਨਗਾਈ ਦੇ ਵਿੱਚ ਫਸੇ ਹੋਏ ਹਾਂ ਕਿ ਅਸੀਂ ਦਿਵਾਲੀ ਮਨਾ ਰਹੇ ਹਾਂ ਅਸੀਂ ਸਿੱਖ ਕੌਮ ਹਮੇਸ਼ਾ ਬੰਦੀ ਛੋੜ ਦਿਵਸ ਮਨਾਉਂਦੀ ਹੈ ਅਤੇ ਜੀ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ ਜੀ ਕਿ ਹਰ ਸਾਲ ਦੀ ਤਰ੍ਹਾਂ ਟਾਕਾ ਨੀਨੀ ਦੀ ਦਿਵਾਲੀ ਇੱਥੇ ਨਿਊਜ਼ੀਲੈਂਡ ਦੇ ਵਿੱਚ ਬਹੁਤ ਹੀ ਵਧੀਆ ਮਨਾਈ ਜਾਂਦੀ ਹੈ ਅਤੇ ਦੇਖਣ ਵਾਲੀ ਹੁੰਦੀ ਹੈ ਬਹੁਤ ਹੀ ਸੰਗਤ ਦਾ ਇਕੱਠ ਟਾਕਾ ਨੀਨੀ ਗੁਰੂ ਘਰ ਦੇ ਵਿੱਚ ਹੁੰਦਾ ਹੈ ਅਤੇ ਉਹੀ ਮੇਰੇ ਹਿਸਾਬ ਦੇ ਨਾਲ ਕੁਝ ਕੁ ਸਰੋਤਿਆਂ ਨੂੰ ਪਤਾ ਵੀ ਹੋਏਗਾ ਕਿ ਕੁਝ ਕੁ ਸਰੋਤੇ ਸ਼ਾਇਦ ਹਜੇ ਇਸ ਚੀਜ਼ ਤੋਂ ਇਸ ਤੋਂ ਵਾਂਝੇ ਵੀ ਰਹਿ ਗਏ ਹੋਣਗੇ ਕਿ ਇਹ ਉਹਨਾਂ ਨੂੰ ਇਹ ਸਕੈਜੂਲ ਦਾ ਪਤਾ ਚੱਲ ਗਿਆ ਹੋਵੇਗਾ ਕਿ ਨਹੀਂ ਇਹ 14 ਨਵੰਬਰ 2020 ਦਿਨ ਸ਼ਨੀਵਾਰ ਅੱਜ ਤੋਂ ਤਕਰੀਬਨ 2 ਵੀਕਾਂ ਦੇ ਬਾਅਦ ਜਿਹੜਾ ਕੱਲ੍ਹ ਸੈਚਰਡੇ ਆ ਰਿਹਾ ਉਸ ਤੋਂ ਬਾਅਦ ਇੱਕ ਲੰਘਣ ਤੋਂ ਬਾਅਦ ਇੱਕ ਅਗਲਾ ਸੈਚਰਡੇ ਦਿਵਾਲੀ ਮਨਾਈ ਜਾ ਰਹੀ ਹੈ ਜੀ ਬੰਦੀ ਛੋੜ ਟਾਕਾ ਨੀਨੀ ਗੁਰੂ ਘਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਨਿਊਜ਼ੀਲੈਂਡ ਦੀਆਂ ਸੰਗਤਾਂ ਲਈ ਸਾਲ ਦਾ ਸਭ ਤੋਂ ਵੱਡਾ ਸਮਾਗਮ ਟਾਕਾ ਨੀਨੀ ਗੁਰਦੁਆਰਾ ਸਾਹਿਬ ਮਨਾਇਆ ਜਾ ਰਿਹਾ ਹੈ ਜੀ ਆਤਿਸ਼ਬਾਜ਼ੀ ਰਾਤ ਨੂੰ 10 ਵਜੇ ਸ਼ੁਰੂ ਕੀਤੀ ਜਾਵੇਗੀ ਕਿਉਂਕਿ ਹਰ ਸਾਲ ਹੀ ਇਕੱਠ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਪਿਛਲੇ ਸਾਲ ਮੈਨੂੰ ਵੀ 2 ਕੁ ਸਾਲਾਂ ਦਾ ਮੇਰੀ ਤੀਸਰੀ ਦਿਵਾਲੀ ਹੈ ਜੀ ਇੱਥੇ ਟਾਕਾ ਨੀਨੀ ਗੁਰੂ ਘਰ ਨਿਊਜ਼ੀਲੈਂਡ ਦੇ ਵਿੱਚ ਅਤੇ ਸੰਗਤਾਂ ਵਲਿੰਗਟਨ ਤੋਂ ਕ੍ਰਾਈਸਟਚਰਚ ਤੋਂ ਸਪੈਸ਼ਲ ਫਲਾਈਟ ਦੇ ਰਾਹੀਂ ਆਉਂਦੀਆਂ ਨੇ ਕਿਉਂਕਿ ਭਾਰਤ ਦੇ ਵਿੱਚ ਤਾਂ ਫਿਰ ਦਿਵਾਲੀ ਦਰਬਾਰ ਸਾਹਿਬ ਦੀ ਹੁੰਦੀ ਆ ਨਾ ਜੀ ਅਤੇ ਕਹਿੰਦੇ ਨੇ ਜੀ ਦਾਲ ਰੋਟੀ ਘਰ ਦੀ ਦਿਵਾਲੀ ਅੰਮ੍ਰਿਤ ਸਰ ਦੀ ਅਤੇ ਬਿਲਕੁਲ ਜੀ ਇਸੇ ਤਰ੍ਹਾਂ ਇੱਥੇ ਆ ਜੀ ਭਾਈ ਦਾਲ ਰੋਟੀ ਘਰ ਦੀ ਪਰ ਦਿਵਾਲੀ ਟਾਕਾ ਨੀਨੀ ਗੁਰਦੁਆਰਾ ਸਾਹਿਬ ਦੀ ਅਸੀਂ ਰੰਗ ਮਾਨਣੇ ਨੇ ਸ਼ਬਦ ਕੀਰਤਨ ਸੁਣਨਾ ਹੈ ਜੀ ਸ਼ਬਦ ਕੀਰਤਨ ਸਮਾਗਮ ਦੀਵਾਨ ਸਜਣਗੇ ਜੀ ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 10 ਵਜੇ ਤੱਕ ਕੀਰਤਨ ਲਗਾਤਾਰ ਚੱਲੇਗਾ ਜੀ ਸ਼ਨੀਵਾਰ ਦੀ ਛੁੱਟੀ ਹੈ ਵੀਕਐਂਡ ਹੁੰਦਾ ਹੈ ਕਈ ਮਤਲਬ ਮੇਰੇ ਵਰਗੇ ਸੱਜਣ ਮਿੱਤਰ ਭਾਈ ਵੀਰ ਜਿਨ੍ਹਾਂ ਦੇ ਕਰਮਾਂ ਵਿੱਚ ਸ਼ਨੀਵਾਰ ਦਾ ਵੀ ਕੰਮ ਜਾਣਾ ਲਿਖਿਆ ਹੈ ਤਾਂ ਸ਼ਨੀਵਾਰ ਨੂੰ ਜਾਊਂਗੇ ਕੰਮ ਤੋਂ ਬਾਅਦ ਜ਼ਰੂਰ ਪਹੁੰਚਣਾ ਜੀ ਗੁਰੂ ਘਰ ਆਤਿਸ਼ਬਾਜ਼ੀ ਜ਼ਰੂਰ ਦੇਖਾਂਗੇ ਅਸੀਂ ਗੁਰੂ ਘਰ ਜਾ ਕੇ ਸੇਵਾ ਕਰੋ ਲੰਗਰ ਪਾਣੀ ਛਕੋ ਆਪਣੇ ਭਾਈਚਾਰੇ ਦੇ ਵਿੱਚ ਵਧੀਆ ਕੱਪੜੇ ਪਾ ਕੇ ਤੁਸੀਂ ਸਜੋ ਉੱਥੇ ਗੁਰੂ ਘਰ ਜਾ ਕੇ ਆਪਣੇ ਸੱਜਣਾ ਮਿੱਤਰਾਂ ਪਰਿਵਾਰਾਂ ਨੂੰ ਮਿਲੋ ਗਿਲੋ ਸੇਵਾ ਕਰੋ ਕੀਰਤਨ ਸੁਣੋ ਤੇ ਜੀ ਵੰਡ ਕੇ ਲੰਗਰ ਛਕੋ ਪੰਗਤ ਦੇ ਵਿੱਚ ਬਹਿ ਕੇ ਕਿਉਂਕਿ ਬਹੁਤ ਟਾਈਮ ਬਾਅਦ ਸਵਾਬ ਆਇਆ ਹੈ ਕਿ ਅਸੀਂ ਸਾਰਾ ਭਾਈਚਾਰਾ ਫਿਰ ਅਸੀਂ ਇਕੱਠੇ ਹੋ ਕੇ ਦੀਵਾਲੀ ਬੰਦੀ ਛੋੜ ਦਿਵਸ ਮਨਾਵਾਂਗੇ ਬ੍ਰੈਕਟ ਦੇ ਵਿੱਚ ਦੀਵਾਲੀ ਵੀ ਲਿਖਿਆ ਹੋਇਆ ਹੈ ਭਾਈ ਸੁਖਦੇਵ ਸਿੰਘ ਜੀ ਹਜ਼ੂਰੀ ਰਾਗੀ ਜਿਹੜੇ ਇਹਨਾਂ ਬਾਰੇ ਵੀ ਥੋੜਾ ਮੈਂ ਤੁਹਾਨੂੰ ਵਿਚਾਰ ਡੰਘਾਈ ਦੇ ਵਿੱਚ ਦੱਸਦਾ ਜਾਵਾਂ ਕਿ ਜਿਹੜੇ ਟਾਕਾ ਜੀ ਨੇ ਗੁਰੂ ਘਰ ਰਾਗੀ ਨੇ ਨਾ ਭਾਈ ਸੁਖਦੇਵ ਸਿੰਘ ਜੀ ਹਜ਼ੂਰੀ ਰਾਗੀ ਨੇ ਉਹ ਜਿਹੜੇ ਨਾ ਦਰਬਾਰ ਸਾਹਿਬ ਨੀ ਅੰਦਰੋਂ ਅਸੀਂ ਅੰਮ੍ਰਿਤਸਰ ਦਰਬਾਰ ਸਾਹਿਬ ਜਾਂਦੇ ਹਾਂ ਬਾਬਾ ਦੀਪ ਸਿੰਘ ਜੀ ਦਾ ਗੁਰੂ ਘਰ ਨੀ ਜਿਹਨੂੰ ਅਸੀਂ ਸ਼ਹੀਦਾਂ ਦਾ ਗੁਰੂ ਘਰ ਵੀ ਕਹਿੰਦੇ ਹਾਂ ਨਾ ਥੋੜੀ ਦੂਰੀ ਗਲੀਆਂ ਦੇ ਵਿੱਚ ਅਸੀਂ ਤੁਰ ਕੇ ਜਦੋਂ ਲੰਘਦੇ ਹਾਂ ਨਾ ਉਸ ਗੁਰੂ ਘਰ ਜਾਂਦੇ ਹਾਂ ਉਸ ਗੁਰੂ ਘਰ ਹਾਜ਼ਰੀ ਨਿਭਾਉਂਦੇ ਨੇ ਇਹ ਭਾਈ ਸੁਖਦੇਵ ਸਿੰਘ ਜੀ ਜਿਹੜੇ ਹਜ਼ੂਰੀ ਰਾਗੀ ਆ ਜਿਹੜੇ ਇਸ ਵੇਲੇ ਟਾਕਾ ਨੀਨੀ ਵਿਖੇ ਮੌਜੂਦ ਨੇ ਕਿਉਂਕਿ ਅਸੀਂ ਅਕਸਰ ਗੁਰੂ ਘਰ ਜਾਂਦੇ ਹਾਂ ਕੀਰਤਨ ਸੁਣ ਕੇ ਅਸੀਂ ਆ ਜਾਂਦੇ ਹਾਂ ਕਿਉਂਕਿ ਜਿਹਨਾਂ ਨੂੰ ਬਹੁਤ ਮਤਲਬ ਫਿਰ ਉੱਥੇ ਵਿਚਾਰ ਜਾਂਦੀ ਆ ਵੀ ਜਿਹਨਾਂ ਦਾ ਜਿਹੋ ਜਿਹਾ ਇੰਟਰਸਟ ਹੁੰਦਾ ਹੈ ਉਹ ਉਸ ਇੰਟਰਸਟ ਦੇ ਵਿੱਚ ਬਹੁਤ ਡੰਘਾਈ 'ਚ ਜਾਂਦਾ ਉਦਾਹਰਣ ਦੇ ਤੌਰ ਤੇ ਮੈਨੂੰ ਜੇ ਕ੍ਰਿਕਟ ਦਾ ਇੰਟਰਸਟ ਹੈ ਤਾਂ ਮੈਨੂੰ ਸਾਰੇ ਪਲੇਅਰਾਂ ਦਾ ਵੀ ਪਤਾ ਹੋਊਗਾ ਤੇ ਮੈਨੂੰ ਗੇਮ ਜਿਹੜੀ ਚੱਲ ਰਹੀ ਮੈਨੂੰ ਉਹਦੇ ਬਾਰੇ ਵੀ ਪਤਾ ਹੋਊਗਾ ਜਿਸ ਬੰਦੇ ਨੂੰ ਗਾਣਿਆਂ ਦਾ ਇੰਟਰਸਟ ਆ ਉਹਨੂੰ ਗਾਇਕ ਦੇ ਪਿੰਡ ਦਾ ਗਾਇਕ ਦੇ ਮਾਂ ਪਿਓ ਦਾ ਗਾਇਕ ਦੀ ਜੀਵਨ ਉਹਦਾ ਵਿਆਹ ਹੋਇਆ ਕਿੰਨੇ ਬੱਚੇ ਇੱਥੋਂ ਤੱਕ ਉਹਦਾ ਇੰਟਰਸਟ ਪਹੁੰਚ ਜਾਂਦਾ ਜਿਸ ਬੰਦੇ ਨੂੰ ਸਪੋਰਟਸ ਦਾ ਇੰਟਰਸਟ ਆ ਉਹ ਕਹੂਗਾ ਜੀ ਆਹ ਮੇਰਾ ਖਿਡਾਰੀ ਆ ਧੋਨੀ ਆ ਧੋਨੀ ਕਿੱਥੋਂ ਪੈਦਾ ਹੋਇਆ ਕਿੰਨੇ ਰਨ ਬਣਾਏ ਕਿੰਨਾ ਉਹਦਾ ਦੂਜਾ ਹਨਾ ਹਰ ਇੱਕ ਬੰਦੇ ਦਾ ਇੰਟਰਸਟ ਬਹੁਤ ਡੰਘਾਈ ਦੇ ਵਿੱਚ ਹੁੰਦਾ ਉਹਦਾ ਜਿਹੜਾ ਮਨ ਦਾ ਸ਼ੌਂਕ ਆ ਪਰ ਇੱਕ ਚੀਜ਼ ਹੋਰ ਮੈਂ ਨਾਲ ਤੁਹਾਨੂੰ ਦੱਸਦਾ ਜਾਵਾਂ ਕਿ ਅਸੀਂ ਦੂਸਰੇ ਬੰਦੇ ਨੂੰ ਮੂਰਖ ਨਹੀਂ ਕਹਿ ਸਕਦੇ ਉਹ ਜਿਹੜਾ ਇਨਸਾਨ ਆ ਉਹਦਾ ਆਪਣਾ ਦਿਲ ਕਰਦਾ ਵੀ ਉਹ ਆਹ ਚੀਜ਼ ਕਰੇ ਪਰ ਅਸੀਂ ਜਿਹੜੇ ਆ ਮੈਂ ਦੂਸਰੇ ਬੰਦੇ ਵੱਲ ਉਂਗਲ ਕਰਕੇ ਉਹਨੂੰ ਮੂਰਖ ਨਹੀਂ ਕਹਿ ਸਕਦਾ ਵੀ ਇਹ ਤਾਂ ਸਦਾਈ ਆ ਇਹਨੇ ਤਾਂ ਆਹ ਚੀਜ਼ ਤੇ ਪੈਸੇ ਬਰਬਾਦ ਕਰ ਦਿੱਤੇ ਵੀ ਮੇਰਾ ਸ਼ੌਂਕ ਆ ਉਸ ਇਨਸਾਨ ਦਾ ਸ਼ੌਂਕ ਆ ਉਹ ਆਪਣੇ ਸ਼ੌਂਕ ਦੇ ਬਸ਼ੱਕ ਪੂਰਾ $1,000 ਲਗਾ ਦੇਵੇ ਭਾਵੇਂ $50,000 ਲਗਾ ਦੇਵੇ ਸਾਡਾ ਸਵਾਲ ਹੀ ਨਹੀਂ ਬਣਦਾ ਕਿ ਅਸੀਂ ਉਸ ਵੱਲ ਉਂਗਲ ਕਰੀਏ ਇਹਦੇ ਨਾਲ ਨਾਲ ਮੈਂ ਤੁਹਾਡੇ ਨਾਲ ਇੱਕ ਹੋਰ ਵਿਚਾਰ ਸਾਂਝੀ ਕਰਾਂ ਮੈਂ ਆ ਜਾਂ ਕੋਈ ਹੋਰ ਇਨਸਾਨ ਆ ਅਕਸਰ ਮੈਂ ਆਪਣੇ ਆਪ ਤੇ ਗੱਲ ਕਰਾਂ ਕਿਉਂਕਿ ਮੈਂ ਦੂਸਰੇ ਨੂੰ ਨਹੀਂ ਕਹਿ ਸਕਦਾ ਕਿਉਂਕਿ ਫਿਰ ਮੈਨੂੰ ਮਾਫ਼ੀ ਮੰਗਣੀ ਪੈ ਸਕਦੀ ਜੇ ਮੈਂ ਕਿਸੇ ਪਾਰਟੀਕੁਲਰ ਵਿਅਕਤੀ ਦਾ ਨਾਮ ਲਵਾਂ ਮੈਂ ਆ ਚਾਹੇ ਕੋਈ ਹੋਰ ਇਨਸਾਨ ਆ ਉਹਦਾ ਸ਼ੌਂਕ ਆ ਉਹ ਜਿੰਨੇ ਮਰਜ਼ੀ ਉਸ ਦੇ ਵਿੱਚ ਪੈਸੇ ਲਗਾਵੇ ਉਸ ਤੋਂ ਬਾਅਦ ਮੰਨ ਲਓ ਦੋ ਵਿਅਕਤੀ ਨੇ ਤਿੰਨ ਵਿਅਕਤੀ ਨੇ ਪੰਜ ਜਾਂ ਦਸ ਵਿਅਕਤੀ ਨੇ ਹਰ ਇਨਸਾਨ ਦੇ ਆਪਣੇ ਆਪਣੇ ਕਰਮ ਨੇ ਅਸੀਂ ਅਮੀਰੀ ਗਰੀਬੀ ਵਿੱਚ ਫਸ ਜਾਂਦੇ ਹਾਂ ਅਸੀਂ ਊਚ ਨੀਚ ਦੇ ਵਿੱਚ ਫਸ ਜਾਂਦੇ ਹਾਂ ਕਿਉਂਕਿ ਹਰ ਇਨਸਾਨ ਆਪਣੇ ਕਰਮ ਲਿਖ ਕੇ ਲੈ ਕੇ ਆਇਆ ਕਿਉਂਕਿ ਹੁਣ ਦਰਸ਼ਕਾਂ ਦੇ ਮੈਨੂੰ ਮੈਸੇਜ ਆਏ ਨੇ ਪੰਜ ਸੱਤ ਮੈਸੇਜ ਸਾਨੂੰ ਵਟਸਐਪ ਤੇ ਪਹੁੰਚ ਗਏ ਨੇ ਭਰਪੂਰ ਸਿੰਘ ਜੀ ਨੂੰ ਸਤਿ ਸ੍ਰੀ ਅਕਾਲ ਜੀ ਸੁਖਜਿੰਦਰ ਸੁਸ਼ੀਲ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਨੇਜ਼ਲ ਅਟਾਹੂ ਤੋਂ ਸਪੈਸ਼ਲ ਉਹ ਹਰ ਵਾਰ ਫੋਨ ਕਰਦੇ ਨੇ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਉਹਨਾਂ ਦਾ ਦੋਸਤਾਨਾ ਮੂਵੀ ਦੇ ਉਹਨਾਂ ਨੇ ਗੀਤ ਸੁਣਨਾ ਚਾਹਿਆ ਉਹ ਵੀ ਅਸੀਂ ਪਲੇ ਕਰਦੇ ਚੱਲਾਂਗੇ ਤੇ ਮੈਂ ਵਿਚਾਰ ਕਰ ਰਿਹਾ ਸੀਗਾ ਕਿ ਹਰ ਇਨਸਾਨ ਦੇ ਆਪੋ ਆਪਣੇ ਕਰਮ ਨੇ ਉਹ ਆਪਣੇ ਕਰਮ ਕਿਹੋ ਜਿਹਾ ਲਿਖਾ ਕੇ ਲੈ ਕੇ ਆਇਆ ਅਸੀਂ ਉਸ ਬੰਦੇ ਦੀ ਜ਼ਿੰਦਗੀ ਦੇ ਉੱਪਰ ਆਪਣੀ ਟਿੱਪਣੀ ਨਹੀਂ ਕਰ ਸਕਦੇ ਤੇ ਉਸ ਦੇ ਨਾਲ ਅਸੀਂ ਨਫ਼ਰਤ ਗਿਲਾ ਮਟਾਓ ਨਹੀਂ ਕਰ ਸਕਦੇ ਉਹਨੂੰ ਪਰਮਾਤਮਾ ਨੇ ਖੁਸ਼ੀ ਦੇਣੀ ਆ ਉਹਦੀ ਜ਼ਿੰਦਗੀ ਤੁਹਾਨੂੰ ਪਰਮਾਤਮਾ ਨੇ ਖੁਸ਼ੀ ਦੇਣੀ ਗਮੀ ਦੇਣੀ ਹੈ ਤੁਹਾਡੀ ਜ਼ਿੰਦਗੀ ਤੁਸੀਂ ਦੂਸਰੇ ਇਨਸਾਨ ਦੀਆਂ ਖੁਸ਼ੀਆਂ ਨੂੰ ਆਪਣੀ ਜ਼ਿੰਦਗੀ ਦੇ ਨਾਲ ਕੰਪੈਰੀਜ਼ਨ ਕਰਕੇ ਕਿਸੇ ਦੇ ਨਾਲ ਨਫ਼ਰਤ ਨਹੀਂ ਕਰ ਸਕਦੇ ਉਹ ਇਨਸਾਨ ਉਹਨੂੰ ਪੈਸੇ ਵਾਲਾ ਆ ਉਹਦੇ ਸੋਹਣਾ ਘਰ ਬਾਰ ਵਾ ਉਹਦੇ ਕੋਲ ਸੋਹਣੀਆਂ ਗੱਡੀਆਂ ਨੇ ਅਸੀਂ ਉਸ ਦੀ ਨਾ ਤਾਂ ਰੀਸ ਕਰਨ ਦੀ ਕੋਸ਼ਿਸ਼ ਕਰੀਏ ਤੇ ਨਾ ਅਸੀਂ ਉਹਦੇ ਨਾਲ ਕੋਈ ਭੇਦਭਾਵ ਰੱਖਣ ਦੀ ਕੋਸ਼ਿਸ਼ ਕਰੀਏ ਉਹਦੇ ਕਰਮ ਨੇ ਉਹ ਕਿਹੋ ਜਿਹੇ ਪਰਿਵਾਰ ਵਿੱਚ ਪੈਦਾ ਹੋਇਆ ਕਿਹੋ ਜਿਹਾ ਉਹਨੇ ਰੰਗ ਮੰਨਣੇ ਆ ਕਿਹੋ ਜਿਹੀਆਂ ਉਹਨੇ ਖੁਸ਼ੀਆਂ ਆਪਣੀ ਜ਼ਿੰਦਗੀ ਦੇ ਵਿੱਚ ਹਾਸਲ ਕਰਨੀਆਂ ਨੇ ਅਸੀਂ ਕੋਈ ਵੀ ਕੰਪੈਰੀਜ਼ਨ ਨਹੀਂ ਕਰ ਸਕਦੇ ਕਿਉਂਕਿ ਇਹ ਵਿਚਾਰ ਤਾਂ ਵੱਧਦੀ ਵੱਧਦੀ ਜਿੰਨੀ ਮਰਜ਼ੀ ਲੈ ਜਾਓ ਅਸੀਂ ਤਾਂ ਜੀ ਭੇਡ ਚਾਲ ਜਿਹਨੂੰ ਕਹਿੰਦੇ ਆ ਨਾ ਭੇਡ ਚਾਲ ਦੇ ਵਿੱਚ ਫਸੇ ਹੋਏ ਆ ਇਸ ਵਿਚਾਰ ਨੂੰ ਜਿੰਨੀ ਮਰਜ਼ੀ ਡੰਘਾਈ ਦੇ ਵਿੱਚ ਲੈ ਜਾਓ ਅਸੀਂ ਇੱਕ ਦੂਸਰੇ ਦੀਆਂ ਨਕਲਾਂ ਕਰਦੇ ਕਰਦੇ ਆਪਣੇ ਘਰ ਆਪਣਾ ਸਭ ਕੁਝ ਖਤਮ ਕਰਕੇ ਬਹਿ ਗਏ ਹਾਂ ਹੁਣ ਮੈਂ ਤੁਹਾਨੂੰ ਉਦਾਹਰਨ ਦੱਸਦਾ ਮੇਰੇ ਕੰਮ ਦੇ ਉੱਪਰ ਬਾਈ ਨੇ ਫੋਨ ਲੈ ਲਿਆ ਜੀ ਨਵਾਂ ਆਇਆ ਫੋਨ 12 Pro ਕਰਕੇ ਐਪਲ ਦਾ ਉਹ ਫੋਨ ਲੈ ਲਿਆ ਫੋਨ ਲੈ ਕੇ ਜੀ ਉਹਨੇ ਪਾਰਟੀ ਵੀ ਕੀਤੀ ਹਾਂ ਬਈ ਪਾਰਟੀ ਕਰੋ ਪਾਰਟੀ ਕਰੋ ਬਹੁਤ ਸੋਹਣਾ ਫੋਨ ਆਇਆ ਠੀਕ ਆ ਜੀ ਉਹਨੇ ਪਾਰਟੀ ਵੀ ਕਰਦੀ ਕਿਉਂਕਿ ਅਸੀਂ ਖੁਸ਼ੀਆਂ ਨੂੰ ਮਾਨਣ ਦੇ ਥੋੜੇ ਤਰੀਕੇ ਬਣਾਏ ਹੋਏ ਆ ਅਸੀਂ ਜਾਇਜ਼ ਨੇ ਉਹ ਤਰੀਕੇ ਉਹ ਸਹੀ ਨੇ ਅਸੀਂ ਕਿਸੇ ਦਾ ਜਨਮ ਦਿਨ ਆ ਗਿਆ ਅਸੀਂ ਪਾਰਟੀ ਕਰਦੇ ਉਹਨੇ ਵਧੀਆ ਬਾਈਕ ਲੈ ਲਈ ਕਾਰ ਲੈ ਲਈ ਫੋਨ ਲੈ ਲਿਆ ਅਸੀਂ ਪਾਰਟੀ ਕਰਦੇ ਹਾਂ ਜੀ ਵੀਜ਼ਾ ਲੱਗ ਗਿਆ ਨਿਊਜ਼ੀਲੈਂਡ ਦੇ ਵਿੱਚ ਜੀ ਲੋ ਵੀਜ਼ਾ ਆ ਗਿਆ ਮੁੰਡੇ ਦਾ 3 ਸਾਲ ਦਾ ਚਲੋ ਅਸੀਂ ਪਾਰਟੀ ਕਰੀਏ ਖੁਸ਼ੀਆਂ ਨੂੰ ਰੰਗ ਮਾਨਣ ਦੇ ਵਧੀਆ ਤਰੀਕੇ ਨੇ ਜੀ ਇਹ ਪਰ ਦੇਖੋ ਦੇਖੀ ਜਿਹੜੇ ਦੇ ਕੋਲ ਗੁੰਜਾਇਸ਼ ਬੰਦੇ ਕੋਲ ਨਹੀਂ ਹੁੰਦੀ ਹੁਣ ਇੰਡੀਆ ਦੇ ਵਿੱਚ ਹਰ ਇੱਕ ਬੰਦੇ ਦੇ ਕੋਲ ਤਜਰਬਾ ਹੋਊਗਾ ਵੀ ਜੇ ਭਾਈ ਤੁਹਾਡੇ ਕੋਲ ਗੁੰਜਾਇਸ਼ ਨਹੀਂ ਹੈਗੀ ਤਾਂ ਤੁਸੀਂ ਇਹ ਚੀਜ਼ ਨਾ ਕਰੋ ਅਸੀਂ ਦੇਖੋ ਦੇਖੀ ਵੀ ਉਸ ਪਰਿਵਾਰ ਨੇ ਬਹੁਤ ਵਧੀਆ ਵਿਆਹ ਕੀਤਾ ਆਪਣੀ ਧੀ ਰਾਣੀ ਦਾ ਪੈਲਸ ਦੇ ਵਿੱਚ ਤਾਂ ਅਸੀਂ ਵੀ ਜਾ ਕੇ ਪੈਲਸ ਦੇ ਵਿੱਚ ਵਧੀਆ ਵਿਆਹ ਕਰਾਂਗੇ ਇਸੇ ਤਰ੍ਹਾਂ ਅਸੀਂ ਇੱਥੇ ਦੇਖਦੇ ਹਾਂ ਵੀ ਉਹ ਬੰਦਾ ਖੁਸ਼ ਆ ਉਹ ਵਧੀਆ ਕਮਾਈ ਕਰਦਾ ਉਹ ਚੀਜ਼ ਲੈ ਸਕਦਾ ਪਰ ਤੁਸੀਂ ਆਪਣੀ ਘੱਟ ਕਮਾਈ ਦੇ ਵਿੱਚੋਂ ਆਪਣੇ ਆਪ ਨੂੰ ਔਖੇ ਹੋ ਕੇ ਬੇਸ਼ੱਕ ਤੁਸੀਂ ਕਿਸ਼ਤਾਂ ਦੇ ਵੀ ਚੀਜ਼ ਲੈ ਲਈ ਪਰ ਫਿਰ ਵੀ ਤੁਸੀਂ ਉਹ ਅਮਾਊਂਟ ਲਈ ਬੰਦ ਗਏ ਤੁਹਾਨੂੰ ਇਹ ਅਮਾਊਂਟ ਦੇਣੀ ਪੈਣੀ ਆ ਬਿਲਕੁਲ ਜੀ ਇਹ ਇੱਕ ਵਿਚਾਰ ਆ ਅਸੀਂ ਵਿਚਾਰ ਸ਼ੇਅਰ ਕਰਦੇ ਹਾਂ ਕਿਉਂਕਿ ਇੱਧਰ ਹੀ ਕੰਨ ਦੇ ਵਿੱਚੋਂ ਗੱਲ ਪੈ ਜਾਂਦੀ ਆ ਤੇ ਉੱਧਰ ਦੇ ਪਾਸਿਓਂ ਨਿਕਲ ਜਾਂਦੀ ਆ ਤੇ ਦਿਮਾਗ ਦੇ ਵਿੱਚ ਦੋ ਕੁ ਮਿੰਟ ਫਿੱਟ ਹੁੰਦੀ ਆ ਵਾਹ ਜੀ ਵਾਹ ਬਹੁਤ ਵਧੀਆ ਗੱਲ ਕੀਤੀ ਇਸ ਪ੍ਰਚਾਰਕ ਨੇ ਬਹੁਤ ਵਧੀਆ ਗੱਲ ਕੀਤੀ ਇਸ ਬੰਦੇ ਨੇ ਬਹੁਤ ਵਧੀਆ ਲਾਈਕ ਕੀਤੀ ਬੈਸਟ ਆਫ ਲੱਕ ਬਹੁਤ ਵਧੀਆ ਕਮੈਂਟ ਅਸੀਂ ਫੇਸਬੁੱਕ ਤੇ ਕਰ ਦਿੱਤਾ ਪਰ ਨਹੀਂ ਕਿ ਅਸੀਂ ਇਹ ਗੱਲ ਅਸੀਂ ਪੂਰੇ ਤੌਰ ਤੇ ਮੰਨਦੇ ਹਾਂ ਕਿ ਨਹੀਂ ਮੰਨਦੇ ਜੀ ਬਿਲਕੁਲ ਤੇ ਗਾਣੇ ਵੀ ਨਾਲ ਦੀ ਨਾਲ ਚੱਲਦੇ ਰਹਿਣਗੇ ਜੀ ਸਰਤਾਜ ਦਾ ਗੀਤ ਲੈ ਕੇ ਆਇਆ ਫਰਮੈਸ਼ ਆਈ ਸੀ ਔਜ਼ਾਰ ਗੀਤ ਉਸ ਤੋਂ ਬਾਅਦ ਮੈਂ ਸਵਾਲ ਵੀ ਲੈ ਕੇ ਆਊਂਗਾ ਜੀ ਤੁਹਾਡੇ ਅੱਗੇ ਤੇ ਆਓ ਫਿਰ ਸੁਣਦੇ ਹਾਂ ਗੀਤ ਬਿਲਕੁਲ ਜੀ ਤੇ ਤੁਹਾਡੇ ਲਈ ਸਵਾਲ ਵੀ ਅਸੀਂ ਲੈ ਕੇ ਆ ਗਏ ਹਾਂ ਤੇ ਇਹ ਅੱਜ ਸਵਾਲ ਨਹੀਂ ਹੈਗਾ ਜੀ ਅੱਜ ਇਹ ਵੱਖਰੀ ਚੀਜ਼ ਲੈ ਕੇ ਆਏ ਹਾਂ ਤੁਹਾਡੇ ਲਈ ਤੇ ਇਨਾਮ ਵੀ ਤੁਹਾਨੂੰ ਦੇਣੇ ਆ ਜੀ ਕਿਉਂਕਿ ਜਿਹੜੇ ਬੰਦੇ ਇਨਾਮ ਜਿੱਤਦੇ ਨੇ ਉਹਨਾਂ ਤੱਕ ਪਹੁੰਚ ਵੀ ਜਾਂਦੇ ਨੇ ਇਨਾਮ ਸਪੈਸ਼ਲੀ ਅਸੀਂ ਮਿਲੀਦਾ ਵੀ ਆ ਤੇ ਗੱਲਬਾਤ ਕਰਕੇ ਤੇ ਇਨਾਮ ਦੇ ਦੇਈਦਾ ਹੁੰਦਾ ਜੀ ਜਿਹੜੇ ਵੀ ਵਿਨਰ ਹੁੰਦੇ ਨੇ ਤੇ ਅੱਜ ਸਵਾਲ ਨਹੀਂ ਲੈ ਕੇ ਆਏ ਆਪਾਂ ਹੁਣ ਥੋੜਾ ਮਾਹੌਲ ਬਣਾਉਂਦੇ ਆ ਤੇ ਕਿਹਨੂੰ ਕਹਿੰਦੇ ਹੁੰਦੇ ਨਾ ਟੰਗ ਟਵਿਸਟਰ ਮੈਨੂੰ ਨਹੀਂ ਪਤਾ ਮੈਂ ਸਹੀ ਕਿਹਾ ਕਿ ਗਲਤ ਕਿਹਾ ਉਹ ਬੋਲ ਕੇ ਦਿਖਾਉਣਾ ਤੁਸੀਂ ਕਿਉਂਕਿ ਵਟਸਐਪ ਨੰਬਰ ਤੇ ਵੀ ਤੁਸੀਂ ਰਿਕਾਰਡਿੰਗ ਕਰਕੇ ਆਪਣੀ ਭੇਜ ਦਿਓ ਤੇ ਇਹ ਇੱਦਾਂ ਆ ਜੀ ਕੁਛ ਮੈਂ ਤੁਹਾਨੂੰ ਬੋਲ ਕੇ ਦੱਸ ਦਿੰਦਾ ਲੈਣਾ ਤੁਸੀਂ ਪੰਜ ਵਾਰੀ ਬੋਲਣੀ ਆ ਕਾਲ ਕਰ ਦਿਓ ਤਾਂ ਔਨ ਏਅਰ ਸੁਣਾ ਦਾਂਗੇ ਸਾਰਿਆਂ ਨੂੰ ਵੀ ਠੀਕ ਬੋਲੀ ਕਿ ਨਹੀਂ ਬੋਲੀ ਹਨਾ ਜੀ ਇਹ ਟੰਗ ਟਵਿਸਟਰ ਵਾ ਜੀ ਇਹ ਤੁਸੀਂ ਪੰਜ ਵਾਰੀ ਬੋਲਣਾ ਆ ਇਹ ਇੱਦਾਂ ਆ ਕੁਛ ਪਹਿਲਾਂ ਤਾਂ ਮੈਂ ਸਹੀ ਬੋਲ ਕੇ ਦੱਸਦਾ ਤੁਹਾਨੂੰ ਵੀ ਤੁਸੀਂ ਕਾਲ ਕਰਿਓ ਤੇ ਵਟਸਐਪ ਤੇ ਵੀ ਰਿਕਾਰਡਿੰਗ ਕਰਕੇ ਭੇਜ ਦਿਓ ਮੈਂ ਚੈੱਕ ਕਰ ਲਊਂਗਾ ਤੇ ਇਹ ਮੈਂ ਤੁਹਾਨੂੰ ਪਹਿਲਾਂ ਬੋਲ ਕੇ ਦੱਸਦਾ ਇਹ ਇੱਦਾਂ ਜੀ ਨਾਲੀ ਵਿੱਚ लीर रुड़े जिहड़ी नाली दे विच लीरवा रुड़दी आ मतलब रुड़े नाली विच लीर रुड़े रुड़ लीरे रुड़ नाली विच लीर रुड़े रुड़ लीरे रुड़ नाली विच लीर रुड़े रुड़ लीरे रुड़ मैं तीन बारी बोलता पर तुसी पांच बारी बोलना मैं कोई गलती नहीं की क्योंकि मैं पहला आप बोल के दस दवा मैनू कोई कवे पे आप तो बह गया इत्थे आके माइक मोहरे आप इन बोलन का पता मैं तीन बारी बोल दिती आ जी बाकी हुण तुसी बोलनी आ 815-8800 नंबर आ 09 ते तुसी कॉल करो ऑन एयर थानू लैके जावांगे ते तुसी पांच बारी बोलनी आ एक बार थानू माफी दिती जाऊगी जी पे तुसी एक बार कोई स्पैलिंग इधर उधर हो गया वह तुसी थानू माफी आ जी ते गाना बजाना भी नाल नाल चलदा रहूगा दोस्ताना मूवी दा भी गाना प्ले करना है असी ते ओ देसी गर्ल गाना नेजल होना ने चाहे ही आ ते बाकी भी फरमैशा दो तीन आईया होया ने ओ लगातार असी प्ले करांगे ते ऑन एयर थानू लैके भी चलांगे
लब जांदी ताल सदा जज्बे नूं मारन वाला कोई हथियार नहीं बनिया ना कुछ बन गया लेकिन खुद
बिल्कुल जी दोबारा रिपीट कर दिना है टंग ट्विस्टर आ जी तुसी बोल के दिखालना है तुसी रिकॉर्ड करके भी भेज दो पर यार एक गल आ जी रिकॉर्ड करके तो कोई भी भेज दूगा भावे शो चलना एक घंटा होर ते किसी वेले भी ठीक करके बंदा भेज सकता नहीं जी कॉल होगी जी ऑन एयर ਇਹ ਤਾਂ ਫਿਰ ਧੋਖੇ ਵਾਲੀ ਗੱਲ ਹੈ ਕਿਉਂਕਿ ਵਟਸਐਪ ਤੇ ਤਾਂ ਸਾਰਿਆਂ ਨੇ ਸਹੀ ਰਿਕਾਰਡਿੰਗ ਕਰਕੇ ਭੇਜ ਦੇਣੀ ਆ ਇਹ ਔਨ ਏਅਰ ਹੋਊਗਾ ਜੀ ਸੁਣ ਲਾਂਗੇ ਔਨ ਏਅਰ ਤੇ ਆਫ ਏਅਰ ਵੀ ਕਾਲ ਸੁਣੀ ਜਾਊਗੀ ਆਓ ਫਿਰ ਭੇਜੋ ਤੁਸੀਂ ਮੈਂ ਇੱਕ ਵਾਰੀ ਹੋਰ ਬੋਲ ਕੇ ਦੱਸ ਦਿੰਦਾ ਨਾਲੀ ਵਿੱਚ ਲੀਰ ਰੁੜੇ ਰੁੜ ਲੀਰੇ ਰੁੜ ਬਸ ਤੂੰ ਰੁੜਦੀ ਰਹਿ ਲੀਰੇ ਨਾਲੀ ਵਿੱਚ ਲੀਰ ਰੁੜੇ ਰੁੜ ਲੀਰੇ ਰੁੜ ਠੀਕ ਆ ਜੀ ਓਕੇ ਆ ਜਾਓ ਫਿਰ
शहनशाह बन गए ने साब कई पर कोई रणजीत सिंह दे वांगू सरकार नहीं बनिया ना कुछ बन गया लेकिन कुदरत तो पार नहीं बनिया दुनिया ते किन्ने किस्से आशिक माशूकां दे किन्ने ही दर्द सुनी दे इश्के दिया हुकां दे लेकिन फरहाद जिया कोई लगदा दिलदार नहीं बनिया ना कुछ बन गया लेकिन कुदरत तो पार नहीं बनिया नंदे दे हथां वरगा कर गए खरी सियाने धागे नी तोड़ी दे अपने ता अपने ही हुंदे दुख सुख विच लोड़ी दे पै गईयां गंडां जिथे ओथे मुड़ प्यार नी बनिया ना कुछ बन गया लेकिन कुदरत तो पार नी बनिया दम बिन होली कादी कादी दिवाली वही दिल पर बिन ईद नी हुंदी पुन्या भी काली वही सजना भी दीद तू वध के कोई त्योहार नी बनिया ना कुछ बन गया लेकिन कुदरत तो पार नी बनिया
माफ़ करना जी वट्सएप ते चार स्रोते जुड़े हुए ने जी ते ओ रिकॉर्डिंग दो तीन मेरे को पहुंचिया भी ने ते कॉल भी आ रही है जी असी कॉल पिक करते हाँ ते देखते हाँ जी भी कॉल दे उपर बोल पाते ने कि बंदे नहीं बोल पाते हैलो सत श्री अकाल जी सांझ दलां दी प्रोग्राम विच तुहाडा स्वागत है
ਸਤਿਕਾਰ ਭਾਜੀ, ਹੋਰ ਕੀ ਹਾਲ ਚਾਲ ਆ ਜੀ?
ਵਧੀਆ ਜੀ ਵਧੀਆ। ਕੌਣ ਗੱਲ ਕਰ ਰਿਹਾ?
ਭਰਪੂਰ ਗੱਲ ਕਰ ਰਿਹਾ ਜੀ।
ਭਰਪੂਰ ਭਾਜੀ ਸਵਾਗਤ ਆ ਜੀ ਤੁਹਾਡਾ ਜੀ ਆਇਆਂ ਨੂੰ। ਹੋਰ ਸੁਣਾਓ ਕਿੱਦਾਂ, ਠੀਕ ਠਾਕ ਜੀ?
ਹਾਂਜੀ ਹਾਂਜੀ ਵਧੀਆ ਠੀਕ ਠਾਕ, ਤੁਸੀਂ ਦੱਸੋ ਜੀ?
ਅੱਛਾ ਜੀ ਠੀਕ ਆ, ਤੇ ਫਿਰ ਦਿਖਾਓ ਬੋਲ ਕੇ ਪੰਜ ਵਾਰ ਫਿਰ।
ਹਾਂਜੀ ਭਾਜੀ,
ਚਲੋ।
ਨਾਲੀ ਵਿੱਚ ਲੀ ਰੁੜੇ ਰੁੜ ਲੀਰੇ ਰੁੜ, 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 ਨਾਲੀ ਵਿੱਚ ਲੀ ਰੁੜੇ ਰੁੜ ਲੀਰੇ ਰੁੜ। ਸਹੀ ਹੈ ਭਾਜੀ?
ਕਿਆ ਬਾਤ ਹੈ ਜੀ, ਵਹਿਜਾ ਵਹਿਜਾ ਕਰਾਤੀ ਤੁਸੀਂ ਤਾਂ, ਕਿਆ ਬਾਤ ਹੈ, ਸੱਚੀ ਸਵਾਦ ਆ ਗਿਆ।
ਥੈਂਕ ਯੂ ਭਾਜੀ।
ਹੋਰ ਸੁਣਾਓ ਕਿੱਦਾਂ ਕੰਮ ਕਾਰ, ਵਧੀਆ ਚੱਲਦਾ ਜੀ?
ਵਧੀਆ ਜੀ ਵਧੀਆ, ਬ੍ਰੇਕ ਲੈ ਰਹੇ ਬਸ ਬੈਠੇ।
ਠੀਕ ਹੈ, ਫਰਮਾਇਸ਼ ਤੁਹਾਡੀ?
ਹਾਂਜੀ ਭਾਜੀ,
ਫਰਮਾਇਸ਼ ਦੱਸ ਦੋ, ਕੋਈ ਗੀਤ ਚਲਾਉਣਾ ਹੋਵੇ ਤੁਸੀਂ?
ਬਸ ਕੋਈ ਨੀ ਭਾਜੀ, ਟਰੱਕਾਂ ਲਾ ਰਿਹਾ ਕਰੋ ਇੱਕ ਅੱਧਾ ਚੋ।
ਠੀਕ ਆ ਭਾਜੀ, ਜ਼ਰੂਰ ਭਾਜੀ ਜ਼ਰੂਰ, ਧੰਨਵਾਦ ਜੀ,
ਧੰਨਵਾਦ।
ਓਕੇ ਜੀ। ਸਾਂਝ ਲਾਂਦੀ ਪ੍ਰੋਗਰਾਮ ਸਵਾਗਤ ਹੈ ਜੀ ਤੁਹਾਡਾ। ਜੀ ਜੀ ਜੀ, ਹੈਲੋ, ਬਿਲਕੁਲ ਜੀ, ਭਰਪੂਰ ਬਾਈ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਤਾਂ ਠੀਕ ਬੋਲ ਕੇ ਦਿਖਾਇਆ, ਤੇ ਆਓ ਜੀ, ਗੀਤ ਥੋੜਾ ਅਧੂਰਾ ਹਜੇ, ਗੀਤ ਆਪਾਂ ਸੁਣਦੇ ਚੱਲਦੇ ਆ।
ਕੁਤਬਾਂ ਦੇ ਮਗਰੋਂ ਦਿੱਲੀ ਮੁੜ ਕੇ ਨੀਨਾਰ ਨਹੀਂ ਬਣਿਆ, ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ, ਬੰਦੇ ਦੇ ਹੱਥਾਂ ਵਰਗਾ ਐਸੇ ਬਖਤਾਵਰ ਤੋਂ, ਕਹਿ ਕੇ ਖੁਦ ਤਾਨਸੇਨ ਵੀ ਕੇ ਐਸਾ ਫਨਕਾਰ ਨਹੀਂ ਬਣਿਆ, ਇਹਨਾਂ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ, ਬੰਦੇ ਦੇ ਹੱਥਾਂ ਵਰਗਾ। ਲੱਗਦਾ ਕੇ ਸਤਿੰਦਰਾ ਕਹਿ ਕੇ ਨਾ ਸਾੜ ਲਈਏ, ਗੁਰੂਆਂ ਜੋ ਚਾਹਿਆ ਸਾਥੋਂ ਵੈਸਾ ਸੰਸਾਰ ਨਹੀਂ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ, ਤੈਨੂੰ ਤਾਂ ਰੱਬ ਦਾ ਪੁੱਤ ਘੜਦੇ ਨੂੰ, ਹਰ ਵਾਰੀ ਕੋਸ਼ਿਸ਼ ਕੀਤੀ ਲੇਕਿਨ ਹਰ ਵਾਰ ਨਹੀਂ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ, ਬੰਦੇ ਦੇ ਹੱਥਾਂ ਵਰਗਾ।
ਧੰਨਵਾਦ ਜੀ। ਸੁਸ਼ੀਲ ਬਾਈ ਦੀ ਕਾਲ ਆਈ ਸੀ, ਦੋ ਵਾਰੀ ਠੀਕ ਬੋਲ ਹੋ ਗਿਆ ਜੀ ਉਹਨਾਂ ਕੋਲ, ਤੀਜੀ ਵਾਰ ਲੀਰ ਨੂੰ ਲੀਡ ਕਹਿਤਾ ਉਹਨਾਂ ਨੇ।
ਜੇਕਰ ਨਹੀਂ ਦਰਦ ਕਿਸੇ ਦਾ, ਜੇਕਰ ਅਹਿਸਾਸ ਨਹੀਂ, ਸਮਝੀ ਸਰਤਾਜ ਨਾਮ ਦਾ ਹਾਲੇ ਹੱਕਦਾਰ ਨਹੀਂ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ, ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ, ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ, ਬੰਦੇ ਦੇ ਹੱਥਾਂ।
ਨਾਈਜ਼ਲ ਓਟਾਹੋ ਤੋਂ ਕਾਲ ਆਈ ਸੀਗੀ ਜੀ, ਉਹਨਾਂ ਦੀ ਫਰਮਾਇਸ਼ ਸੀਗੀ ਦੋਸਤਾਨਾ ਮੂਵੀ ਤੋਂ ਉਹਨਾਂ ਨੇ ਗੀਤ ਸੁਣਨਾ ਆ, ਦੇਸੀ ਗਰਲ, ਉਹ ਅਸੀਂ ਗੀਤ ਪਲੇ ਕਰ ਰਹੇ ਹਾਂ ਜੀ, ਉਸ ਤੋਂ ਬਾਅਦ ਸਿਲਸਿਲਾ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ।
ਲੱਖ ਲੱਖ ਪਰਦੇ ਸੀਗਾ, ਸਭ ਤੋਂ ਸੋਹਣੀ
ਸੁਖਜਿੰਦਰ ਬਾਈ ਦੀ ਵੀ ਕਾਲ ਆਈ ਸੀ ਸਾਨੂੰ ਬਾਈ ਐ ਕੀੜੀ ਦੀ ਚੱਲ ਏ ਨਾ ਐਨ ਉਹਦੀ ਚੱਲ ਏ ਕੀ ਹੁੰਦਾ ਆਪਣਾ ਜਿਹੜਾ ਬਹੁਤ ਹੌਲੀ ਹੌਲੀ ਰੇਸ ਦੇ ਵਿੱਚ ਜਾਂਦਾ ਕੱਛੂ ਕੰਮੇ ਦੀ ਚੱਲ ਏ ਨਾਲੀ ਵਿੱਚ ਲੀਰ ਰੂੜੇ ਇਸ ਹਿਸਾਬ ਦੇ ਨਾਲ ਤਾਂ ਜੀ ਸੌ ਵਾਰੀ ਬੋਲਿਆ ਜਾਊਗਾ ਤੇਜ਼ੀ ਤੇਜ਼ੀ ਨਾਲ ਬੋਲਣਾ ਪਲੀਜ਼ ਥੋੜੀ ਰਫਤਾਰ ਤੇਜ਼ ਕਰੋ ਤੇ ਵਧੀਆ ਇੰਟਰਸਟ ਬਣਿਆ ਹੋਇਆ ਜੀ ਕਾਲਾਂ ਆ ਰਹੀਆਂ ਨੇ ਕਿਉਂਕਿ ਔਨ ਏਅਰ ਨਹੀਂ ਗੱਲ ਕਰਨਾ ਚਾਹੁੰਦੇ ਕਈ ਆਉਣਾ ਚਾਹੁੰਦੇ ਸਾਹਮਣੇ ਕੋਈ ਗੱਲ ਨਹੀਂ ਤੁਸੀਂ ਕਾਲ ਕਰੋ ਆਫ ਏਅਰ ਤੁਹਾਨੂੰ ਸੁਣਾਂਗੇ ਤੇ ਜੇ ਇਹਨਾਂ ਨੇ ਔਨ ਏਅਰ ਆਉਣਾ ਚਾਹੀਦਾ ਉਹ ਔਨ ਏਅਰ ਉਹਨਾਂ ਨੂੰ ਲੈ ਕੇ ਆਵਾਂਗੇ ਕਾਲਰ ਸਾਡੇ ਨਾਲ ਕਾਲ ਤੇ ਜੁੜ ਚੁੱਕੇ ਨੇ ਜੀ ਅਮਨ ਹੁਣਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਹਾਂਜੀ ਹੋਰ ਸੁਣਾਓ ਜੀ ਕਿੱਦਾਂ ਕੰਮ ਕਰ ਵਧੀਆ
ਵਧੀਆ ਜੀ ਤੁਸੀਂ ਦੱਸੋ
ਬਸ ਠੀਕ ਆ ਜੀ ਦਿਖਾਓ ਫਿਰ ਬੋਲ ਕੇ ਤੇਜ਼ੀ ਨਾਲ
ਨਾਲੀ ਵਿੱਚ ਲੀਰ ਰੁੜੇ ਰੋਡ ਲੀਰੇ ਰੋਡ 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 ਨਾਲੀ ਵਿੱਚ ਲੀਰ ਰੁੜੇ ਰੋਡ ਲੀਰੇ ਰੋਡ
ਬਸ ਐਂਡ ਦੇ ਵਿੱਚ ਤੁਸੀਂ ਕਰ ਗਏ ਕੰਮ ਐਂਡ ਦੇ ਵਿੱਚ ਤੁਸੀਂ ਰੁਕੇ ਆ ਪੰਜਵੀਂ ਲਾਈਨ ਦੇ ਵਿੱਚ
ਚਲੋ ਠੀਕ ਹੈ ਜੀ
ਚਲੋ ਕੋਈ ਧੰਨਵਾਦ ਜੀ ਹਾਂਜੀ ਤੁਸੀਂ ਦੁਬਾਰਾ ਟਰਾਈ ਕਰ ਲਓ ਪਲੀਜ਼
ਨਾਲੀ ਵਿੱਚ ਲੀਰ ਰੁੜੇ ਰੋਡ ਲੀਰੇ ਰੋਡ 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 ਨਾਲੀ ਵਿੱਚ ਲੀਰ ਰੁੜੇ ਰੋਡ ਲੀਰੇ ਰੋਡ
ਕੀ ਬਾਤ ਹੈ ਜੀ
ਪੰਜ ਛੇ ਵਾਰ ਹੋ ਗਿਆ ਸ਼ਾਇਦ
ਛੇ ਵਾਰੀ ਹੋ ਗਿਆ ਬਹੁਤ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਹੋਰ ਤੁਸੀਂ ਕੋਈ ਗਾਣਾ ਸੁਣਨਾ ਹੋਵੇ ਤਾਂ ਦੱਸੋ
ਹਾਂਜੀ ਉਹ ਬਲਿੰਕ ਆਈਜ਼ ਵਾਲਾ ਲਾ ਦਿਓ ਨਵਾਂ ਆਇਆ ਜਿਹੜਾ
ਜੀ ਜ਼ਰੂਰ ਠੀਕ ਆ ਜੀ ਧੰਨਵਾਦ ਥੈਂਕ ਯੂ ਸੋ ਮਚ
ਥੈਂਕ ਯੂ ਜੀ
ਇੱਕ ਸਾਥ ਕਰੀ
ਬਿਲਕੁਲ ਜੀ ਸਾਨੂੰ ਕਾਲਾਂ ਵੀ ਆ ਰਹੀਆਂ ਨੇ ਤੇ ਬਹੁਤ ਹੀ ਇੰਟਰਸਟਿੰਗ ਬਣਿਆ ਹੋਇਆ ਹੈ ਤੇ ਅਮਨ ਨੇ ਬਹੁਤ ਹੀ ਵਧੀਆ ਬੋਲ ਕੇ ਦਿਖਾਇਆ ਜੀ ਬਹੁਤ ਹੀ ਵਧੀਆ ਢੰਗ ਦੇ ਨਾਲ ਉਹਨਾਂ ਨੇ ਪਹਿਲੀ ਵਾਰ ਉਹਨਾਂ ਕੋਲ ਠੀਕ ਬੋਲਿਆ ਬਹੁਤ ਹੀ ਸਹੀ ਗਏ ਸੀ ਤੇ ਉਹ ਆਖਰੀ ਲਾਈਨ ਦੇ ਵਿੱਚ ਉਹਨਾਂ ਨੇ ਥੋੜੀ ਢਿੱਲ ਕੀਤੀ ਪਰ ਫਿਰ ਵੀ ਉਹ ਸਹੀ ਸੀ ਕਿਉਂਕਿ ਅਸੀਂ ਇੱਕ ਗਲਤੀ ਜਿਹੜਾ ਉਹ ਅਸੀਂ ਮੰਨਿਆ ਹੋਇਆ ਵੀ ਤੁਸੀਂ ਇੱਕ ਗਲਤੀ ਕਰ ਸਕਦੇ ਹਾਂ ਠੀਕ ਸੀ ਜੀ ਬਿਲਕੁਲ ਬਹੁਤ ਵਧੀਆ ਚੱਲ ਰਿਹਾ ਉਹਨਾਂ ਦਾ ਸੌਂਗ ਵੀ ਅਸੀਂ ਪਲੇ ਕਰਦੇ ਚੱਲਾਂਗੇ ਤੇ ਆਓ ਅਸੀਂ ਤੁਹਾਨੂੰ ਆਹ ਗੀਤ ਸੁਣਾਉਂਦੇ ਹਾਂ ਤੇ ਉਸ ਤੋਂ ਬਾਅਦ ਫਿਰ ਅੱਗੇ ਅਸੀਂ ਵੱਧਦੇ ਹਾਂ ਜੀ
ਆਸ਼ਕ ਚੜ੍ਹਦੇ ਸੂਲੀ ਨਾ ਪੱਟ
ਪੱਠੀਆਂ ਵਿੱਚ ਦਾਣੇ ਨੇ, ਪੱਠੀਆਂ ਵਿੱਚ ਦਾਣੇ ਨੇ, ਪੱਠੀਆਂ ਵਿੱਚ ਦਾਣੇ ਨੇ, ਪੱਠੀਆਂ ਵਿੱਚ ਦਾਣੇ ਨੇ, ਦੇਖੀ ਕਿਤੇ ਸਾੜ ਨਾ ਗਈ, ਦਾਣੇ ਮਿੱਤਰਾਂ ਨੇ ਖਾਣੇ ਨੇ ਦਾਣੇ
ਜੀ. ਰਿਕਾਰਡਿੰਗ ਵਟਸਐਪ ਦੀ ਅਸੈਪਟ ਨਹੀਂ ਕੀਤੀ ਜਾਊਗੀ ਕਿਉਂਕਿ ਰਿਕਾਰਡਿੰਗ ਦੇ ਵਿੱਚ ਅਸੀਂ ਟਾਈਮ ਲੈ ਕੇ ਅਸੀਂ ਸਹੀ ਬੋਲ ਕੇ ਸੈਂਡ ਕਰ ਸਕਦੇ ਹਾਂ. ਤੁਸੀਂ ਆਫ ਏਅਰ ਕਾਲ ਜ਼ਰੂਰ ਕਰ ਸਕਦੇ ਹਾਂ, ਰਿਕਾਰਡਿੰਗ ਤੁਸੀਂ ਨਹੀਂ ਭੇਜਣੀ ਜੀ, ਮਾਫ਼ੀ ਚਾਹੁੰਦੇ ਹਾਂ.
Available on iTunes.
Ishq da surma ro ro khurna mehak kise nu aave akhiyan de vich har koi paave koi koi mat kaave sade dil vich vasdiye sade dil vich vas.
ਇੱਕ ਫਰਮਾਇਸ਼ ਆਈ ਆ ਜੀ, ਬਿਲਕੁਲ ਉਹਨਾਂ ਨੇ ਨਾਲ ਰਿਕੁਐਸਟ ਵੀ ਕੀਤੀ ਵੀ ਤੁਸੀਂ ਇਹ ਫਰਮਾਇਸ਼ ਨੂੰ ਪਲੀਜ਼ ਜਲਦੀ ਲਾ ਦਿਓ ਕਿ ਉਹ ਕਾਰ ਦੇ ਵਿੱਚੋਂ ਬਾਹਰ ਜਾ ਰਹੇ ਨੇ, ਮਤਲਬ ਉਹ ਕਾਰ ਨਹੀਂ ਡਰਾਈਵ ਕਰਨਗੇ ਕੁਛ ਸਮੇਂ ਤੋਂ ਬਾਅਦ. ਉਹਨਾਂ ਦੀ ਰਿਕੁਐਸਟ ਆ ਜੀ, ਹਮ ਸਫ਼ਰ ਗੀਤ ਉਹਨਾਂ ਨੇ ਸੁਣਨਾ ਆ, ਮੇਰੇ ਹਮ ਸਫ਼ਰ. ਇਹ ਗੀਤ ਆ ਜੀ ਹਿੰਦੀ ਮੂਵੀ ਦਾ ਗੀਤ ਆ, ਅਤੇ ਆਓ ਅਸੀਂ ਸੁਣਦੇ ਹਾਂ ਸੋਨੂ ਨਿਗਮ ਅਤੇ ਅਲਕਾ ਯਾਗਨਿਕ ਦੀ ਆਵਾਜ਼ ਦੇ ਵਿੱਚ ਆ, ਅਤੇ ਉਹਨਾਂ ਦੀ ਰਿਕੁਐਸਟ ਅਸੀਂ ਖੇੜ ਮੱਥੇ ਆ ਸਵੀਕਾਰ ਕਰਦੇ ਹਾਂ ਜੀ ਕਿ ਉਹ ਡਰਾਈਵ ਨਹੀਂ ਕਰ ਸਕਦੇ. ਆਓ ਅਸੀਂ ਉਹਨਾਂ ਦਾ ਗੀਤ ਸੁਣਦੇ ਹਾਂ. ਜਿਹੜੇ ਸਰੋਤੇ ਥੋੜ੍ਹੀ ਲੇਟ ਸ਼ੋਅ ਦੇ ਵਿੱਚ ਜੁੜੇ ਨੇ ਜੀ, ਉਹਨਾਂ ਨੂੰ ਦੱਸ ਦਿੰਦੇ ਹਾਂ ਕਿ ਕੀ ਅੱਜ ਚੱਲ ਰਿਹਾ ਜੀ. ਅੱਜ ਉਹ ਚੱਲ ਰਹੀ ਆ ਟੰਗ ਟਵਿਸਟਰ, ਮੈਨੂੰ ਤਾਂ ਕਹਿਣਾ ਨਹੀਂ ਆਉਂਦਾ, ਮੈਂ ਸ਼ਾਇਦ ਸਹੀ ਬੋਲਿਆ. ਇਹ ਚੱਲ ਰਹੀ ਆ ਜੀ, ਉਹ ਇੱਦਾਂ ਆ, ਨਾਲੀ ਵਿੱਚ ਲੀਰ ਰੋੜੇ ਰੋੜ ਲੀਰੇ ਰੋੜ, ਨਾਲੀ ਵਿੱਚ ਲੀਰ ਰੋੜੇ ਰੋੜ ਲੀਰੇ ਰੋਡ ਇਹ ਤੁਸੀਂ ਕਾਲ ਕਰ ਸਕਦੇ ਆ ਜੀ ਬਿਲਕੁਲ ਤੇ ਮੈਨੂੰ ਵਟਸਐਪ ਤੇ ਮੈਸੇਜ ਆਏ ਨੇ ਜੀ ਤਿੰਨ ਚਾਰ ਤੇ ਮੈਂ ਕੋਸ਼ਿਸ਼ ਕਰਦਾ ਕਿ ਮੈਂ ਇੱਧਰੋਂ ਉਹਨਾਂ ਨੂੰ ਕਾਲ ਲਾ ਲਵਾਂ ਹਨਾ ਵਟਸਐਪ ਤੇ ਕਾਲ ਕਰਕੇ ਔਫ ਏਅਰ ਉਹਨਾਂ ਕੋਲ ਸੁਣਿਆ ਜਾਊਗਾ ਜੀ ਤੇ ਤੁਸੀਂ ਗਾਣੇ ਦਾ ਆਨੰਦ ਮਾਣੋ ਕਿਉਂਕਿ ਉਹਨਾਂ ਰਿਕੁਐਸਟ ਆਈ ਸੀ ਉਹਨਾਂ ਦੀ ਕਿ ਉਹ ਕਾਰ ਤੋਂ ਜਿਹੜੇ ਆ ਉਹ ਡਰਾਈਵ ਨਹੀਂ ਕਰਨਗੇ ਕੁਛ ਦੇਰ ਬਾਅਦ ਉਹਨਾਂ ਦੀ ਫਰਮਾਇਸ਼ ਪੂਰੀ ਕੀਤੀ ਜਾਵੇ ਫਰਮੈਸ਼ਾਂ ਸਾਡੇ ਕੋਲ ਆ ਰਹੀਆਂ ਨੇ ਜੀ ਤੇ ਪਿਛਲੇ ਵੀਕ ਵੀ ਤਿੰਨ ਚਾਰ ਫਰਮੈਸ਼ਾਂ ਲਾਫਟ ਦੇ ਵਿੱਚ ਮੈਨੂੰ ਮੈਸੇਜ ਆਇਆ ਬਾਈ ਦਾ ਕਿ ਤੁਸੀਂ ਲਾਸਟ ਟਾਈਮ ਮੇਰੀ ਫਰਮੈਸ਼ ਦਾ ਸਿਰਫ ਇੱਕ ਪੈਰਾ ਚਲਾਇਆ ਸੀ ਸਿੱਧੂ ਮੂਸੇਵਾਲੇ ਦਾ ਗੀਤ ਆ ਜੀ ਬੈਡ ਤੇ ਕਰਨ ਔਜਲੇ ਦੀ ਵੀ ਫਰਮੈਸ਼ ਸਾਡੇ ਕੋਲ ਆ ਗਿਆ ਜੀ ਵਧੀਆ ਗੀਤ ਤੇ ਸਾਰੀਆਂ ਫਰਮੈਸ਼ਾਂ ਅਸੀਂ ਪੂਰੇ ਕਰਦੇ ਚਲਾਂਗੇ ਜੀ ਕੋਸ਼ਿਸ਼ ਕਰਦਾ ਹੁੰਦਾ ਜੀ ਕਿ ਮੈਂ ਸਾਰੀਆਂ ਫਰਮੈਸ਼ਾਂ ਪੂਰੀਆਂ ਕਰਾਂ ਮੈਂ ਪੂਰੇ ਹੀ ਗੀਤ ਚਲਾਊਂਗਾ ਇੱਦਾਂ ਦੀ ਕੋਈ ਗੱਲ ਨਹੀਂ ਪਿਛਲੇ ਵੀਕ ਲਈ ਮੈਂ ਮਾਫ਼ੀ ਚਾਹੁੰਦਾ ਪਰ ਅੱਜ ਮੈਂ ਤੁਹਾਨੂੰ ਪੂਰੇ ਸਾਰੇ ਗੀਤ ਸੁਣਾਊਂਗਾ ਜੀ
ਕਾਮੇ ਆਊਗਾ ਮੇਰੇ
ਸੌਂਗ ਸੀ ਜੀ ਤੁਸੀਂ ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ ਸੁਣ ਰਹੇ ਸੀ ਅਮਨਦੀਪ ਕੌਰ ਦੇ ਵੱਲੋਂ ਇਸ ਸੌਂਗ ਦੀ ਫਰਮਾਇਸ਼ ਸੀ ਤੇ ਦੋ ਗੀਤਾਂ ਦੀ ਹੋਰ ਫਰਮਾਇਸ਼ ਹੈ ਉਹ ਵੀ ਅਸੀਂ ਇਸ ਤੋਂ ਬਾਅਦ ਪੂਰੇ ਕਰਦੇ ਚੱਲਾਂਗੇ ਇੱਕ ਤੁਹਾਡੇ ਨਾਲ ਥੋੜ੍ਹੀ ਜਿਹੀ ਨਿਊਜ਼ ਸ਼ੇਅਰ ਕਰਦੇ ਹਾਂ ਜੀ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਇੱਕ ਸੁਪਰ ਮਾਰਕੀਟ ਸੀ ਜਿੱਥੇ ਕਿ ਉਹਨਾਂ ਨੇ ਆਪਣੀਆਂ ਚੀਜ਼ਾਂ ਦੇ ਰੇਟ ਜੋ ਮਤਲਬ ਡਿਸਪਲੇ ਦੇ ਉੱਪਰ ਸੀ ਉਸ ਤੋਂ ਜ਼ਿਆਦਾ ਵੱਧ ਰੇਟ ਉਹਨਾਂ ਨੇ ਭਾਅ ਦੇ ਵਿੱਚ ਜਿੱਦਾਂ ਲਗਾਏ ਸੀ ਕਹਿਣ ਦਾ ਮਤਲਬ ਪਈ ਜਦੋਂ ਕੋਈ ਉੱਥੇ ਕਸਟਮਰ ਸ਼ੋਪਿੰਗ ਕਰਨੇ ਜਾਂਦੇ ਸੀਗੇ ਤਾਂ ਉੱਥੇ ਮਤਲਬ ਕੋਈ ਮਤਲਬ ਗੋਭੀ ਜਾਂ ਟਮਾਟਰ ਮਸ਼ਰੂਮ ਕਹਿ ਲਓ ਉਹਦਾ ਪ੍ਰਾਈਸ ਸੀਗਾ ਫੋਰ ਐਗਜ਼ਾਮਪਲ $4 ਤੇ 80 ਸੈਂਟ ਪਰ ਉਹ ਜਦੋਂ ਕਾਊਂਟਰ ਤੇ ਆ ਕੇ ਬਿੱਲ ਜਿੱਦਾਂ ਪੇ ਕਰਦੇ ਸੀਗੇ ਤਾਂ ਉਹਨਾਂ ਨੂੰ ਵੱਧ ਚਾਰਜ ਲਾਇਆ ਜਾਂਦਾ ਸੀਗਾ ਮਤਲਬ 5-80 ਦੀ ਚੀਜ਼ ਉਹਨਾਂ ਨੂੰ 6-80 ਦੀ ਲਾਤੀ 4-20 ਦੀ ਚੀਜ਼ 6-50 ਦੀ ਲਾਤੀ ਤੇ ਇੱਦਾਂ ਕਰਦੇ ਕਰਦੇ ਉਹਨਾਂ ਨੇ 2018 ਦੀ ਗੱਲ ਆ ਪਰ ਉਹਦਾ ਨਤੀਜਾ ਕੇਸ ਦਾ ਹੁਣ ਨਿਕਲਿਆ ਕਿ ਉਹ ਸੁਪਰ ਮਾਰਕੀਟ ਨੂੰ $78,000 ਦਾ ਜੁਰਮਾਨਾ ਉਹ ਹੋਇਆ ਕਿਉਂਕਿ ਉਹਨਾਂ ਨੇ ਵੱਧ ਰੇਟ ਲਗਾਇਆ ਸੀ ਕਿਉਂਕਿ ਅੰਦਰ ਡਿਸਪਲੇ ਦੇ ਵਿੱਚ ਰੇਟ ਕੁਛ ਹੋਰ ਹੁੰਦਾ ਸੀ ਤੇ ਜਦੋਂ ਬੰਦਾ ਕਾਊਂਟਰ ਤੇ ਆ ਕੇ ਬਿੱਲ ਦਿੰਦਾ ਸੀ ਤਾਂ ਬਿੱਲ ਦੇ ਵਿੱਚ ਫਿਰ ਵੱਧ ਪੈਸੇ ਚਾਰਜ ਕਰਦੇ ਸੀ ਜਿਸ ਕਾਰਨ ਉਹਨਾਂ ਨੂੰ $78,000 ਦਾ ਫਾਈਨ ਹੋਇਆ ਤੇ ਇੱਥੇ ਨਿਊਜ਼ੀਲੈਂਡ ਦੇ ਵਿੱਚ ਵੀ ਜੇਕਰ ਤੁਹਾਨੂੰ ਪਤਾ ਹੋਵੇ ਕਿ ਫੂਡ ਫੋਰ ਲੈਸ ਆ ਜੀ ਓਟਾਹੋ ਫੂਡ ਫੋਰ ਲੈਸ ਦੀਆਂ ਬ੍ਰਾਂਚਾਂ ਤਾਂ ਬਹੁਤ ਸਾਰੀਆਂ ਨੇ ਪਰ ਫੂਡ ਫੋਰ ਲੈਸ ਦੀ ਜਿਹੜੀ ਇਹ ਓਟਾਹੋ ਵਾਲੀ ਬ੍ਰਾਂਚ ਆ ਉਹਨਾਂ ਨੂੰ ਵੀ ਜੁਰਮਾਨਾ ਹੋਇਆ ਹੈ ਲਗਭਗ $50,000 ਦਾ ਕਿਉਂਕਿ ਉਹ ਜਿਹੜੇ ਚਿਕਨ ਵਗੈਰਾ ਮਤਲਬ ਸਟੋਰੇਜ ਸੀਗੀ ਨਾ ਚਿਕਨ ਦੀ ਸਟੋਰੇਜ ਤਾਂ ਉਹਨਾਂ ਵਿੱਚ ਕੀੜੇ ਮਕੌੜੇ ਜਿੱਦਾਂ ਸੁੰਡੀਆਂ ਵਗੈਰਾ ਚੱਲਣ ਲੱਗ ਗਈਆਂ ਸੀਗੀਆਂ ਜਿੱਦਾਂ ਕਹਿ ਲਓ ਵੀ ਚੀਜ਼ ਖਰਾਬ ਹੋ ਜਾਂਦੀ ਹੈ ਨਾ ਤਾਂ ਉਹ ਫਿਰ ਜਦੋਂ ਇਹ ਫੂਡ ਚੈੱਕ ਕਰਨ ਆਉਂਦੇ ਆ ਇਹਨਾਂ ਦਾ ਜੋ ਡਿਪਾਰਟਮੈਂਟ ਵਿਭਾਗ ਆ ਉਹ ਫਿਰ ਫੂਡ ਸੇਫਟੀ ਵਾਲੇ ਜਦੋਂ ਚੈੱਕ ਕਰਨ ਆਏ ਤਾਂ ਉਹ ਫਿਰ ਮੀਟ ਦੇ ਵਿੱਚ ਚਿਕਨ ਵਗੈਰਾ ਦੇ ਵਿੱਚ ਕੀ ਮਤਲਬ ਉਹ ਐਕਸਪਾਇਰ ਵੀ ਸੀ ਪਲੱਸ ਤੇ ਉਹਦੇ ਵਿੱਚ ਕੀੜੇ ਵਗੈਰਾ ਚੱਲ ਰਹੇ ਸੀ ਜਿਸ ਕਾਰਨ ਇਹ ਫੂਡ ਫੋਰ ਲੈਸ ਦੀ ਜਿਹੜੀ ਓਟਾਹੋ ਵਾਲੀ ਬ੍ਰਾਂਚ ਆ ਉਹਨਾਂ ਨੂੰ ਇਹ ਜੁਰਮਾਨਾ ਭੁਗਤਣਾ ਪਿਆ ਬਿਲਕੁਲ ਤੇ ਇਸ ਤਰ੍ਹਾਂ ਦੀ ਜ਼ਰੂਰੀ ਨਹੀਂ ਕਿ ਅਸੀਂ ਗੱਲ ਕਰੀਏ ਕਿ ਇੰਡੀਆ ਵਰਗੀਆਂ ਏਸ਼ੀਆ ਵਰਗੀਆਂ ਕੰਟਰੀਆਂ ਦੇ ਵਿੱਚ ਵੀ ਢਿੱਲ ਹੁੰਦੀ ਆ ਢਿੱਲ ਕਿਸੇ ਵੀ ਡਿਪਾਰਟਮੈਂਟ ਕਿਸੇ ਵੀ ਕੰਟਰੀ ਦੇ ਵਿੱਚ ਆ ਸਕਦੀ ਆ ਜੀ ਕੋਈ ਵੀ ਕਮੀ ਪੇਸ਼ੀ ਹਰ ਕੋਈ ਇਨਸਾਨ ਹਰ ਕੋਈ ਦਾਇਰਾ ਜਾਂ ਕੰਪਨੀ ਪਰਫੈਕਟ ਨਹੀਂ ਹੁੰਦੀ ਕਿਸੇ ਨਾ ਕਿਸੇ ਕੰਪਨੀ ਦੇ ਵਿੱਚ ਥੋੜ੍ਹਾ ਬਹੁਤ ਚੱਲਦਾ ਰਹਿੰਦਾ ਕਰਪਸ਼ਨ ਤਾਂ ਹਰ ਕੰਟਰੀ ਦੇ ਵਿੱਚ ਹੁੰਦੀ ਆ ਪਰ ਇਹ ਕਰਪਸ਼ਨ ਦੀ ਨਹੀਂ ਇਹਦੇ ਵਿੱਚ ਕੋਈ ਵੀ ਹੈਗਾ ਕਰਪਸ਼ਨ ਦਾ ਇਸ ਦੇ ਵਿੱਚ ਸੀ ਪਈ ਕਿਵੇਂ ਉਹ ਫੂਡ ਦੀ ਆਪਦੀ ਸੇਫਟੀ ਨੂੰ ਨਹੀਂ ਉਹ ਕਰ ਸਕੀ ਪਰ ਉਹ ਕੈਨੇਡਾ ਵਾਲਾ ਜਿਹੜਾ ਕੇਸ ਸੀ ਉਹਦੇ ਵਿੱਚ ਉਹ ਕਹਿ ਸਕਦੇ ਹਾਂ ਵੀ ਥੋੜ੍ਹਾ ਉਹਨਾਂ ਨੇ ਵੱਧ ਪੈਸੇ ਕਮਾਉਣ ਦੀ ਕੋਸ਼ਿਸ਼ ਕੀਤੀ ਜਾਂ ਕਹਿ ਲਓ ਤੇ ਆਓ ਜੀ ਅਸੀਂ ਗੀਤ ਸੰਗੀਤ ਵੀ ਨਾਲੇ ਜਾਰੀ ਰੱਖਦੇ ਹਾਂ ਤੇ ਜੇ ਕੋਈ ਹੋਰ ਫਰਮਾਇਸ਼ਾਂ ਵਟਸਐਪ ਤੇ ਹੋਰ ਵੀ ਮੈਸੇਜ ਆਏ ਹੋਏ ਨੇ ਜੀ ਇਹ ਵੀ ਫਰਮਾਇਸ਼ਾਂ ਪੂਰੀਆਂ ਕਰਦੇ ਚੱਲਾਂਗੇ ਜੀ ਆਓ ਫਿਰ ਅਸੀਂ ਜਿਹੜੀਆਂ ਦੋ ਫਰਮਾਇਸ਼ਾਂ ਨੇ ਉਹ ਅਸੀਂ ਪੂਰੀਆਂ ਕਰਾਂਗੇ
Got a nodula. Proof.
Yeah, proof.
Aao ditte tere rohs de kande ne jadon chubde. Niyo do jatt daru de samundar ch dubde. Aao ditte tere rohs de kande ne jadon chubde. Niyo do jatt daru de samundar ch dubde. Jehdi tere shawl di bana ke rakhi hoyi hai. Niyo se thalle hundi ik bottle lakoi hai. Mere ko nag poke da ilaaj. ਠੇਕੇ ਤੋਂ ਜਾਂਦਾ ਮਿਲਣੀ ਹੈ ਪੈਗ ਲਾਉਂਦਾ ਜਦੀਆ ਨੀ ਮੈਨੂੰ ਤੇਰੀ ਯਾਦ ਉਹਦਾ ਆਉਂਦੀ ਕਦੀ ਕਦੀ ਆ ਨੀ ਉਹਦਾ ਹਾਲੇ ਅਧੀਆ ਤੇ ਉਹ ਤੋਂ ਬਾਅਦ ਵਧੀਆ ਨੀ ਮੈਨੂੰ ਤੇਰੀ ਯਾਦ ਉਹਦਾ ਆਉਂਦੀ ਕਦੀ ਕਦੀ ਆ ਨੀ ਉਹਦਾ ਹਾਲੇ ਅਧੀਆ ਤੇ ਉਹ ਤੋਂ ਬਾਅਦ ਵਧੀਆ ਆਓ ਕਾਫੀ ਚਿਰ ਬਾਅਦ ਨੀ ਆ ਗਈ ਰਾਤ ਯਾਦ ਨੀ ਯਾਦ ਕਾਦੀ ਆ ਗਈ ਸਾਲਾ ਤੈਨੂੰ ਲੱਗੇ ਮਾਰਤਾ ਨੀ ਤੇਰੇ ਧੋਖੇ ਨਾਲ ਮੇਰੀ ਉਮਰ ਹੀ ਵਧੀਆ ਨੀ ਮੈਨੂੰ ਤੇਰੀ ਯਾਦ ਉਹ ਤਾਂ ਆਉਂਦੀ ਕਦੀ ਕਦੀ ਆ ਨੀ ਉਹਦਾ ਹਾਲੇ ਅਧੀਆ ਤੇ ਉਹ ਤੋਂ ਬਾਅਦ ਵਧੀਆ ਨੀ ਮੈਨੂੰ ਤੇਰੀ ਯਾਦ ਉਹ ਤਾਂ ਆਉਂਦੀ ਕਦੀ ਕਦੀ ਆ ਨੀ ਉਹਦਾ ਹਾਲੇ ਅਧੀਆ ਤੇ ਉਹ ਤੋਂ ਬਾਅਦ ਵਧੀਆ ਆਓ ਛੱਡਿਆ ਤੇ ਕੀ ਤੂੰ ਸਾਨੂੰ ਸ਼ਰਾਬ ਤਾਂ ਸਵਾਦ ਪਿਆਰ ਓਕਾ ਸੀ ਜਿਹਨੇ ਸਾਨੂੰ ਲੁੱਟਿਆ ਓਕਾ ਸੀ ਤੇ ਪਿੱਛੇ ਲੁੱਕਿਆ ਜੋ ਖਾਸੀ ਨੀ ਮੇਰੀ ਨਿੱਤ ਦੀ ਰੁਟੀਨ ਤੇਰਾ ਭੁੱਲਣਾ ਪਿਆਰ ਮੈਨੂੰ ਆਖ ਦਿੰਦੇ ਯਾਰ ਬਸ ਦੋਕ ਪੈਗ ਮਾਰ ਗੱਲ ਫੇਰ ਵੀ ਨਾ ਬਣਦੀ ਜੇ ਚੱਕ ਲਈਏ ਅਧੀਆ ਨੀ ਭੁੱਲ ਜਾਂਦੇ ਕੰਮ ਨਾਲੇ ਨੀਂਦ ਆਉਂਦੀ ਵਧੀਆ ਟੈਟ ਹੋ ਕੇ ਪਹੁੰਚ ਜਾਈਏ ਪਿੰਡ ਬੱਲੀਏ ਨੀ ਫੇਰ ਮੇਰਾ ਮਨ ਕਹਿੰਦਾ ਛੱਡ ਪਰਾਂ ਚੱਲੀਏ ਤੈਨੂੰ ਲੱਗਦਾ ਜੇ ਤੇਰਾ ਧੋਖਾ ਵਸੋਂ ਬਾਹਰ ਨੀ ਓ ਕਮਲੀਏ ਯਾ ਤੇਰੀ ਇੱਕ ਪੈਗ ਦੀ ਮਾਰਨੀ ਸੁਣ ਗਿਆ ਹਾਂ ਤੇਰੇ ਬਿਨਾ ਸੋਹਣੀਏ ਸੁਨੇ ਸੁਨੇ ਦੇਖ ਲਾ ਸਾਡੇ ਵੇੜੇ ਵਿੱਚ ਮੰਜੇ ਢਹੇ ਲੱਗਦੇ ਹਾਂ ਸਸਤੀ ਦਵਾਈ ਐ ਜਿਹਦੇ ਨਾਲ ਭੁੱਲੀ ਦਾ ਅਧੀਏ ਤੇ 90 ਕਿ ਰੁਪਏ ਲੱਗਦੇ ਨਾ ਆੜੀ ਨੀ ਉਹ ਯਾਰਾਂ ਦਾ ਸਮੁੰਦਰ ਪਿਆਰਾਂ ਦਾ ਨੀ ਸਾਡੀ ਜਿਹਦੇ ਨਾਲ ਬਣੇ ਦਾਰੂ ਦੀ ਉਹ ਨਦੀਆ ਨੀ ਮੈਨੂੰ ਤੇਰੀ ਯਾਦ ਉਹ ਤਾਂ ਆਉਂਦੀ ਕਦੀ ਕਦੀ ਆ ਨੀ ਆਉਂਦਾ ਹਾਲੇ
ਸ਼ਰਾਬ ਸਿਹਤ ਲਈ ਹਾਨੀਕਾਰਕ ਹੈ ਆਓ ਇਸ ਨੂੰ ਪੀ ਪੀ ਕੇ
ਕਰੀਏ ਔਨ ਆਈਟਿਊਨਸ
Oh!
ਝਾਜਰਾ ਕੀ ਗੱਲ ਬੱਲੀਏ ਤੈਨੂੰ ਸੋਹਣੇ ਚਿਮੜਾ ਦੇ ਆ ਸਾਰੀ ਝਾਜਰਾ ਕੀ ਗੱਲ ਬੱਲੀਏ ਤੈਨੂੰ ਸੋਹਣੇ ਚਿਮੜਾ ਦੇ ਆ ਸਾਰੀ ਝਾਜਰਾ ਕੀ ਗੱਲ ਬੱਲੀਏ
ਅਵੇਲੇਬਲ ਔਨ ਆਈਟਿਊਨਸ
ਜੀ ਫਰਮੈਸ਼ ਆਈ ਸੀ ਬਾਈ ਦੀ ਉਹ ਉਹਨਾਂ ਨੇ ਕਿਹਾ ਕਿ ਉਹ ਸੌਂਗ ਜਿਹੜਾ ਜੈਜੀ ਬੀ ਦੀ ਜੈਜੀ ਬੀ ਦੀਆਂ ਬੋਲੀਆਂ ਸੀਗੀਆਂ ਉਹ ਤੁਸੀਂ ਰੋਂਗ ਪਲੇ ਕੀਤੀਆਂ ਅਤੇ ਮਾਫੀ ਚਾਹੁੰਦਾ ਜੀ, ਮੇਰੇ ਸਾਹਮਣੇ ਜਿਹੜਾ ਵੀ ਲਿੰਕ ਆਇਆ ਮੈਂ ਓਪਨ ਕਰ ਦਿੱਤਾ ਸੀਗਾ ਜੀ, ਤੇ ਤੁਸੀਂ ਪਲੀਜ਼ ਮੈਨੂੰ ਉਹਦੀ ਸਕਰੀਨਸ਼ਾਟ ਭੇਜ ਦਿਆ ਕਰੋ ਜੀ ਵਟਸਐਪ ਤੇ ਉੱਪਰ, ਜਾਂ ਤੁਸੀਂ ਲਿੰਕ ਭੇਜ ਦਿਆ ਕਰੋ ਤਾਂ ਕਿ ਸਹੀ ਪਰਮੈਸ਼ ਤੁਹਾਡੀ ਗੀਤ ਜਿਹੜਾ ਉਹ ਲਾਇਆ ਜਾ ਸਕੇ। ਤੇ 1 ਵੱਜ ਗਿਆ ਜੀ ਸਟੂਡੀਓ ਦੇ ਵਿੱਚ, ਥੋੜਾ ਜਿਹਾ ਸਮਾਂ ਬਾਕੀ ਹੈ, ਉਸ ਤੋਂ ਬਾਅਦ ਨਿਊਜ਼ ਵੀ ਲੈ ਕੇ ਆਵਾਂਗੇ ਸਵਰਨ ਸਿੰਘ ਟਹਿਣਾ ਤੇ ਹਰਮਨ ਥਿੰਦ ਦੇ ਵੱਲੋਂ, ਸਪੋਂਸਰਡ ਬਾਏ ਰੇਡੀਓ ਸਾਡੇ ਵਾਲਾ।
Ocean with the fire, boy.
Thank you, Thorda. ਤੁਸੀਂ ਵੀ ਸਾਡੇ ਲਈ ਟਾਈਮ ਕੱਢਿਆ।
ਓ ਕੋਈ ਚੱਕਰ ਨਹੀਂ, ਤੇਰੇ ਲਈ ਤਾਂ ਵਿਹਲੇ ਹੀ ਆ ਜੱਟੀਏ।
ਸੱਚੀ ਸਰਦਾ ਹੁੰਦਾ ਸਾਰ ਲੈਣਾ ਸੀ, ਮੇਰੀ ਨਿਗਾਹ ਰਹਿੰਦੀ ਆ ਕਲੋਕ ਵੱਲ ਵੇ, ਤੇਰੀ ਨਿਗਾਹ ਰਹਿੰਦੀ ਆ ਕਲੋਕ ਵੱਲ ਵੇ, ਇਹੀ ਫਰਕ ਮਾਨਾ ਤੇਰੇ ਮੇਰੇ ਵਿਚਾਰਾਂ ਤੋਂ, ਇੰਨਾ ਜੱਟਾ ਨਹੀਂ ਚੱਲਦਾ ਪਿਆਰਾਂ ਚ ਮੇਰੇ ਦਿਲ ਚ ਤੂੰ ਨਾਲੇ ਅਖਬਾਰਾਂ ਚ,
ਜਿਵੇਂ ਦੱਸਾਂ ਤੈਨੂੰ ਮੈਂ ਤੂੰ ਗੱਲਾਂ ਕਰਦੀ ਆ ਪਿਆਰ ਦੀ, ਪਰ ਜੇ ਤੇਰੇ ਮੇਰੇ ਤੇ ਮੈਂ ਨਿਗਾਹ ਚੱਕਣ ਦਿੱਤੀ ਕਿਸੇ ਨੂੰ ਤੂੰ ਮੈਨੂੰ ਮਾਰ ਦੇਈ, ਬਿਨਾਂ ਸੋਚੇ ਮੇਰੇ ਤੇ ਚਲਾ ਦੇ ਤੂੰ ਗੋਲੀ, ਮੈਂ ਸਹਿਣਾ ਤੇਰੀ ਗੱਲਾਂ ਸਹਿ ਲਾਂਗਾ ਹੋ ਵੀ, ਪਰ ਸਾਡੇ ਬਾਰੇ ਹੋਰ ਕੋਈ ਬੋਲੇਗਾ ਜੋ ਵੀ, ਤੂੰ ਸਬਕ ਸਿੱਖਾ ਦਾ ਮੈਂ ਰੱਬ ਨਾਲ ਮਿਲਾ ਦਾ, ਗੱਲ ਰੋਕ ਕਰੇ ਨਾ ਕਿ ਤੈਨੂੰ ਸਿੱਖਾ ਦਾ
ਤੂੰ, ਮੈਂ ਤੇਰੇ ਸਿਰ ਤੇ
ਅੱਧੇ ਘੰਟੇ ਚਾਹੀਦੇ, ਐਵੇਂ ਬਹਾਨੇ ਨਾ ਲਾਇਆ ਕਰ,
ਉਹ ਚੱਲੀਏ ਗੁੱਸੇ ਕੋ ਹੁੰਦੀ ਆ, ਉਹ ਮਸਾਂ ਤਾਂ ਤੇਰਾ ਦਸਾਂ ਦਿਨਾਂ ਬਾਅਦ ਮੁੱਖ ਵੇਖਣ ਨੂੰ ਮਿਲਦਾ,
ਟਰੱਕੀ ਚਲਾਉਂਦੇ ਜਹਾਜ਼ ਤਾਂ ਨਹੀਂ,
ਉਹ ਤੈਨੂੰ ਘਰੇ ਬੈਠੀ ਨੂੰ ਗੱਲਾਂ ਆਉਂਦੀਆਂ, ਜਹਾਜ਼ ਚਲਾਉਣੇ ਸੌਖੇ ਆ ਟਰੱਕ ਨਹੀਂ, ਮੈਂ ਆ ਗਿਆ ਅੱਧੇ ਘੰਟੇ ਚ।
ਹਾਂਜੀ ਪ੍ਰਧਾਨ ਜੀ, ਲੋਡ ਆਪਾਂ ਇੱਥੇ ਨੀ ਡ੍ਰੌਪ ਕਰਨਾ, ਡਿਸਪੈਚ ਦਾ ਮੈਸੇਜ ਆਇਆ ਇਹਨੂੰ ਆਪਾਂ ਡੈਲਟਾ ਵੇਰੋ ਛੱਡ ਕੇ ਆਉਣਾ।
ਉਹ ਯਾਰ ਮੈਂ
ਪਿੱਛੇ ਵੇਖੀਏ ਨਾ ਨੀਂਦ ਆ ਜਾਂਦੀ ਆ,
ਵੇਖ ਸਾਡੇ ਅੱਗੇ ਪਿੱਛੇ ਵੇਖ ਘੁੰਮਦੇ ਆ ਸ਼ੇਕ ਸਾਡੇ ਅੱਗੇ ਪਿੱਛੇ ਵੇਖ ਧੂੜ ਕੱਟੀ ਰੱਖਦੇ ਡਰਾਮਾ ਵਾਲੇ ਟੱਕਾਂ ਦੀ ਨੀ ਜਾ
ਸ਼ੂਟਿੰਗ ਸਿਖਾਉਣ ਵਾਲੇ ਮਿਸਟਰ ਕਿੱਥੇ ਨੇ
ਹੋ ਅੱਖ ਤੇਰੀ ਛੱਡ ਕੀ ਮਜੈਲ ਮਾਰ ਕੇ ਕੱਪਰੂ ਹਲਾਕ ਕੀਤਾ ਰੌਂਦਾ ਵਾਲਾ ਨੀ ਅੱਖ ਤੇਰੀ ਛੱਡ ਕੀ ਮਜੈਲ ਮਾਰ ਕੇ ਕੱਪਰੂ ਹਲਾਕ ਕੀਤਾ ਰੌਂਦਾ ਵਾਲਾ ਨੀ ਹੋ ਅਸੀਂ ਦੇਸੀ ਜੱਟ ਕੋੜੇ ਮੋਟਰਾਂ ਵਾਲੇ ਹੋ ਅਸੀਂ ਦੇਸੀ ਜੱਟ ਕੋੜੇ ਮੋਟਰਾਂ ਵਾਲੇ ਤੇਰਾ ਕਹਿੰਦੇ ਦੇਸ਼ ਕੋੜੇ ਪਾਉਂਦਾ ਵਾਲਾ ਨੀ ਹੋ ਅੱਖ ਤੇਰੀ ਛੱਡ ਕੀ ਮਜੈਲ ਮਾਰ ਕੇ ਕੱਪਰੂ ਹਲਾਕ ਕੀਤਾ ਰੌਂਦਾ ਵਾਲਾ ਨੀ ਅੱਖ ਤੇਰੀ ਛੱਡ ਕੀ ਮਜੈਲ ਮਾਰ ਕੇ ਕੱਪਰੂ ਹਲਾਕ ਕੀਤਾ ਰੌਂਦਾ ਵਾਲਾ ਨੀ ਸਾਈਡ ਬਾਈ ਸਾਈਡ ਰੱਖੀ ਹੋਇਆ ਬਾਪੂ ਨੇ ਜੱਸੜ ਤੋਂ ਬੱਲੀਏ ਅੰਡਰ ਓਵਰ ਓ ਸਾਈਡ ਬਾਈ ਸਾਈਡ ਰੱਖੀ ਹੋਇਆ ਬਾਪੂ ਨੇ ਜੱਸੜ ਤੋਂ ਬੱਲੀਏ ਅੰਡਰ ਓਵਰ ਓ ਰੱਖ ਪਾਵੇ ਛੱਡ ਯਾਰੀ ਤੇਰੇ ਹੱਥ ਹੈ ਬਿਆਨੇ ਲੈ ਕੇ ਭੱਜੇ ਨਾ ਜ਼ਬਾਨ ਰੱਖੀ ਦੀ ਰਿਲੇਸ਼ਨ ਵੀ ਕੋਈ ਮਨੀ ਬਾਲਦਾਰਾ ਨੀ ਹੋ ਅੱਖ ਤੇਰੀ ਛੱਡ ਕੀ ਮਜੈਲ ਮਾਰ ਕੇ ਕੱਪਰੂ ਹਲਾਕ ਕੀਤਾ ਰੌਂਦਾ ਵਾਲਾ ਨੀ ਅੱਖ ਤੇਰੀ ਛੱਡ ਕੀ ਮਜੈਲ ਮਾਰ ਕੇ ਕੱਪਰੂ ਹਲਾਕ ਕੀਤਾ ਰੌਂਦਾ ਵਾਲਾ ਨੀ
ਪੂਰਾ ਕਰਾਂ ਖੜਾ ਕਹਾਂ ਮੈਂ ਨਾ ਕਿ ਹੌਲੀ ਬੋਲਦੀਆਂ ਜਿਹੜਾ ਲੱਕ ਨੂੰ ਲਾਇਆ ਏ ਮੈਂ ਉਹਦੀ ਗੋਲੀ ਬੋਲਦੀਆਂ ਮਿੰਟੋ ਮਿੰਟੀ ਲੈ ਜਾਊ ਤੈਨੂੰ ਪਿੱਛੇ ਸਲਾਖਾਂ ਦੇ ਜੱਟਾ ਬਚਪਨ ਰੋਲ ਦੇਊ ਵੇ ਮੈਂ ਤੇਰੇ ਜਵਾਕਾਂ ਦੇ ਜਿਹੜਾ ਖੈਂਦਾ ਤੇਰੇ ਨਾ ਜਿਹੜਾ ਖੈਂਦਾ ਤੇਰੇ ਨਾ ਮੈਂ ਇੱਕ ਪਾੜ ਦੂ ਲੰਡਰ ਦੀ ਤੇਰੀ ਗੰਨ ਚੋਂ ਮਾਰਿਆ ਤੇ ਤੂੰ ਕਰੀ ਤਿਆਰੀ ਅੰਦਰ ਦੀ ਮੈਂ ਤੇਰੀ ਗੰਨ ਚੋਂ ਮਾਰਿਆ ਤੇ ਤੂੰ ਕਰੀ ਤਿਆਰੀ ਅੰਦਰ ਦੀ ਹੁਣ ਤੇਰਾ ਤੱਕਣੇ ਦਾ ਖੋਰੇ ਕੀ ਵਿਜਨ ਹੋਊ ਜਿਹੜੇ ਅੰਦਰ ਬੈਠੇ
This one goes out to all the sings across the world. Rocking they bug with pride. The whole world know who we are. We are Sardars. The same Jesser. Fateh D.O.E. Veli Janta. Bendu Boys. Let's go.
ਫਰਮੈਸ਼ਾਂ ਦਾ ਸਿਲਸਿਲਾ ਕਾਫੀ ਆ ਰਿਹਾ ਜੀ ਮੇਰੀ ਕੋਸ਼ਿਸ਼ ਆ ਮੈਂ ਕਿਸੇ ਦਾ ਵੀ ਗੀਤ ਮਿਸ ਨਾ ਕਰਾਂ ਤੇ ਫਰਮੈਸ਼ਾਂ ਜਾਰੀ ਨੇ ਜੀ ਤੇ ਸਾਬੀ ਬਾਈ ਦੀ ਫਰਮਾਇਸ਼ ਆਈ ਸੀ ਤੇ ਉਸ ਤੋਂ ਬਾਅਦ ਸ਼ਿਵਮ ਬਾਈ ਦੀ ਫਰਮਾਇਸ਼ ਵੀ ਅਸੀਂ ਉਹ ਕੇ ਐਸ ਮੱਖਣ ਦਾ ਗੀਤ ਪੂਰੇ ਕਰ ਲੈ ਚੱਲਾਂਗੇ ਤੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦਾ ਹਾਂ ਜੀ ਇਸ ਤੋਂ ਬਾਅਦ ਖਬਰਾਂ ਮੈਂ ਲਗਾ ਦਿਆਂਗਾ ਤੇ ਤੁਸੀਂ ਖਬਰਾਂ ਸੁਣੋ ਵੀ ਕੀ ਵਾਪਰਿਆ ਪਿਛਲੇ ਇੱਕ ਹਫ਼ਤੇ ਦੇ ਵਿੱਚ ਤੇ ਇਜਾਜ਼ਤ ਹੈ ਜੀ ਆਪਣੀਆਂ ਕੰਮ ਕਰੋ ਮਿਹਨਤ ਨਾਲ ਤੰਦਰੁਸਤੀ ਸਿਹਤ ਦਾ ਖਿਆਲ ਰੱਖੋ ਜੀ ਖਾਓ ਪੀਓ ਵਧੀਆ ਤੇ ਕੋਸ਼ਿਸ਼ ਕਰੋ ਕਿ ਆਪਣੇ ਸਰੀਰ ਨੂੰ ਫਿੱਟ ਰੱਖੋ ਕਿਉਂਕਿ ਇਹੀ ਸਾਨੂੰ ਸਰੀਰ ਸਾਡਾ ਲੈ ਕੇ ਜਾਏਗਾ ਸਾਨੂੰ ਅਗਲੇ ਜੀਵਨ ਦੇ ਵਿੱਚ ਸਾਡਾ ਸਾਥ ਦੇਵੇਗਾ ਜੇਕਰ ਸਰੀਰ ਹੀ ਸਾਡਾ ਢਿੱਲਾ ਪੈ ਗਿਆ ਤੇ ਬਹੁਤ ਮੁਸ਼ਕਲ ਹੋ ਜਾਂਦਾ ਜੀ ਅਸੀਂ ਆਪਣੀ ਤਿਆਰੀ ਰੱਖੀਏ ਕਿ ਅਸੀਂ ਕਿਵੇਂ ਡਟ ਕੇ ਮੁਕਾਬਲਾ ਕਰਨਾ ਅਗਲੀ ਆਪਣੀ ਆਉਣ ਵਾਲੀ ਜ਼ਿੰਦਗੀ ਦਾ ਤੇ ਉਸ ਤੋਂ ਬਾਅਦ ਤੇ ਅਰਦਾਸ ਕਰੋ ਕਿ ਜਲਦ ਤੋਂ ਜਲਦ ਬਾਰਡਰ ਖੁੱਲ੍ਹਣ ਤੇ ਸਾਡੇ ਆਪਣੇ ਸਾਡੇ ਕੋਲ ਆ ਜਾਣ ਤੇ ਅਸੀਂ ਉੱਧਰ ਚਲੇ ਜਾਈਏ ਤੇ ਉਸ ਤੋਂ ਬਾਅਦ ਬਾਕੀ ਸਭ ਠੀਕ ਠਾਕ ਆ ਜੀ ਰਾਜੀ ਖੁਸ਼ੀ ਆ ਤੇ ਗੀਤ ਮੈਂ ਪੂਰੇ ਕਰਦਾ ਚੱਲਾਂ ਜੀ ਉਸ ਤੋਂ ਬਾਅਦ ਮਿਲਦੇ ਹਾਂ ਜੀ ਅਗਲੇ ਹਫ਼ਤੇ ਸਤਿ ਸ਼੍ਰੀ ਅਕਾਲ ਜੀ ਤੇ ਭੁੱਲ ਚੁੱਕ ਕੋਈ ਵੀ ਖਿਮਾ ਹੋਵੇ ਤਾਂ ਮਾਫ਼ ਕਰ ਦੇਣਾ ਜੀ
ਜਿੱਥੇ ਹੁੰਦੀ ਨਾ ਇਨਸਾਫੀ ਉੱਥੇ ਸ਼ੇਰ ਗੱਜਦੇ ਲੱਖਾਂ ਵਿੱਚੋਂ ਕਰਦੇ ਆ ਸੂਰ ਮੇ ਸ਼ਾਈਨ ਪੱਗ ਮੇਰੀ ਪਛਾਣ ਪੱਗ ਮੇਰੀ ਆ ਪ੍ਰਾਈਡ ਲੈਟਸ ਗੈਟ ਇਟ
ਸਰਕਾਰ ਏ ਖਾਲਸਾ ਹੈਵਰ ਤੱਕ ਮਾਰਸੀ ਹਰੀ ਸਿੰਘ ਨਲੂਆ ਖੜਾ ਮੂਰੇ ਟਾਲ ਸੀ ਸਿਰੇ ਤੋਂ ਵੀ ਸਿਰੇ ਜਰ ਨਾਲ ਉਹਦੇ ਨਾਲ ਸੀ ਸੱਚਿਆਂ ਦੇ ਯਾਰ ਸੀ ਝੂਠਿਆਂ ਦੇ ਕਾਲ ਸਰ ਪਾਰ ਸਾਹਿਬ ਦੇ ਵੀ ਦਰਵਾਜੇ ਕਦੋਂ ਚਾਰ ਨੇ ਕੋਈ ਜਾਤ ਕੋਈ ਧਰਮ ਨੀ ਸਾਰੇ ਇੱਥੇ ਯਾਰ ਨੇ ਸਾਈ ਮੀਆਂ ਮੀਰ ਜੀ ਦੇ ਹੱਥ
ਦੀ ਤੁਰਤ ਨਾਲ ਫੈਸਲੇ ਕਰੀਦੇ ਉਸ ਤੋਂ ਰੱਬ ਦੀ ਨਿਗਾਹ ਵੀ ਮਿਹਰਬਾਨ ਚਾਹੀਦੀ ਯਾਰਾਂ ਦੇ ਸਿਰਾਂ ਤੇ ਹਥਿਆਰਾਂ ਦੇ ਸਿਰਾਂ ਤੇ ਜਿੱਤੀਏ ਮੈਦਾਨ ਤਲਵਾਰਾਂ ਦੇ ਸਿਰਾਂ ਤੇ ਸਿਰਾਂ ਤੇ ਜਿੱਤੀਏ ਮੈਦਾਨ ਤਲਵਾਰਾਂ ਦੇ ਸਿਰਾਂ ਤੇ ਇੱਕ ਦੀ ਜੁਰਤ ਨਾਲ ਫੈਸਲੇ ਕਰੀ ਦੇ ਉੱਤੋਂ ਰੱਬ ਦੀ ਨਿਗਾਹ ਵੀ ਮਿਹਰਬਾਨ ਚਾਹੀਦੀ ਗੈਰਾਂ ਦੀਆਂ ਸਿਰਾਂ ਤੇ ਨਹੀਂ ਹੁੰਦੀਆਂ ਲੜਾਈਆਂ
ਲੈ ਕੇ ਹਰ ਰੋਜ਼
ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਪਾਵਰ ਕਾਮ ਵਿਭਾਗ ਦੇ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਰੇਡੀਓ ਸਾਡੇ ਵਾਲਾ ਸੁਣਨ ਵਾਲੇ ਜਿੰਨੇ ਵੀ ਸਰੋਤੇ ਨੇ ਉਹਨਾਂ ਨੂੰ ਪਿਆਰ ਭਰੀ ਤਨੇਗੀ ਸਤਿ ਸ੍ਰੀ ਅਕਾਲ ਜੀ
ਸਰ ਜਿਹੜੀ ਚੀਜ਼ ਦਾ ਡਰ ਸੀ ਉਹੀ ਚੀਜ਼ ਵਾਪਰ ਗਈ ਕਹਿੰਦੇ ਪੰਜਾਬ ਦੇ ਵਿੱਚ ਬਿਜਲੀ ਦਾ ਸੰਕਟ ਜਿਹੜਾ ਉਹ ਦੇਖਣ ਨੂੰ ਸਾਹਮਣੇ ਆ ਰਿਹਾ ਕਿਉਂਕਿ ਲੰਮੇ ਲੰਮੇ ਕੱਟ ਲੱਗਣੇ ਸ਼ੁਰੂ ਹੋ ਗਏ ਨੇ ਜੀ
ਬਿਲਕੁਲ ਜੀ ਪੰਜਾਬ ਦੇ ਵਿੱਚ ਤਿੰਨ ਤੋਂ ਲੈ ਕੇ ਚਾਰ ਘੰਟੇ ਤੱਕ ਦਾ ਹਰ ਰੋਜ਼ ਕੱਟ ਲਾਉਣ ਦਾ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਪਾਵਰ ਕਾਮ ਵਿਭਾਗ ਦੇ ਵੱਲੋਂ ਉਹਨਾਂ ਦਾ ਇਹ ਕਹਿਣਾ ਜੀ ਕਿ ਸਾਡੇ ਕੋਲੇ ਕੋਲਾ ਮੁੱਕ ਚੁੱਕਿਆ ਤੇ ਇਸ ਕਰਕੇ ਪੰਜਾਬ ਦੇ ਜਿੰਨੇ ਵੀ ਥਰਮਲ ਪਲਾਂਟ ਹੈ ਉਹਨਾਂ ਦੇ ਵਿੱਚੋਂ ਕਿਸੇ ਦੇ ਦੋ ਯੂਨਿਟ ਕਿਸੇ ਦੇ ਤਿੰਨ ਯੂਨਿਟ ਕੋਈ ਮੁਕੰਮਲ ਪੂਰੇ ਦੇ ਪੂਰਾ ਸਾਰੇ ਯੂਨਿਟ ਹੀ ਬੰਦ ਕਰ ਦਿੱਤੇ ਗਏ ਆ ਉਹ ਕਹਿੰਦੇ ਵੀ ਇਸ ਤੋਂ ਵੱਧ ਸਾਡੇ ਕੋਲੇ ਹੁਣ ਸਮਰੱਥਾ ਹੈ ਨਹੀਂ ਦੂਜੀ ਗੱਲ ਇਹ ਹੈਗੀ ਆ ਕਿ ਇਸ ਵਕਤ ਜੇ ਅਸੀਂ ਮਾਲ ਗੱਡੀਆਂ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਮਾਲ ਗੱਡੀਆਂ ਆਉਣੀਆਂ ਵੀ ਸ਼ੁਰੂ ਹੋ ਚੁੱਕੀਆਂ ਆ ਮੈਂ ਹੁਣੇ ਇੱਕ ਰਿਪੋਰਟ ਪੜ੍ਹ ਕੇ ਹਟਿਆ 97 ਦੇ ਕਰੀਬ ਪੰਜਾਬ ਦੇ ਵਿੱਚ ਮਾਲ ਗੱਡੀਆਂ ਆਈਆਂ ਤੇ ਗਈਆਂ ਕਹਿਣ ਦਾ ਭਾਵ ਇਹ ਵੀ ਕੋਲੇ ਦੀ ਕਿੱਲਤ ਆ ਜਿਹੜੀ ਉਹ ਥੋੜੇ ਕੁ ਚਿਰ ਬਾਅਦ ਸ਼ਾਇਦ ਦੂਰ ਵੀ ਹੋ ਜੇ ਜਾਂ ਦੂਰ ਕੀਤੀ ਵੀ ਜਾ ਰਹੀ ਹੋਵੇ ਪਰ ਪੰਜਾਬ ਦੀ ਸਰਕਾਰ ਨੇ ਗੱਲ ਕਹੀ ਸੀ ਕਿ ਆਉਂਦਣਾ ਵਿੱਚ ਭੁੱਖਾ ਹਨੇਰਾ ਛਾ ਸਕਦਾ ਕੇਂਦਰ ਦੀ ਸਰਕਾਰ ਨੇ ਕਹੀ ਸੀ ਕੋਲਾ ਆ ਨਹੀਂ ਸਕਦਾ ਜਿੰਨੀ ਦੇਰ ਤੱਕ ਸਵਾਰੀਆਂ ਵਾਲੀਆਂ ਗੱਡੀਆਂ ਨਹੀਂ ਆਉਣ ਦਿੰਦੇ ਪਰ ਹੁਣ ਪੰਜਾਬ ਦੇ ਵਿੱਚ ਕੱਟ ਲੱਗਣੇ ਸ਼ੁਰੂ ਹੋ ਚੁੱਕੇ ਆ ਯਾਨੀ ਕਿ ਪੰਜਾਬ ਦੇ ਲੋਕ ਮਾਨਸਿਕ ਤੌਰ ਦੇ ਉੱਤੇ ਤਿਆਰ ਰਹਿਣ ਵੀ ਤਿੰਨ ਜਾਂ ਚਾਰ ਘੰਟਿਆਂ ਵਾਸਤੇ ਕੱਟ ਆ ਜਿਹੜਾ ਉਹ ਹਰ ਰੋਜ਼ ਚੱਲਣਾ ਪੈਣਾ ਹੁਣ ਇਹਦੇ ਨਾਲ ਜਿਹੜੀਆਂ ਉਦਯੋਗਿਕ ਇਕਾਈਆਂ ਉਹਨਾਂ ਦਾ ਵੱਧ ਨੁਕਸਾਨ ਹੋਣ ਦੀ ਸੰਭਾਵਨਾ ਕਿਉਂਕਿ ਚਲੋ ਰਾਤ ਨੂੰ ਤਾਂ ਬਿਜਲੀ ਦੀ ਖਪਤ ਘੱਟ ਜਾਂਦੀ ਕਿਉਂਕਿ ਠੰਡ ਹੈਗੀ ਆ ਹੁਣ ਏਸੀ ਕੂਲਰ ਪੱਖਿਆਂ ਦੀ ਲੋੜ ਨੀਗੀ ਪਰ ਦਿਨ ਦੇ ਵੇਲੇ ਲੋੜ ਹੈਗੀ ਆ ਇਸ ਕਰਕੇ ਦਿਨ ਦੇ ਵੇਲੇ ਕੱਟ ਲਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਤਿੰਨ ਤੋਂ ਲੈ ਕੇ ਚਾਰ ਘੰਟੇ ਪੂਰੇ ਪੰਜਾਬ ਦੇ ਵਿੱਚ ਹਰ ਰੋਜ਼ ਕੱਟ ਲਾਉਣ ਦਾ ਪ੍ਰਬੰਧ ਕਰ ਦਿੱਤਾ ਗਿਆ ਪਰ ਜੇਕਰ ਜਿਵੇਂ ਕਹਿੰਦੇ ਵੀ ਮਾਲ ਗੱਡੀਆਂ ਤਾਂ ਆਈਆਂ ਪਰ ਕੋਲਾ ਨੀ ਲੈ ਕੇ ਆਈਆਂ ਜੇ ਪਰਿਸਥਿਤੀ ਇਹੀ ਰਹੀ ਤਾਂ ਫਿਰ ਹੋ ਸਕਦਾ ਇਹ ਤਿੰਨ ਚਾਰ ਘੰਟੇ ਵਾਲਾ ਜਿਹੜਾ ਕੱਟ ਆ ਇਹ ਅੱਠ ਨੌ ਘੰਟੇ ਜਾਂ ਛੇ ਸੱਤ ਘੰਟੇ ਵਾਲਾ ਕੱਟ ਵੀ ਬਣ ਜੇ
ਜੀ ਪਰ ਸਰ ਜਿਸ ਹਿਸਾਬ ਦੇ ਨਾਲ ਪਹਿਲਾਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਦੋ ਹਫ਼ਤਿਆਂ ਤੋਂ ਇਹੀ ਕਿਹਾ ਜਾ ਰਿਹਾ ਸੀ ਇੱਕ ਦਿਨ ਦਾ ਕੋਲਾ ਰਹਿ ਗਿਆ ਇੱਕ ਦਿਨ ਦਾ ਕੋਲਾ ਰਹਿ ਗਿਆ ਕਿਤੇ ਨਾ ਕਿਤੇ ਸਿਆਸਤ ਵੀ ਨਜ਼ਰ ਆ ਰਹੀ ਮਤਲਬ ਜਾਣ ਬੁੱਝ ਕੇ ਵੀ ਇਹ ਕੱਟ ਲਗਾਏ ਜਾ ਰਹੇ ਨੇ ਕਿ ਵਾਕਈ ਕੋਲਾ ਮੁੱਕ ਗਿਆ
ਦੇਖੋ ਆਪਾਂ ਇਹਦੇ ਬਾਬਤ ਸੌ ਫੀਸਦੀ ਤਾਂ ਅੰਦਾਜ਼ਾ ਨਹੀਂ ਲਾ ਸਕਦੇ ਵੀ ਭਾਈ ਇਹ ਜਾਣ ਬੁੱਝ ਕੇ ਕਹਿੰਦੇ ਆ ਜਾਂ ਇਹ ਗੱਲ ਸੱਚੀ ਵੀ ਆ ਪਰ ਗੱਲ ਇਹ ਵੀ ਜੋ ਖ਼ਬਰਾਂ ਦੇ ਰੂਪ ਦੇ ਵਿੱਚ ਆਉਂਦਾ ਆਪਾਂ ਤਾਂ ਉਸ ਗੱਲ ਨੂੰ ਮੰਨਦੇ ਹਾਂ ਉਹ ਭਾਵੇਂ ਇਹ ਖ਼ਬਰ ਪ੍ਰੀ ਪਲੈਨ ਤਰੀਕੇ ਨਾਲ ਹੋਵੇ ਜਾਂ ਉਸ ਉੱਤੇ ਸਿੱਧ ਆ ਰਹੀ ਹੋਵੇ ਖ਼ਬਰ ਪਰ ਗੱਲ ਇਹ ਹੈਗੀ ਹੈ ਜੀ ਕਿ ਪੰਜਾਬ ਦੇ ਵਿੱਚ ਕੋਲੇ ਦੀ ਕਿੱਲਤ ਤਾਂ ਹੈਗੀ ਆ ਉਹਦੇ ਲਈ ਦੁਖਦਾਈ ਪੱਖ ਇਹ ਹੈਗਾ ਵੀ ਸਾਡੀਆਂ ਸਰਕਾਰਾਂ ਦੇ ਵੱਲੋਂ ਕਦੇ ਅਗਾਊ ਪ੍ਰਬੰਧ ਨਹੀਂ ਕੀਤਾ ਗਿਆ ਅਸੀਂ ਹਮੇਸ਼ਾ ਆਈ ਤੇ ਲਾਈ ਦੇ ਵਿੱਚ ਯਕੀਨ ਰੱਖਣ ਵਾਲੇ ਲੋਕ ਆ ਤੁਸੀਂ ਦੇਖ ਲਓ ਸਾਡੀਆਂ ਸਰਕਾਰਾਂ ਨੂੰ ਜਾਂ ਕਿਤੇ ਵੀ ਹੋਰ ਦੇਖ ਲਓ ਇਹ ਆਪਾਂ ਨੂੰ ਆਈ ਤੇ ਲਾਈ ਵਾਲਾ ਸਿਲਸਿਲਾ ਜਿਹੜਾ ਉਹ ਜ਼ਿਆਦਾ ਪੁੱਗਦਾ ਵੀ ਹੈ ਤੇ ਸਾਨੂੰ ਜ਼ਿਆਦਾ ਇਹ ਚੰਗਾ ਵੀ ਲੱਗਦਾ ਹੈਗਾ ਸੋ ਜਿੰਨੀ ਕੁ ਚੀਜ਼ ਦੀ ਲੋੜ ਹੁੰਦੀ ਹੈ ਉਨੀ ਕੁ ਅਸੀਂ ਲੈ ਕੇ ਰੱਖ ਲੈਂਦੇ ਹਾਂ ਸੋ ਉਸ ਤੋਂ ਅਗਲੀ ਗੱਲ ਇਹ ਹੈਗੀ ਆ ਕਿ ਆਉਂਦੇ ਦਿਨਾਂ ਦੇ ਵਿੱਚ ਸੰਕਟ ਵੱਧ ਨਾ ਜਾਵੇ ਇਸ ਕਰਕੇ ਸੂਬਾਈ ਸਰਕਾਰ ਨੂੰ ਤੇ ਜਿਹੜੀਆਂ ਵੀ ਬਾਕੀ ਵੱਖ ਵੱਖ ਹੋਰ ਸਿਆਸੀ ਪਾਰਟੀਆਂ ਉਹਨਾਂ ਨੂੰ ਇਕੱਠੇ ਹੋ ਕੇ ਕੇਂਦਰ ਸਰਕਾਰ ਦੇ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਸਾਨੂੰ ਤਾਂ ਰਾਇਆਂ ਦੇਈ ਜਾਂਦੇ ਆ ਵੀ ਤੁਸੀਂ ਪਟੜੀਆਂ ਤੋਂ ਉੱਠ ਖੜੋ ਪਰ ਮਸਲਾ ਤਾਂ ਉਡੇ ਦਾ ਉਡਾ ਉਹਨਾਂ ਨੇ ਕਿਹੜਾ ਹਾਲੇ ਖੇਤੀ ਕਾਨੂੰਨ ਆ ਜਿਹੜੇ ਉਹ ਵਾਪਸ ਲੈ ਲਏ ਆ ਇਸ ਕਰਕੇ ਜਿਹੜੀਆਂ ਪੰਜਾਬ ਦੀਆਂ ਵੱਖ ਵੱਖ ਸਿਆਸੀ ਪਾਰਟੀਆਂ ਉਹਨਾਂ ਨੂੰ ਚਾਹੀਦਾ ਕਿ ਉਹ ਆਪਣੇ ਤੌਰ ਦੇ ਉੱਤੇ ਸੰਘਰਸ਼ ਵੱਢਣ ਤੇ ਸੰਘਰਸ਼ ਵੱਢ ਕੇ ਉਹ ਕੇਂਦਰ ਦੀ ਸਰਕਾਰ ਨੂੰ ਘੇਰਾ ਪਾਉਣ ਦਾ ਸਿਲਸਿਲਾ ਸ਼ੁਰੂ ਕਰ ਦੇਣ
ਜੀ ਤੇ ਸਰ ਜਿਵੇਂ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੋਇਆ ਕਿ 5 ਨਵੰਬਰ ਨੂੰ ਚੱਕਾ ਜਾਮ ਹੋਏਗਾ ਤੇ ਉਹਨੂੰ ਸਫਲ ਬਣਾਉਣ ਦੇ ਲਈ ਯਤਨ ਸ਼ੁਰੂ ਹੋ ਗਏ ਨੇ ਜੀ
ਬਿਲਕੁਲ ਜੀ ਪੰਜਾਬ ਦੀਆਂ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਉਹ ਇਕਜੁੱਟ ਹੋਈਆਂ ਵੈਸੇ ਤਾਂ ਚਲੋ ਇਕਜੁੱਟ ਸੀਗੀਆਂ ਇੱਕੜ ਦੁੱਕੜਾ ਜਿਹੜੀਆਂ ਉਰੇ ਪਰੇ ਵੱਖ ਵੱਖ ਖਿਆਲਾਂ ਕਰਕੇ ਵੱਖ ਵੱਖ ਵਿਚਾਰਾਂ ਕਰਕੇ ਸੀਗੀਆਂ ਪਰ ਪਤਾ ਇਹ ਲੱਗਾ ਹੈਗਾ ਕਿ ਆਉਂਦੇ ਦਿਨਾਂ ਦੇ ਵਿੱਚ ਜਿਹੜੀ 5 ਤਰੀਕ ਨੂੰ ਇਹਨਾਂ ਦੇ ਵੱਲੋਂ ਉਲੀਕਿਆ ਗਿਆ ਜੀ ਕਿ ਅਸੀਂ ਚੱਕਾ ਜਾਮ ਕਰਨਾ ਹੈਗਾ ਪੂਰੇ ਭਾਰਤ ਦੇ ਵਿੱਚ ਇਹਦੇ ਮੱਦੇਨਜ਼ਰ ਇੱਕ ਨਵੀਂ ਗੱਲ ਆਈ ਹੈ ਜੀ ਕਿ ਜਿੰਨੀਆਂ ਸਿਆਸੀ ਪਾਰਟੀਆਂ ਉਹ ਭਾਵੇਂ ਹਰਿਆਣੇ ਦੀਆਂ ਕਿਸਾਨ ਜਥੇਬੰਦੀਆਂ ਹੋਣ ਭਾਵੇਂ ਗੁਜਰਾਤ ਦੀਆਂ ਭਾਵੇਂ ਯੂਪੀ ਦੀਆਂ ਭਾਵੇਂ ਮੱਧ ਪ੍ਰਦੇਸ਼ ਦੀਆਂ ਉਹ ਹੁਣ ਇਕਜੁੱਟ ਹੋਣ ਦੇ ਵੱਲ ਵੱਧ ਰਹੀਆਂ ਤੇ ਪੰਜਾਬ ਦੇ ਵਿੱਚ 5 ਤਰੀਕ ਨੂੰ ਚੱਕਾ ਜਾਮ ਕਰਨ ਦੇ ਲਈ ਉਹਨਾਂ ਦੇ ਵੱਲੋਂ ਦਿਨ ਰਾਤ ਦੇ ਯਤਨ ਸ਼ੁਰੂ ਕਰ ਦਿੱਤੇ ਗਏ ਆ ਕਿਉਂਕਿ ਜਦੋਂ ਕੋਈ ਵੀ ਬੰਦ ਦਾ ਸੱਦਾ ਦੇਣਾ ਹੋਵੇ ਉਹਦੇ ਲਈ ਪਹਿਲਾਂ ਯੋਜਨਾ ਘੜਨੀ ਪੈਂਦੀ ਹੈ ਵੀ ਕਿਤੇ ਕੋਈ ਅਣਸੁਖਾਵੀ ਸਥਿਤੀ ਵੀ ਨਾ ਪੈਦਾ ਹੋਵੇ ਸਾਡਾ ਟਾਰਗੇਟ ਕੀ ਆ ਅਸੀਂ ਕੀ ਕਰਨਾ ਕਿੱਥੇ ਕਿੱਥੇ ਬਹਿਣਾ ਕਿਵੇਂ ਕਿਵੇਂ ਬਹਿਣਾ ਕਿਵੇਂ ਸਫਲ ਬਣਾਉਣਾ ਕਿਉਂਕਿ ਅਗਲੇ ਦਿਨ ਪ੍ਰਭਾਵ ਇਹ ਵੀ ਹੋਣਾ ਚਾਹੀਦਾ ਕਿ ਚੱਕਾ ਜਾਮ ਸਫਲ ਰਿਹਾ ਨਹੀਂ ਤਾਂ ਬਹੁਤੀ ਵਾਰ ਖ਼ਬਰਾਂ ਇਹ ਆਉਂਦੀਆਂ ਕਿ ਚੱਕਾ ਜਾਮ ਨੂੰ ਮਿਲਿਆ ਰਲਵਾਂ ਮਿਲਵਾਂ ਹੁੰਗਾਰਾ ਜਾਂ ਚੱਕਾ ਜਾਮ ਨਹੀਂ ਹੋਇਆ ਸਫਲ ਸੋ ਇਸ ਕਰਕੇ ਪੂਰੇ ਭਾਰਤ ਦੇ ਵਿੱਚ ਚੱਕਾ ਜਾਮ ਕਰਨ ਦੇ ਲਈ ਵੱਧ ਮਿਹਨਤ ਦੀ ਵੀ ਲੋੜ ਹੈਗੀ ਆ ਤੇ ਇਹ ਸਾਰਾ ਕੁਝ ਤਾਂ ਕਰਕੇ ਕਰਨਾ ਪੈ ਰਿਹਾ ਕਿਉਂਕਿ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦੇ ਅੰਦੋਲਨ ਦੇ ਨਾਲ ਕੰਨ ਤੇ ਜੂ ਨਹੀਂ ਸਰਕੀ ਕੇਂਦਰ ਦੀ ਸਰਕਾਰ ਦੇ ਇਸ ਕਰਕੇ 6-7 ਘੰਟੇ ਦਾ ਚੱਕਾ ਜਾਮ ਆ ਜਿਹੜਾ ਉਹ 5 ਨਵੰਬਰ ਨੂੰ ਹੋਣਾ ਤਾਂ ਜੋ ਮੋਦੀ ਸਰਕਾਰ ਨੂੰ ਪਤਾ ਲੱਗੇ ਕਿ ਹੁਣ ਸਾਰੇ ਦੇਸ਼ 'ਚ ਕਿਸਾਨ ਇਕਜੁੱਟ ਹੈਗੇ ਆ
ਜੀ ਸਰ ਦੁਸਹਿਰਾ ਨੰਗੇ ਨੂੰ ਕਾਫੀ ਦਿਨ ਹੋ ਗਏ ਨੇ ਪਰ ਜਿਹੜਾ ਆਪਾਂ ਪਹਿਲਾਂ ਵੀ ਖ਼ਬਰ ਸਾਂਝੀ ਕੀਤੀ ਸੀ ਇਸ ਪ੍ਰੋਗਰਾਮ ਦੇ ਵਿੱਚ ਕਿ ਦੁਸਹਿਰੇ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਵਾਲੇ ਜਿਹੜੇ ਪੁਤਲੇ ਨੇ ਉਹ ਵਧੇਰੇ ਫੂਕੇ ਗਏ ਨੇ ਸੋ ਇਹ ਜਿਹੜਾ ਮੁੱਦਾ ਹੈ ਇਹ ਠੰਡਾ ਪੈਣ ਦਾ ਨਾਂ ਨੀ ਲੈ ਰਿਹਾ ਹੁਣ ਬਿਹਾਰ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਨੇ ਉਹਦੇ ਵਿੱਚ ਵੀ ਇਹ ਮੁੱਦਾ ਕਾਫੀ ਛਾਇਆ ਹੋਇਆ
ਦੇਖੋ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਜੋ ਐਤਕੀ ਮੋਦੀ ਦੇ ਜਾਂ ਅੰਬਾਨੀਆਂ ਤੇ ਅਡਾਨੀਆਂ ਦੇ ਪੁਤਲੇ ਦੁਸਹਿਰੇ ਦੇ ਮੌਕੇ ਫੂਕੇ ਗਏ ਆ ਇਹ ਕੋਈ ਮੈਨੂੰ ਹੈਰਾਨ ਕਰਨ ਦੀ ਗੱਲ ਨਹੀਂ ਜਾਂਦੀ ਉਹਦਾ ਕਾਰਨ ਇਹ ਹੈਗਾ ਕਿਉਂਕਿ ਇਸ ਵਕਤ ਦੇਸ਼ ਦੇ ਲੋਕਾਂ ਦੇ ਵਿੱਚ ਖਾਸ ਕਰਕੇ ਕਿਸਾਨਾਂ ਦੇ ਵਿੱਚ ਜਿੰਨਾ ਗੁੱਸਾ ਹੈਗਾ ਉਹਨਾਂ ਗੁੱਸਾ ਕਦੇ ਪਹਿਲਾਂ ਪੈਦਾ ਹੋਇਆ ਨੀਗਾ ਹੋਇਆ ਵੀ ਆ ਪਰ ਉਹ ਇਸ ਕਦਰ ਸੜਕਾਂ ਦੇ ਉੱਤੇ ਨਹੀਂ ਆਇਆ ਜਦੋਂ ਵੀ ਕੋਈ ਧਿਰ ਜਦੋਂ ਵੀ ਕੋਈ ਕਹਿੰਦੇ ਜਥੇਬੰਦੀ ਜਾਂ ਕੋਈ ਵੀ ਜਿਹੜਾ ਅੰਦੋਲਨ ਸ਼ੁਰੂ ਹੁੰਦਾ ਉਹਦਾ ਜਿਹੜਾ ਮਕਸਦ ਹੁੰਦਾ ਜੇਕਰ ਉਸ ਮਕਸਦ ਦੇ ਵੱਲ ਖਿਆਲ ਹੀ ਨਾ ਕਰੇ ਸਰਕਾਰ ਉਹ ਟਿੱਚ ਜਾਣੇ ਤਾਂ ਲੋਕਾਂ ਦਾ ਗੁੱਸਾ ਹੋਰ ਭਖ ਜਾਂਦਾ ਜਿਵੇਂ ਕਿ ਹੁਣ ਭਖਿਆ ਹੋਇਆ ਹੁਣ ਜਦੋਂ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੁਸਹਿਰੇ ਦੇ ਮੌਕੇ ਪੁਤਲੇ ਫੂਕੇ ਗਏ ਰਾਵਣ ਦੀ ਥਾਂ ਤੇ ਇਸ ਗੱਲ ਦੇ ਉੱਤੇ ਬੜਾ ਵੱਡਾ ਰੌਲਾ ਵੀ ਪਾ ਰਹੀ ਹੈ ਉਹ ਕਹਿੰਦੇ ਜੀ ਕਿ ਸਾਡੇ ਇਤਿਹਾਸਕ ਤਿਉਹਾਰ ਦੀ ਮਾਨਤਾ ਨੂੰ ਸੱਟ ਮਾਰੀ ਗਈ ਹੈ। ਇਹ ਤਾਂ ਜੀ ਕੁਝ ਸ਼ਰਾਰਤੀ ਲੋਕਾਂ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖਲਨਾਇਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਨੇ ਕਿਹਾ ਜੀ ਕਿ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਬਿਲਕੁਲ ਕੁਤਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਹੁਣ ਜਿਹੜਾ ਇਹ ਇੱਥੇ ਬਣਾਏ ਗਏ ਪੁਤਲੇ ਫੂਕੇ ਗਏ ਆ, ਇਹ ਬਿਹਾਰ ਦੇ ਵਿੱਚ ਵੀ ਇੱਕ ਚੋਣ ਮੁੱਦਾ ਬੜਾ ਵੱਡਾ ਬਣ ਗਿਆ। ਹੁਣ ਰਾਹੁਲ ਗਾਂਧੀ ਹੋਰਾਂ ਨੇ ਕੱਲ੍ਹ ਇੱਕ ਰੈਲੀ ਦੇ ਵਿੱਚ ਬਿਹਾਰ ਦੇ ਵਿੱਚ ਸੰਬੋਧਨ ਕੀਤਾ। ਉਹ ਕਹਿੰਦੇ ਜੀ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੇ ਉਹਨਾਂ ਦੇ ਰਾਵਣ ਦੀ ਥਾਂ ਦੇ ਉੱਤੇ ਪੁਤਲੇ ਬਣਾ ਬਣਾ ਕੇ ਫੂਕੇ ਜਾ ਰਹੇ ਆ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਹ ਸਾਡੇ ਲਈ ਅਚੰਭੇ ਦੀ ਗੱਲ ਵੀ ਹੈ, ਇੱਦਾਂ ਹੋਣਾ ਵੀ ਨਹੀਂ ਸੀ ਚਾਹੀਦਾ, ਪਰ ਲੋਕ ਗੁੱਸੇ ਦੇ ਵਿੱਚ ਆ ਤੇ ਲੋਕਾਂ ਦੇ ਗੁੱਸੇ ਨੂੰ ਪੜ੍ਹਨਾ ਤੇ ਸਮਝਣਾ ਚਾਹੀਦਾ। ਮਤਲਬ ਇਹ ਆ ਵੀ ਪੰਜਾਬ ਦੀਆਂ ਗੱਲਾਂ ਜਿਹੜੀਆਂ ਉਹ ਬਿਹਾਰ ਦੇ ਵਿੱਚ ਚੋਣ ਮੁੱਦਾ ਬਣ ਰਹੀਆਂ। ਜਿਹੜੀ ਟਾਂਡੇ ਦੇ ਵਿੱਚ ਇੱਕ 6 ਸਾਲ ਦੀ ਬੱਚੀ ਜਲਾਲਪੁਰ ਪਿੰਡ ਦੀ, ਜਿਹਦੀ ਜਬਰਜਨਾਹ ਕਰਕੇ ਪੱਤ ਲੁੱਟ ਕੇ ਉਹਨੂੰ ਸਾੜ ਦਿੱਤਾ ਗਿਆ, ਇਹ ਵੀ ਮੁੱਦਾ ਬਿਹਾਰ ਦੀਆਂ ਚੋਣਾਂ ਦੇ ਵਿੱਚ ਬਣਿਆ। ਬਿਹਾਰ ਦੇ ਵਿੱਚ ਇਸ ਮੁੱਦੇ ਦੇ ਉੱਤੇ ਵੀ ਗੱਲਬਾਤ ਛਿੜੀ ਹੈ। ਸੋ ਉੱਥੇ ਵੀ ਇਹ ਗੱਲ ਕਹੀ ਗਈ ਹੈ ਜੀ ਕਿ ਦੇਖੋ ਉੱਥੇ ਭਾਜਪਾ ਨੇ ਮੁੱਦਾ ਬਣਾਇਆ ਕਿ ਜੀ ਆਹ ਦੇਖੋ ਪੰਜਾਬ ਦੇ ਵਿੱਚ ਕੀ ਹੋ ਰਿਹਾ, ਤੇ ਕਾਂਗਰਸ ਨੇ ਮੁੱਦਾ ਬਣਾਇਆ ਉੱਥੇ ਬਿਹਾਰ ਦੇ ਵਿੱਚ ਵੀ ਯੂਪੀ ਦੇ ਹਾਥਰਸ ਦੇ ਵਿੱਚ ਕੀ ਹੋ ਰਿਹਾ। ਮਤਲਬ ਇਹ ਸਾਰੀ ਰਾਜਨੀਤੀ ਹੈ, ਇੱਕ ਦੂਜੇ ਦੀ ਪਿੱਠ ਲਵਾਉਣ ਦੀਆਂ ਕੋਸ਼ਿਸ਼ਾਂ ਹੈਗੀ।
ਜੀ ਬਿਲਕੁਲ ਸਹੀ ਸਰ, ਮੁੱਦੇ ਦੇ ਉੱਪਰ ਹਮੇਸ਼ਾ ਮੁੱਦਾ ਭਾਰੂ ਪੈਂਦਾ ਹੁੰਦਾ ਹੈ। ਆਪਾਂ ਵੀ ਇਹ ਖਬਰਾਂ ਜਿਹੜੀਆਂ ਪਹਿਲਾਂ ਸਾਂਝੀਆਂ ਕਰਦੇ ਰਹੇ ਹਾਂ ਕਿ ਜਦੋਂ ਕਿਸਾਨ ਅੰਦੋਲਨ ਹਾਲੇ ਨਹੀਂ ਸੀ ਭਖਿਆ ਜਾਂ ਜਦੋਂ ਇਹਦੀ ਚਰਚਾ ਨਹੀਂ ਸੀ, ਉਸ ਤੋਂ ਪਹਿਲਾਂ ਸੁਮੇਧ ਸੈਣੀ ਦਾ ਜਿਹੜਾ ਮੁੱਦਾ ਹੈ ਉਹ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਸੀ, ਪਰ ਉਸ ਤੋਂ ਬਾਅਦ ਹੌਲੀ 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 ਸੁਮੇਧ ਸੈਣੀ ਉਹਨਾਂ ਦਾ ਨਾਂ ਜਿਹੜਾ ਉਹ ਥੋੜਾ ਜਿਹਾ ਪਾਸੇ ਹੁੰਦਾ ਗਿਆ ਤੇ ਕਿਸਾਨ ਅੰਦੋਲਨ ਜਿਹੜਾ ਆ ਇਹ ਮੁੱਦਾ ਮੂਹਰੇ ਆਉਂਦਾ ਗਿਆ। ਪਰ ਹੁਣ ਫੇਰ ਤੋਂ ਸੁਮੇਧ ਸੈਣੀ ਦਾ ਨਾਂ ਜਿਹੜਾ ਉਹ ਚਰਚਾ ਦੇ ਵਿੱਚ ਹੈ, ਕਿਉਂਕਿ ਹੁਣ ਜਿਹੜਾ ਪੀੜਤ ਪਰਿਵਾਰ ਹੈ ਉਹਨੇ ਮੰਗ ਕੀਤੀ ਹੈ ਕਿ ਸੁਮੇਧ ਸੈਣੀ ਨੂੰ ਹਿਰਾਸਤ ਚ ਲੈ ਕੇ ਤੇ ਫੇਰ ਪੁੱਛਗਿੱਛ ਕੀਤੀ ਜਾਏ।
ਹਾਂ ਬਿਲਕੁਲ ਜੀ, ਦੇਖੋ ਸੁਮੇਧ ਸੈਣੀ ਦੀ ਕੱਚੀ ਜ਼ਮਾਨਤ ਹੋਈ ਵੀ ਆ ਤੇ ਉਹਨੇ ਪੱਕੀ ਜ਼ਮਾਨਤ ਦੇ ਲਈ ਤੇ ਧਾਰਾ 302 ਦੇ ਤਹਿਤ ਜਿਹੜਾ ਪਰਚਾ ਦਰਜ ਹੋਇਆ ਇਹਨੂੰ ਰੱਦ ਕਰਵਾਉਣ ਦੇ ਲਈ ਤੇ ਮਾਣਯੋਗ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਹੋਈ ਹੈ। ਕੱਲ ਅਦਾਲਤ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਜੀ ਕਿ ਅਗਲੇ ਮਹੀਨੇ ਦੀ 1 ਤਰੀਕ ਦਿੱਤੀ ਗਈ ਹੈ ਵੀ ਉਦੋਂ ਇਸ ਮਾਮਲੇ ਦੇ ਉੱਤੇ ਸੁਣਵਾਈ ਹੋਊਗੀ, ਪਰ ਉਹਦੀ ਕੋਸ਼ਿਸ਼ ਇਹ ਹੈਗੀ ਹੈ ਕਿ ਮੈਨੂੰ ਪੱਕੀ ਜ਼ਮਾਨਤ ਮਿਲ ਜੇ ਤੇ ਨਾਲੇ ਮੇਰੀ ਜਿਹੜੀ 302 ਧਾਰਾ ਪਰਚੇ ਦੇ ਵਿੱਚੋਂ ਉਹ ਵੀ ਹਟ ਜੇ, ਉਹਦੀਆਂ ਕੋਸ਼ਿਸ਼ਾਂ ਦੇ ਵਿੱਚ ਇਹ ਗੱਲ ਸ਼ਾਮਲ ਹੈਗੀ। ਪਰ ਉਸ ਤੋਂ ਅਗਲੀ ਗੱਲ ਇਹ ਹੈਗੀ ਹੈ ਕਿ ਕੱਲ ਜਿਹੜਾ ਪੀੜਤ ਪਰਿਵਾਰ ਆ ਹੈਗਾ, ਜਿਹੜਾ ਕਿ ਬਲਵੰਤ ਸਿੰਘ ਮੁਲਤਾਨੀ ਦੇ ਪਰਿਵਾਰਕ ਮੈਂਬਰ ਆ, ਜਿਹੜੇ ਬਲਵੰਤ ਸਿੰਘ ਦੇ ਨਾਲ 29 ਸਾਲ ਪਹਿਲਾਂ ਕਹਿ ਰਟਾਇਆ ਗਿਆ, ਜਿਹਦੇ ਉੱਤੇ ਤਸ਼ੱਦਦ ਬੇਹੱਦ ਕੀਤਾ ਗਿਆ, ਜਿਹਦੀ ਲਾਸ਼ ਨੂੰ ਖੁਰਦ ਬੁਰਦ ਕਰਨ ਦੀਆਂ ਗੱਲਾਂ ਵੀ ਸਮੇਂ ਸਮੇਂ ਤੇ ਸਾਹਮਣੇ ਆਈਆਂ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਇਹ ਗੱਲ ਕਹੀ ਆ ਕਿ ਸੁਮੇਧ ਸੈਣੀ ਨੂੰ ਏਦਾਂ ਅਦਾਲਤ ਨਾ ਫਿਰਨ ਦਿਓ। ਉਹਨਾਂ ਨੇ ਇਹ ਮੰਗ ਕੀਤੀ ਹੈ ਜੀ ਕਿ ਸੁਮੇਧ ਸੈਣੀ ਕਦੇ ਆਉਂਦਾ ਮਟੌਰ ਥਾਣੇ ਦੇ ਵਿੱਚ ਐਸ ਆਈ ਟੀ ਦੇ ਮੂਹਰੇ ਪੇਸ਼ ਹੁੰਦਾ, ਕਦੇ ਨਹੀਂ ਹੁੰਦਾ, ਕਦੇ ਕਹਿ ਦਿੰਦਾ ਮੇਰੀ ਸਿਹਤ ਢਿੱਲੀ ਆ, ਕਦੇ ਕਹਿ ਦਿੰਦਾ ਆ ਜਾਂਦਾ ਅਗਲੀ ਤਰੀਕ ਦੇ ਉੱਤੇ। ਇਸ ਬੰਦੇ ਦੇ ਏਦਾਂ ਕਾਬੂ ਨਹੀਂ ਆਉਣਾ ਗਾ, ਇਹਨੂੰ ਹਿਰਾਸਤ ਦੇ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾਵੇ, ਹਿਰਾਸਤ ਦੇ ਵਿੱਚ ਇਹਨੂੰ ਰੱਖ ਕੇ ਇਹ ਗੱਲ ਪੁੱਛੀ ਜਾਵੇ ਜੀ ਕਿ ਅਤੀਤ ਦੇ ਵਿੱਚ ਤੂੰ ਕੀ ਕੁਝ ਕੀਤਾ, ਬਲਵੰਤ ਸਿੰਘ ਮੁਲਤਾਨੀ ਦੇ ਉੱਤੇ ਕਿਉਂ ਅਤਿਆਚਾਰ ਕੀਤਾ, ਨਹੀਂ ਤਾਂ ਇਹ ਦੇ ਕੇ 15 ਮਿੰਟ ਜਵਾਬ ਫੇਰ ਤੁਰ ਜਾਂਦਾ, ਫਿਰ ਆਉਂਦਾ, ਫਿਰ ਚਲਾ ਜਾਂਦਾ। ਵੀ ਏਦਾਂ ਨਾ ਤਾਂ ਕਿਸੇ ਤਣ ਪੱਤਣ ਕਾਰਵਾਈ ਲੱਗਣੀ ਆ ਤੇ ਨਾ ਕੋਈ ਆਸ ਹੈਗੀ ਆ। ਸੋ ਪੀੜਤ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਆ ਕਿ ਸੈਣੀ ਨੂੰ ਹਿਰਾਸਤ ਦੇ ਵਿੱਚ ਅੱਜ ਹੀ ਲਿਆ ਜਾਵੇ ਤੇ ਉਹਨਾਂ ਦੇ ਕੋਲੋਂ ਹਿਰਾਸਤ ਦੇ ਵਿੱਚ ਰੱਖ ਕੇ ਪੁੱਛਗਿੱਛ ਕੀਤੀ ਜਾਵੇ।
ਜੀ ਸਰ, ਹਮੇਸ਼ਾ ਇਹ ਕਿਹਾ ਜਾਂਦਾ ਕਾਨੂੰਨ ਹਰੇਕ ਦੇ ਲਈ ਬਰਾਬਰ ਹੁੰਦਾ, ਚਾਹੇ ਕੋਈ ਆਮ ਬੰਦਾ ਹੋਏ ਖਾਸ ਹੋਏ, ਪਰ ਭਾਰਤ ਦੇ ਵਿੱਚ ਕਿਤੇ ਨਾ ਕਿਤੇ ਇਹ ਬਰਾਬਰਤਾ ਦੇਖਣ ਨੂੰ ਨਹੀਂ ਮਿਲਦੀ। ਖਾਸ ਬੰਦੇ ਦੇ ਲਈ ਕਾਨੂੰਨ ਹੋਰ ਤਰ੍ਹਾਂ ਦੇ ਨੇ, ਆਮ ਬੰਦੇ ਦੇ ਲਈ ਕਾਨੂੰਨ ਹੋਰ ਤਰ੍ਹਾਂ ਦੇ ਨੇ, ਏਦਾਂ ਕਿਉਂ? ਮਤਲਬ ਹਮੇਸ਼ਾ ਇੱਕੋ ਤਰ੍ਹਾਂ ਦੇ ਨਾਲ ਹਰੇਕ ਬੰਦੇ ਨਾਲ ਵਤੀਰਾ ਕਿਉਂ ਨਹੀਂ ਕੀਤਾ ਜਾਂਦਾ ਜੇਕਰ ਕਿਸੇ ਨੇ ਗਲਤੀ ਕੀਤੀ ਹੋਵੇ ਤਾਂ?
ਦੇਖੋ ਗੱਲ ਤਾਂ ਇਹ ਹੈਗੀ ਆ ਕਿ ਹੋਣਾ ਤਾਂ ਕਾਨੂੰਨ ਬਰਾਬਰ ਹੀ ਚਾਹੀਦਾ, ਕਾਨੂੰਨ ਦੀ ਤਕੜੀ ਆ ਜਿਹੜੀ ਉਹ ਤਾਂ ਬਰਾਬਰ ਤੋਲਣ ਦੀ ਗੱਲ ਕਰਦੀ ਆ, ਪਰ ਜਿਹੜੇ ਅੱਗੋਂ ਕਾਨੂੰਨ ਦੇ ਰਾਖੇ ਆ ਭਾਵੇਂ ਉਤਲਿਆਂ ਤੋਂ ਲੈ ਕੇ ਹੇਠਲੇ ਪੱਧਰ ਤੱਕ ਜਿਹਦੀ ਮਰਜ਼ੀ ਗੱਲ ਕਰ ਲਈਏ, ਵੀ ਉਹਨਾਂ ਵੱਲ ਦੇਖ ਕੇ ਤਾਂ ਇਉਂ ਲੱਗਦਾ ਵੀ ਕਾਨੂੰਨ ਦੇ ਨਾਂ ਦੇ ਉੱਤੇ ਦੁਕਾਨਦਾਰੀ ਚਲਾਈ ਆ ਉਹਨਾਂ ਨੇ। ਤੁਸੀਂ ਜਦੋਂ ਅਦਾਲਤ ਦੇ ਵਿੱਚ ਜਾਂਦੇ ਆ ਉਦੋਂ ਭਰਮ ਭੁਲੇਖੇ ਸਭ ਤਰ੍ਹਾਂ ਦੇ ਨਿਕਲ ਜਾਂਦੇ ਆ ਵੀ ਭਾਈ ਮੈਨੂੰ ਇੱਥੇ ਇਨਸਾਫ਼ ਮਿਲਣਾ ਕਿ ਨਹੀਂ ਮਿਲਣਾ। ਅਸਲ ਦੇ ਵਿੱਚ ਸਾਡੀ ਕਾਨੂੰਨੀ ਜਿਹੜੀ ਪ੍ਰਕਿਰਿਆ ਉਹ ਇੰਨੀ ਕੁ ਗੁੰਝਲਦਾਰ ਆ, ਉਹਦੇ ਚ ਇੰਨੀਆਂ ਤੇ ਤੋਰ ਮੋਰੀਆਂ ਹੈਗੀਆਂ ਵੀ ਬੰਦਾ ਚਾਹੁੰਦਾ ਹੋਇਆ ਵੀ ਇਨਸਾਫ਼ ਤੋਂ ਵਿਰਵਾ ਹੋ ਜਾਂਦਾ, ਇਨਸਾਫ਼ ਉਹਨੂੰ ਮਿਲਦਾ ਨੀਗਾ ਵੇਲੇ ਚ। ਹੁਣ ਮੰਨ ਲਓ ਅੱਜ ਕੋਈ ਤਾਰਾ ਹੋਇਆ ਤੇ ਇਹਦੇ ਜਿਹੜੇ ਕੇਸ ਆ ਇਹ ਚੱਲੀ ਜਾਣਾ 15-20 ਸਾਲ, 15-20 ਸਾਲਾਂ ਦੇ ਵਿੱਚ ਜਿਹੜਾ ਬੰਦਾ ਕੇਸ ਲੜਨ ਲੱਗਾ, ਜਿਹੜਾ ਇਨਸਾਫ਼ ਭਾਲਦਾ ਉਹਦਾ ਜੋਸ਼ ਵੀ ਮੱਠਾ ਪੈ ਜਾਂਦਾ, ਜਿਹੜਾ ਕਸੂਰਵਾਰ ਪਰਿਵਾਰ ਹੁੰਦਾ ਉਹਦੇ ਕੋਲੇ 100 ਤਰੀਕੇ ਬਚਣ ਦੇ ਨਿਕਲੇ ਆਉਂਦੇ ਆ, ਉਹ ਸਮਝੌਤੇ ਦੀ ਵੀ ਕੋਸ਼ਿਸ਼ ਕਰਦਾ, ਉਹ ਦਬਾਅ ਵੀ ਬਣਾਉਂਦਾ, ਉਹ ਗਵਾਹ ਵੀ ਮੁਕਰਾਉਂਦਾ, ਉਹ ਪੈਸੇ ਸੋ ਇਹ ਅਸਲ ਦੇ ਵਿੱਚ ਜਿਹੜੇ ਲੋਕ ਸਾਧਨ ਸੰਪੰਨ ਆ ਇਹ ਉਹਨਾਂ ਦੇ ਲਈ ਹੋਰ ਕਾਨੂੰਨ ਆ ਤੇ ਆਪਣੇ ਵਰਗੇ ਜਿਹੜੇ ਮਾਤਰ ਲੋਕ ਆ ਉਹਨਾਂ ਵਾਸਤੇ ਹੋਰ ਕਾਨੂੰਨ ਆ ਜਦੋਂ ਮੈਂ ਦੇਖਦਾ ਵੀ ਪਾਰਲੀਮੈਂਟ ਦੇ ਵਿੱਚ 30% ਤੋਂ ਵੱਧ ਲੋਕ ਆ ਜਿਹੜੇ ਉਹ ਇਹਨਾਂ ਦੇ ਉੱਤੇ ਵੱਖ ਵੱਖ ਤਰ੍ਹਾਂ ਦੇ ਪਰਚੇ ਦਰਜ ਆ ਉਹਨਾਂ ਦੇ ਵਿੱਚੋਂ ਕਈਆਂ ਦੇ ਉੱਤੇ ਤਾਂ ਰੇਪ ਦੇ ਵੀ ਆ ਕਈਆਂ ਦੇ ਉੱਤੇ ਕਤਲ ਜਾਂ ਇਰਾਦਾ ਕਤਲ ਦੇ ਵੀ ਆ ਕਈਆਂ ਦੇ ਉੱਤੇ 420 ਦੇ ਵੀ ਆ ਕਈਆਂ ਦੇ ਉੱਤੇ ਖੁਦਕੁਸ਼ੀ ਕਰਨ ਦੇ ਲਈ ਮਜਬੂਰ ਕਰਵਾਉਣ ਦੇ ਵੀ ਆ ਸੋ ਉਹਨਾਂ ਲੋਕਾਂ ਨੂੰ ਜਦੋਂ ਅਸੀਂ ਜਿਤਾ ਕੇ ਭੇਜਦੇ ਹਾਂ ਤਾਂ ਮਤਲਬ ਫਿਰ ਇਹਦਾ ਕੋਈ ਨਿਕਲਦਾ ਵੀ ਅਸੀਂ ਸਾਰੇ ਇੱਕ ਬਰਾਬਰ ਹੀ ਹਾਂ ਸਾਡੀ ਸੋਚ ਆ ਜਿਹੜੀ ਉਹ ਨਹੀਂ ਹਾਲੇ ਡਿਵੈਲਪ ਹੋਈ ਜਦੋਂ ਸਾਡੀ ਸੋਚ ਵਿਕਸਿਤ ਹੋ ਗਈ ਉਦੋਂ ਸ਼ਾਇਦ ਸਾਨੂੰ ਇਨਸਾਫ਼ ਵੀ ਮਿਲਣ ਲੱਗ ਜਾਵੇ
ਬਿਲਕੁਲ ਸਹੀ ਸਰ ਪੰਜਾਬ ਦਾ ਪਿੰਡ ਹੈ ਕਰਨ ਸਿੰਘ ਕਲਾਂ ਅੱਜ ਕੱਲ੍ਹ ਉੱਥੋਂ ਦੀ ਪੰਚਾਇਤ ਬਹੁਤ ਚਰਚਾ ਦੇ ਵਿੱਚ ਹੈ ਕਹਿੰਦੇ ਵੀ ਪੰਚਾਇਤ ਨੇ ਉਹ ਕਰ ਦਿਖਾਇਆ ਜੋ ਸਰਕਾਰਾਂ ਹਾਲੇ ਤੱਕ ਨਹੀਂ ਕਰ ਸਕੀਆਂ ਸੀ ਕੀ ਕੀਤਾ ਜੀ ਪੰਚਾਇਤ ਨੇ
ਦੇਖੋ ਜੀ ਪੰਜਾਬ ਦੇ ਵਿੱਚ ਲਗਭਗ 13,000 ਪਿੰਡ ਆ ਕਈ ਪਿੰਡ ਆ ਜਿਹੜੇ ਉੱਥੋਂ ਦੀਆਂ ਪੰਚਾਇਤਾਂ ਬਹੁਤ ਚੰਗੀਆਂ ਪਰ ਬਹੁਤੇ ਪਿੰਡਾਂ ਦੀਆਂ ਪੰਚਾਇਤਾਂ ਉਹੀ ਅਕਾਲੀ ਤੇ ਉਹੀ ਕਾਂਗਰਸੀ ਸਾਡੇ ਤੇ ਕਾਂਗਰਸੀਆਂ ਨੇ ਪਰਚੇ ਦਰਜ ਕਰਵਾ ਤੇ ਸਾਡੇ ਤੇ ਅਕਾਲੀਆਂ ਨੇ ਕਰਵਾ ਤੇ ਉਹ ਪਖੰਡਵਾਦੀ ਚੱਲੀ ਜਾਂਦੀ ਹੈ
ਜੀ
ਪਰ ਜਿਹੜੇ ਵੀ ਪਿੰਡਾਂ ਨੂੰ NRI ਭੈਣਾਂ ਵੀਰਾਂ ਨੇ ਸੋਹਣਾ ਬਣਾਉਣ ਦੀ ਕੋਸ਼ਿਸ਼ ਕੀਤੀ ਆਪੋ ਆਪਣੇ ਪਿੰਡਾਂ ਨੂੰ ਉਹਨਾਂ ਨੂੰ ਵੀ ਸਲਾਮ ਕਰਨੀ ਬਣਦੀ ਆ ਤੇ ਜਿਹੜੀਆਂ ਪੰਚਾਇਤਾਂ ਨੇ ਆਪਣੇ ਪੱਧਰ ਦੇ ਉੱਤੇ ਪਿੰਡਾਂ ਦੀ ਨੁਹਾਰ ਬਦਲੀ ਆ ਉਹਨਾਂ ਦਾ ਵੀ ਧੰਨਵਾਦ ਕਰਨਾ ਬਣਦਾ ਉਹਨਾਂ ਤੋਂ ਸਿੱਖਿਆ ਲੈਣੀ ਬਣਦੀ ਆ ਜਿਹੜੇ ਪਿੰਡ ਦੀ ਤੁਸੀਂ ਰਣਸ਼ੀਰ ਕਲਾਂ ਦੀ ਗੱਲ ਕੀਤੀ ਆ ਇਸ ਪਿੰਡ ਦੀ ਸਰਪੰਚ ਇੱਕ ਔਰਤ ਆ ਕੁਲਦੀਪ ਕੌਰ ਇਸ ਤੋਂ ਪਹਿਲਾਂ ਸਰਪੰਚ ਸੀ ਮਿੰਟੂ ਮਿੰਟੂ ਸਾਡਾ ਮਿੱਤਰ ਵੀ ਆ ਮੋਗੇ ਜ਼ਿਲ੍ਹੇ ਦੇ ਵਿੱਚ ਪਿੰਡ ਹੈਗਾ ਰਣਸ਼ੀਰ ਕਲਾਂ ਪਰ ਗੱਲ ਇਹ ਆ ਵੀ ਇਸ ਪਿੰਡ ਦੀ ਪੰਚਾਇਤ ਤੇ ਪਿੰਡ ਦੀ ਜਿਹੜੀ ਕਮੇਟੀ ਆ ਉਹ ਇੰਨੀ ਕੁ ਸੁਲੱਖਣੀ ਸੋਚ ਵਾਲੀ ਆ ਵੀ ਉਹਨਾਂ ਨੇ ਇਸ ਤੋਂ ਪਹਿਲਾਂ ਇਹ ਐਲਾਨ ਕੀਤਾ ਸੀ ਵੀ ਸਾਡੇ ਪਿੰਡ ਦੇ ਵਿੱਚ ਕੋਈ ਵੀ ਕਿਸਾਨ ਆ ਜਿਹੜਾ ਉਹ ਪਰਾਲੀ ਨੂੰ ਅੱਗ ਨਹੀਂ ਲਾਊਗਾ ਤੇ ਇਸ ਪਿੰਡ ਦੇ ਵਿੱਚ ਪਰਾਲੀ ਨੂੰ ਅੱਗ ਬਿਲਕੁਲ ਨਹੀਂ ਲੱਗਦੀ ਦੂਜੀ ਗੱਲ ਇਹ ਹੈਗੀ ਹੈ ਜੀ ਕਿ ਇਸ ਪਿੰਡ ਦੇ ਵਿੱਚ ਜਿਹੜੀਆਂ ਗਰੀਬ ਵਿਧਵਾ ਦਲਿਤ ਔਰਤਾਂ ਹੈਗੀਆਂ ਉਹਨਾਂ ਦੇ ਲਈ ਪੰਚਾਇਤ ਨੇ ਇੱਕ ਪ੍ਰਬੰਧ ਕੀਤਾ ਅਸੀਂ ਤਾਂ ਸਰਕਾਰਾਂ ਤੇ ਟੇਕ ਰੱਖਦੇ ਹਾਂ ਵੀ ਸਰਕਾਰਾਂ ਦੇਣਗੀਆਂ ਵਿਧਵਾ ਪੈਨਸ਼ਨ ਦੇਣਗੀਆਂ ਨਿਆਂ ਆਸਰਿਆਂ ਨੂੰ ਪੈਨਸ਼ਨ ਦੇਣਗੀਆਂ ਆਸ਼ਰਤਾਂ ਦੀ ਪੈਨਸ਼ਨ ਆ ਆਹ ਬੁਢਾਪਾ ਪੈਨਸ਼ਨ ਆ ਆਹ ਹੋਰ ਤਰ੍ਹਾਂ ਦੀਆਂ ਪੈਨਸ਼ਨਾਂ ਹੈਗੀਆਂ ਪਰ ਇਸ ਪਿੰਡ ਦੀ ਪੰਚਾਇਤ ਦੇ ਵੱਲੋਂ ਇੱਕ ਸੂਚੀ ਬਣਾਈ ਗਈ ਆ ਵੀ ਕਿਹੜੀਆਂ ਕਿਹੜੀਆਂ ਦਲਿਤ ਪਰਿਵਾਰ ਦੀਆਂ ਵਿਧਵਾ ਔਰਤਾਂ ਲੋੜਵੰਦ ਆ ਉਹਨਾਂ ਦੇ ਲਈ 750 ਰੁਪਇਆ ਮਹੀਨਾ ਪੈਨਸ਼ਨ ਪਿੰਡ ਦੀ ਪੰਚਾਇਤ ਦੇ ਵੱਲੋਂ ਦੇਣ ਦਾ ਪ੍ਰਬੰਧ ਕਰ ਦਿੱਤਾ ਗਿਆ 750 ਰੁਪਇਆ ਮਹੀਨਾ ਉਹਨਾਂ ਨੇ ਦੇਣਾ ਸ਼ੁਰੂ ਕਰ ਦਿੱਤਾ ਇਸ ਪਿੰਡ ਦੇ ਵਿੱਚ ਜਿਹੜਾ ਹੈਗਾ ਵਾਟਰ ਟਰੀਟਮੈਂਟ ਪਲਾਂਟ ਲੱਗਾ ਹੋਇਆ ਜਾਂਦੀ ਸੀਵਰੇਜ ਆ ਉਹਦਾ ਪਾਣੀ ਇਕੱਠਾ ਤੇ ਜਾਂਦਾ ਉਹਦੇ ਨਾਲ 100 acres ਜ਼ਮੀਨ ਨੂੰ ਸਿੰਜਣ ਦੇ ਲਈ ਉਹ ਪਾਣੀ ਨੂੰ ਸੋਧ ਕੇ ਉਹ ਵੀ ਪ੍ਰਬੰਧ ਕੀਤਾ ਹੋਇਆ ਸੋ ਇਸ ਪਿੰਡ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਇਹਦੀ ਬਦਲੀ ਹੋਈ ਨੁਹਾਰ ਨੂੰ ਦੇਖ ਕੇ ਉਹ ਚੰਗਾ ਲੱਗਦਾ ਇਹ ਉਹ ਪਿੰਡ ਆ ਜਿੱਥੇ ਕਿ ਆਪਾਂ ਪਿਛਲੇ ਦਿਨੀ ਖ਼ਬਰਾਂ ਵੀ ਸਾਂਝੀਆਂ ਕੀਤੀਆਂ ਸੀ ਵੀ ਇਹਦੇ ਵਿੱਚ ਖ਼ਬਰਾਂ ਲੱਗੀਆਂ ਸੀ ਕਿ ਕਬਾੜ ਲੈ ਕੇ ਆਓ ਤੇ ਉਨੀ ਖੰਡ ਲੈ ਜਾਓ ਮਤਲਬ ਇਹ ਆ ਵੀ ਅਸੀਂ ਬੋਤਲਾਂ ਜਿਹੜੀਆਂ ਜਾਂ ਅਸੀਂ ਕੋਕ ਦੀਆਂ ਬੋਤਲਾਂ ਅਸੀਂ ਪਾਣੀ ਦੀਆਂ ਬੋਤਲਾਂ ਅਸੀਂ ਬਾਕੀ ਜਿਹੜਾ ਰਬੜ ਦਾ ਪਲਾਸਟਿਕ ਦਾ ਸਮਾਨ ਆ ਉਹ ਵਿਅਰਥ ਸੁੱਟਦੇ ਆ ਅੱਗ ਲਾ ਦਿੰਦੇ ਆ ਪਰ ਇਸ ਪਿੰਡ ਦੀ ਪੰਚਾਇਤ ਨੇ ਕਿਹਾ ਸੀ ਵੀ ਸਾਨੂੰ ਦੇ ਜਾਓ ਤੇ ਅਸੀਂ ਉਸ ਸਕਰੈਪ ਦੇ ਬਦਲੇ ਅਸੀਂ ਉਹਨਾਂ ਪਲਾਸਟਿਕ ਦੀਆਂ ਬੋਤਲਾਂ ਦੇ ਬਦਲੇ ਤੁਹਾਨੂੰ ਉਨੇ ਹੀ ਭਾਰ ਦੀ ਖੰਡ ਦੇ ਦਿੰਦੇ ਆ ਉਨੀ ਖੰਡ ਦੇਵਾਂਗੇ ਸੋ ਇਹ ਵੀ ਇੱਕ ਨਵੀਂ ਪਿਰਤ ਸੀਗੀ ਸੋ ਬਹੁਤ ਸੋਹਣੀ ਗੱਲ ਆ ਏਦਾਂ ਦੀਆਂ ਪਿਰਤ ਸਾਰੇ ਪਿੰਡਾਂ ਦੇ ਵਿੱਚ ਪੈਣੀਆਂ ਚਾਹੀਦੀਆਂ ਪਰ ਏਦਾਂ ਹੁੰਦਾ ਨੀ ਅਸੀਂ ਗੁਰਦੁਆਰਿਆਂ ਦੀ ਰਾਜਨੀਤੀ ਅਸੀਂ ਸ਼ਮਸ਼ਾਨ ਘਾਟਾਂ ਦੀ ਪੱਤਰੀਆਂ ਦੀ ਰਾਜਨੀਤੀ ਪੰਚਾਇਤੀ ਰਾਜਨੀਤੀ ਉਹਦੇ ਅਸੀਂ ਕੰਮ ਨੀ ਆਉਣਾ ਉਹ ਅਕਾਲੀ ਆ ਉਹ ਆਏ ਆ ਸਾਡੇ ਅੰਦਰ ਦੁਸ਼ਮਣ ਨੇ ਇਸ ਕਦਰ ਕਰ ਚੁੱਕੀਆਂ ਵੀ ਅਸੀਂ ਪਿੰਡਾਂ ਦੀ ਨੁਹਾਰ ਬਦਲਣੀ ਥਾਂ ਦੇ ਉੱਤੇ ਪਿੰਡਾਂ ਨੂੰ ਹੋਰ ਢੰਗੀ ਕਲਾ ਦੇ ਵੱਲ ਲਿਜਾ ਰਹੇ
ਬਿਲਕੁਲ ਸਹੀ ਜੀ ਸਰ ਅਕਾਲੀ ਦਲ ਡੈਮੋਕਰੈਟਿਕ ਨੇ ਸ਼੍ਰੋਮਣੀ ਕਮੇਟੀ ਖਿਲਾਫ਼ ਹੁਣ ਝੰਡਾ ਚੁੱਕ ਲਿਆ ਜੀ
ਬਿਲਕੁਲ ਜੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਡੈਮੋਕਰੈਟਿਕ ਆ ਸੁਦੇਸ਼ ਸਿੰਘ ਢੀਂਡਸਾ ਹੋਰਾਂ ਦਾ ਉਹਦੇ ਵੱਲੋਂ ਹੁਣ ਝੰਡਾ ਚੁੱਕਿਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ਼ ਆਪਾਂ ਪਿਛਲੇ ਦਿਨੀ ਖ਼ਬਰ ਸਾਂਝੀ ਕੀਤੀ ਸੀ ਵੀ SGPC ਦੇ ਦਫ਼ਤਰ ਦੇ ਮੂਹਰੇ ਅੰਮ੍ਰਿਤਸਰ ਦੇ ਵਿੱਚ ਪੰਥਕ ਜਥੇਬੰਦੀਆਂ ਦੇ ਆਗੂ ਬੈਠੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 328 ਸਰੂਪ ਨਹੀਂ ਉਹਨਾਂ ਨੇ ਕਿਉਂਕਿ ਇਸ ਵਕਤ ਇਨਸਾਫ਼ ਦਿੱਤਾ ਜਿਹੜੇ ਗਾਇਬ ਹੋਏ ਆ ਇਸ ਕਰਕੇ ਬੈਠੀਆਂ ਕਮੇਟੀ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਮੈਂਬਰ ਪਰ ਉੱਥੇ ਝੜਪ ਹੋਈ ਸੀ ਜਿਹਦੇ ਵਿੱਚ ਔਰਤਾਂ ਦੀਆਂ ਚੁੰਨੀਆਂ ਵੀ ਲਹਿ ਗਈਆਂ ਔਰਤਾਂ ਦੇ ਲੀੜੇ ਵੀ ਪਾਟ ਗਏ ਕਈਆਂ ਦੇ ਸਿਰ ਪਾਟੇ ਆ ਤਲਵਾਰਾਂ ਚੱਲੀਆਂ ਉੱਥੇ ਟੱਕਾ ਮੁੱਕੀ ਹੋਈ ਆ ਸ਼੍ਰੋਮਣੀ ਕਮੇਟੀ ਦੀ ਜਿਹੜੀ ਟਾਸਕ ਫੋਰਸ ਆ ਉਹਦੇ ਵੱਲੋਂ ਜ਼ਰਤੀ ਕੀਤੀ ਗਈ ਆ ਹੁਣ ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ਦੇ ਉੱਤੇ ਇਹਨਾਂ ਜਥੇਬੰਦੀਆਂ ਦੇ ਕੁਝ ਕੁ ਲੋਕਾਂ ਦੇ ਪਰਚੇ ਦਰਜ ਹੋਇਆ ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਟਾਸਕ ਫੋਰਸ ਦੇ ਕਰਮਚਾਰੀ ਆ ਉਹਨਾਂ ਦੇ ਉੱਤੇ ਵੀ ਕ੍ਰੋਸ ਪਰਚਾ ਦਰਜ ਹੋਇਆ ਜਥੇਬੰਦੀਆਂ ਦੀ ਸ਼ਿਕਾਇਤ ਦੇ ਉੱਤੇ ਸੋ ਇਸ ਗੱਲ ਦੇ ਉੱਤੇ ਕੱਲ੍ਹ ਲੌਂਗੋਵਾਲ ਹੋਰਾਂ ਨੇ ਇਹ ਗੱਲ ਕਹੀ ਆ ਕਹਿੰਦੇ ਜੀ ਕਿ ਇਹ ਜਿਹੜਾ ਕ੍ਰੋਸ ਪਰਚਾ ਦਰਜ ਹੋਇਆ ਇਹ ਤਾਂ ਬਹੁਤ ਵੱਡੀ ਜ਼ਿਆਦਤੀ ਆ ਇਹ ਏਦਾਂ ਨਹੀਂ ਸੀ ਹੋਣਾ ਚਾਹੀਦਾ ਪਰ ਡੈਮੋਕ੍ਰੈਟਿਕ ਦਲ ਆ ਜਿਹੜਾ ਉਹਦੇ ਵੱਲੋਂ ਜਿਹੜੀ ਅੰਮ੍ਰਿਤਸਰ ਦੇ ਵਿੱਚ ਹੈਰੀਟੇਜ ਸਟਰੀਟ ਆ ਜਦੋਂ ਅਸੀਂ ਦਰਬਾਰ ਸਾਹਿਬ ਨੂੰ ਜਾਂਦੇ ਹਾਂ ਤਾਂ ਉਸ ਹੈਰੀਟੇਜ ਸਟਰੀਟ ਦੇ ਉੱਤੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਇਨਸਾਫ਼ ਦੇ ਲਈ ਉਹਨਾਂ ਨੇ ਮੰਗ ਕੀਤੀ ਆ ਕਿ ਜਿਹੜੇ ਵੀ ਟਾਸਕ ਫੋਰਸ ਦੇ ਕਰਮਚਾਰੀਆਂ ਨੇ ਜ਼ਿਆਦਤੀ ਕੀਤੀ ਹੈ ਗੁੰਡਾਗਰਦੀ ਕੀਤੀ ਉਹਦੇ 'ਤੇ ਪਰਚਾ ਦਰਜ ਹੋਵੇ ਉਹ ਪਰਚਾ ਦਰਜ ਕਰਕੇ ਤੇ ਪਰਚੇ ਦੀ ਕਾਪੀ ਹੈ ਜਿਹੜੀ ਪੁਲਿਸ ਦੇ ਵੱਲੋਂ ਇੱਥੇ ਧਰਨਾਕਾਰੀਆਂ ਨੂੰ ਮੁਹੱਈਆ ਕਰਵਾ ਦਿੱਤੀ ਗਈ ਹੈ ਸੋ ਕਹਿਣ ਦਾ ਭਾਵ ਇਹ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਮਾਮਲਾ ਹੋਰ ਭਖੂਗਾ ਲਗਾਤਾਰ ਧਰਨੇ ਪ੍ਰਦਰਸ਼ਨ ਦਾ ਸਿਲਸਿਲਾ ਜਾਰੀ ਹੈ ਐਸ ਜੀ ਪੀ ਸੀ ਦੇ ਪ੍ਰਧਾਨ ਲੌਂਗੋਵਾਲ ਇਹ ਗੱਲ ਕਹਿੰਦੇ ਆ ਕਿ ਇਹ ਤਾਂ ਜੀ ਕਾਂਗਰਸ ਜਾਂ ਹੋਰ ਵੱਖ ਵੱਖ ਪਾਰਟੀਆਂ ਦੇ ਭੇਜੇ ਹੋਏ ਬੰਦੇ ਆ ਪਰ ਉਹ ਜਿਹੜੇ ਲੋਕ ਜਿਹੜੇ ਪ੍ਰਦਰਸ਼ਨ ਤੇ ਬੈਠੇ ਉਹ ਕਹਿੰਦੇ ਜੀ ਸਾਡਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ
ਜੀ ਸਰ ਬਠਿੰਡੇ ਤੋਂ ਇੱਕ ਬਹੁਤ ਜ਼ਿਆਦਾ ਦੁਖਦਾਇਕ ਖਬਰ ਸਾਹਮਣੇ ਆ ਰਹੀ ਹੈ ਉੱਥੇ ਕਹਿੰਦੇ ਇੱਕ ਬਹੁਤ ਭਿਆਨਕ ਸੜਕ ਹਾਦਸਾ ਹੋਇਆ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ ਹੈ ਜੀ
ਹਾਂ ਬਿਲਕੁਲ ਜੀ ਇਹ ਬੜੀ ਦੁਖਦਾਈ ਖਬਰ ਹੈ ਬਠਿੰਡਾ ਮਾਨਸਾ ਸੜਕ ਦੇ ਉੱਤੇ ਇਹ ਜਿਹੜਾ ਦਰਦਨਾਕ ਹਾਦਸਾ ਵਾਪਰਿਆ